And now, News Takeaway.
ਟੇਕ ਅਵੇ ਸੈਗਮੈਂਟ ਦੇ ਵਿੱਚ ਆਪਾਂ ਵਾਸੂ ਕੁਮਾਰ ਦਾ ਸਵਾਗਤ ਕਰਦੇ ਹਾਂ। ਵਾਸੂ, ਗੁੱਡ ਮਾਰਨਿੰਗ, ਵੈਲਕਮ।
ਜਸਪ੍ਰੀਤ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਕੀ ਹਾਲ ਚਾਲ ਹੈ?
ਵਧੀਆ ਜੀ, ਠੀਕ ਠਾਕ।
ਅੱਜ ਆਵਾਜ਼ ਵੀ ਬੈਟਰ,
ਮੱਚ ਬੈਟਰ।
ਪ੍ਰੋਗਰੈਸ ਹੋ ਰਹੀ ਹੈ,
ਹਾਂਜੀ, ਹੌਲੀ ਹੌਲੀ,
ਠੀਕ ਹੈ। ਅੱਛਾ, ਬੈਂਕ ਆਫ ਕੈਨੇਡਾ ਦੇ ਜਿਹੜੇ ਗਵਰਨਰ ਨੇ ਟਿਫ ਮੈਕਲਮ ਰਾਈਟ ਨਾਓ, ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ। ਇੰਟਰਸਟ ਰੇਟ ਅਨਚੇਂਜ ਰਿਹਾ, 2.75% ਰਿਹਾ। ਹਾਲਾਂਕਿ ਪਿਛਲੀ ਵਾਰੀ ਜਦੋਂ ਕੱਟਿਆ ਗਿਆ ਸੀ, ਇੰਟਰਸਟ ਰੇਟ ਦੇ ਵਿੱਚ ਕਟੌਤੀ ਕੀਤੀ ਗਈ ਸੀ, 25 basis points ਦੀ ਕੀਤੀ ਗਈ ਸੀ ਮਾਰਚ ਦੇ ਮਹੀਨੇ ਦੇ ਵਿੱਚ। ਅਪ੍ਰੈਲ ਦੇ ਵਿੱਚ ਸਟੈਡੀ ਰੱਖਿਆ ਗਿਆ, ਅਗੇਨ ਹੁਣ ਜਿਹੜਾ ਹੁਣ ਵੀ ਜਿਹੜਾ ਇੰਟਰਸਟ ਰੇਟ ਹੈਗਾ ਉਹਨੂੰ ਸਟੈਡੀ ਰੱਖਿਆ ਗਿਆ। ਅਤੇ ਸਟੈਡੀ ਰੱਖਣ ਦਾ ਕਾਰਨ ਇਹੀ ਦੱਸਿਆ ਜਾ ਰਿਹਾ ਕਿ ਅਨਸਰਟਨ ਹੈ ਜਿਹੜੀ ਇਕਨੋਮਿਕ ਸਿਚੁਏਸ਼ਨ ਹੈ, ਉਹ ਬੜੀ ਅਨਸਰਟਨ ਹੈ ਡਿਊ ਟੂ ਟੈਰਿਫਸ। ਟੈਰਿਫਸ ਦਾ ਹੀ ਬੇਸਿਕਲੀ ਹਵਾਲਾ ਦਿੱਤਾ ਜਾ ਰਿਹਾ ਕਿ ਟੈਰਿਫਸ ਕਰਕੇ ਸਿਚੁਏਸ਼ਨ ਬੜੀ ਅਨਸਰਟਨ ਬਣੀ ਹੋਈ।
ਬਿਲਕੁਲ, ਸੋ ਓਵਰਨਾਈਟ ਲੈਂਡਿੰਗ ਰੇਟ 3.5% ਸੀਗਾ, 3.5% ਤੇ ਹੀ ਰੱਖਿਆ ਗਿਆ, 2.75%, ਜਿਵੇਂ ਕਿ ਵਾਈਡਲੀ ਐਕਸਪੈਕਟ ਕੀਤਾ ਜਾ ਰਿਹਾ ਸੀ ਵੀ ਇਹਦੇ ਵਿੱਚ ਕੋਈ ਬਹੁਤੀ ਵੱਡੀ ਚੇਂਜ ਨਹੀਂ ਕੀਤੀ ਜਾਣੀ, ਇਹਨੂੰ ਹੋਲਡ ਹੀ ਕੀਤਾ ਜਾਏਗਾ। ਕੱਲ੍ਹ ਮਨੀ ਮਾਰਕੀਟਸ ਦੇ ਵਿੱਚ 75% ਚਾਂਸ ਦੱਸਿਆ ਜਾ ਰਿਹਾ ਸੀ ਕਿ ਅੱਜ ਰੇਟ ਹੋਲਡ ਹੋਏਗਾ, ਅਤੇ ਉਹ ਗੱਲ ਸੱਚ ਸਾਬਤ ਹੋਈ ਹੈ। ਕਾਰਨ ਵੀ ਜਿਹੜੇ ਆਪਾਂ ਪਹਿਲਾਂ ਵੀ ਡਿਸਕਸ ਕਰਦੇ ਰਹੇ ਹਾਂ, ਉਹੀ ਮੋਟੇ ਤੌਰ 'ਤੇ ਸਾਰੇ ਕਾਰਨ ਜਿਹੜੇ ਗਿਣਾਏ ਗਏ ਨੇ ਬੈਂਕ ਵੱਲੋਂ ਕਿ ਅਸੀਂ ਰੇਟ ਨੂੰ ਹੋਲਡ ਕਿਉਂ ਕਰ ਰਹੇ ਹਾਂ। ਸੋ ਜੇ ਓਵਰਨਾਈਟ ਲੈਂਡਿੰਗ ਰੇਟ 2.75% ਆ, ਮਤਲਬ 3.5%, ਤਾਂ ਇਹਦਾ ਮਤਲਬ ਇਹ ਹੋਇਆ ਕਿ ਪ੍ਰਾਈਮ ਰੇਟ ਉਹੀ 4.95% 'ਤੇ ਹੀ ਰਹੇਗਾ, ਉਹਦੇ ਵਿੱਚ ਕੋਈ ਚੇਂਜ ਨਹੀਂ ਹੋ ਰਿਹਾ। ਸੋ ਕਾਰਨ, ਸਭ ਤੋਂ ਮੇਨ ਕਾਰਨ ਜਿਹੜਾ ਬਿਆਨ ਹੈਗਾ ਬੈਂਕ ਆਫ ਕੈਨੇਡਾ ਦਾ, ਸਭ ਤੋਂ ਪਹਿਲਾਂ ਉਹਨਾਂ ਨੇ ਮੈਂਸ਼ਨ ਕੀਤਾ ਯੂ ਐੱਸ ਟੈਰਿਫਸ ਬਾਰੇ। ਕਹਿੰਦੇ ਕਿ ਹੁਣ ਅਪ੍ਰੈਲ ਵਾਲੀ ਮੋਨਿਟਰੀ ਪਾਲਿਸੀ ਰਿਪੋਰਟ ਤੋਂ ਬਾਅਦ, ਸੋ ਜੋ ਸ਼ਬਦਾਵਲੀ ਵਰਤੀ ਗਈ ਬੜੀ ਇੰਟਰਸਟਿੰਗ ਆ, ਯੂ ਐੱਸ ਐਡਮਿਨਿਸਟ੍ਰੇਸ਼ਨ ਕੰਟੀਨਿਊਜ਼ ਟੂ ਇਨਕਰੀਜ਼ ਐਂਡ ਡਿਕਰੀਜ਼ ਵੇਰੀਅਸ ਟੈਰਿਫਸ, ਵੀ ਘਟਾਈ ਜਾ ਰਹੇ ਨੇ, ਵਧਾਈ ਜਾ ਰਹੇ ਨੇ, ਕਿਹੜੀਆਂ ਵੱਖਰੀਆਂ ਵੱਖਰੀਆਂ ਵੇਰੀਅਸ ਟੈਰਿਫਸ। ਫਿਰ ਕਹਿੰਦੇ ਚਾਈਨਾ ਅਤੇ ਯੂ ਐੱਸ ਇੱਕ ਦੂਜੇ ਨੂੰ ਪਹਿਲਾਂ ਬਹੁਤ ਅੱਖਾਂ ਦਿਖਾ ਰਹੇ ਸੀ, ਪਰ ਉਹ ਹੁਣ ਕਹਿੰਦੇ ਥੋੜ੍ਹਾ ਜਿਹਾ ਪਿਛਾਂ ਹਟੇ ਨੇ ਵੀ ਆਪਸ 'ਚ ਜਿਹੜੀਆਂ ਹਾਈ ਟੈਰਿਫਸ ਤੋਂ ਥੋੜ੍ਹਾ ਜਿਹਾ ਉਹਨਾਂ ਨੇ ਸਟੈਪ ਬੈਕ ਕੀਤਾ। ਅਤੇ ਨਾਲ ਕਹਿੰਦੇ ਹੁਣ ਅਮਰੀਕਾ ਬਹੁਤ ਸਾਰੇ ਹੋਰ ਮੁਲਕਾਂ ਦੇ ਨਾਲ ਨੈਗੋਸ਼ੀਏਸ਼ਨ ਕਰ ਰਿਹਾ ਕੋਈ ਟ੍ਰੇਡ ਡੀਲ ਨੂੰ ਲੈ ਕੇ, ਜਿਵੇਂ ਕਿ ਯੂ ਕੇ ਦੇ ਨਾਲ, ਈਵਨ ਈਯੂ ਦੇ ਨਾਲ ਵੀ 9 July ਤੱਕ ਹੋਲਡ 'ਤੇ ਪਾ ਦਿੱਤੀਆਂ ਟੈਰਿਫਸ। ਕਹਿੰਦੇ ਗੱਲਬਾਤ ਚੱਲ ਰਹੀ ਹੈ, ਪਰ ਇਹ ਜਿਹੜੀਆਂ ਨੈਗੋਸ਼ੀਏਸ਼ਨਸ ਨੇ ਇਹਨਾਂ ਦਾ ਆਊਟਕਮ ਕੀ ਹੋਏਗਾ, ਕਹਿੰਦੇ ਉਹ ਅਜੇ ਵੀ ਅਨਸਰਟਨ ਆ, ਉਹ ਸ਼ਿਓਰਿਟੀ ਨਹੀਂ ਹੈਗੀ। ਅਤੇ ਜਿਹੜੀ ਉਹ ਅਨਸਰਟਨਟੀ ਬਣੀ ਹੋਈ ਹੈ ਆਊਟਕਮਸ, ਕਿਉਂਕਿ ਅਨਕਲੀਅਰ ਨੇ ਅਤੇ ਅਨਸਰਟਨ ਨੇ, ਉਹਦੇ ਕਰਕੇ ਕਹਿੰਦੇ ਵੀ ਅਸੀਂ ਡਿਸਾਈਡ ਕੀਤਾ ਵੀ ਆਪਾਂ ਹੋਲਡ ਕਰ ਲਈਏ, ਵੀ ਹਾਲ ਦੀ ਘੜੀ ਆਪਾਂ ਹੋਰ ਦੇਖੀਏ ਵੀ ਕੀ ਹਾਲ ਚਾਲ ਆ। ਇਹ ਉਹਨਾਂ ਨੇ ਅੰਤ ਵਿੱਚ ਲਿਖਿਆ ਆਪਣੇ ਬਿਆਨ ਦੇ। ਸੋ ਪਹਿਲਾਂ ਉਹਨਾਂ ਨੇ ਅਨਸਰਟਨਟੀ ਦੀ ਗੱਲ ਕੀਤੀ ਹੈ, ਉਸ ਤੋਂ ਬਾਅਦ ਗੱਲ ਕਰ ਰਹੇ ਨੇ ਗਲੋਬਲ ਇਕੋਨਮੀ ਬਾਰੇ। ਕਹਿੰਦੇ ਗਲੋਬਲ ਇਕੋਨਮੀ ਰਿਜ਼ੀਲੀਅੰਟ ਆ, ਪਰ ਇਹਦੇ ਵਿੱਚ ਕਹਿੰਦੇ ਮੇਨ ਕਾਰਨ ਇਹ ਰਿਹਾ ਕਿ ਆਪਾਂ ਜਿਹੜੀ ਗੱਲ ਕੀਤੀ ਸੀ ਨਾ ਵੀ ਕੈਨੇਡੀਅਨ ਇਕੋਨਮੀ ਵੀ ਪਹਿਲੇ ਕੁਆਟਰ ਦੇ ਵਿੱਚ ਉਮੀਦ ਤੋਂ ਜ਼ਿਆਦਾ ਗਰੋ ਕੀਤੀ, ਜਿਹੜੀ ਟੈਰਿਫਸ ਦੇ ਕਰਕੇ ਇੱਕ ਟੈਂਪਰਰੀ ਸਰਜ ਆਈ ਇਕਨੋਮਿਕ ਐਕਟੀਵਿਟੀ ਦੇ ਵਿੱਚ, ਕਿ ਲੋਕਾਂ ਨੂੰ ਸੀ ਕਿ ਅਸੀਂ ਟੈਰਿਫਸ ਨੂੰ ਵੀ ਕੈਨ ਗੈਟ ਅਹੈਡ ਆਫ ਦ ਟੈਰਿਫਸ ਮੇ ਬੀ, ਕਿ ਪਹਿਲਾਂ ਟੈਰਿਫਸ ਤੋਂ ਪਹਿਲਾਂ ਜਿਹੜੀਆਂ ਐਕਸਪੋਰਟਸ ਵਗੈਰਾ ਨੇ
ਅਮਰੀਕਾ ਸਮਾਨ
ਭੇਜਣਾ ਉਹ ਪਹਿਲਾਂ ਭੇਜ ਦਿਓ, ਇਨਵੈਂਟੋਰੀਜ਼ ਜਿਹੜੀਆਂ ਬਿਲਡ ਕਰਨੀਆਂ ਨੇ ਪਹਿਲਾਂ ਕਰ ਲਓ। ਕਹਿੰਦੇ ਉਸ ਚੱਕਰ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਇਕਨੋਮਿਕ ਐਕਟੀਵਿਟੀ ਵਧੀ ਹੈ, ਪਰ ਇੱਕ ਟੈਂਪਰਰੀ ਸਰਜ ਸੀ। ਅਮਰੀਕਾ ਦੀ ਗੱਲ ਕਰਦਿਆਂ ਉਹਨਾਂ ਨੇ ਕਿਹਾ, ਕਹਿੰਦੇ ਵੀ ਉੱਥੇ ਡੋਮੈਸਟਿਕ ਡਿਮਾਂਡ ਅਜੇ ਵੀ ਸਟਰੋਂਗ ਬਣੀ ਹੋਈ ਹੈ, ਪਰ ਜੀ ਡੀ ਪੀ ਅਮੈਰੀਕਾ ਦੀ ਘਟੀ ਹੈ। ਉਹ ਕਿਉਂ ਘਟੀ? ਕਿਉਂਕਿ ਉਹਨਾਂ ਦੀਆਂ ਇੰਪੋਰਟਸ ਵੱਧ ਗਈਆਂ। ਹੁਣ ਤੁਸੀਂ ਦੇਖੋਗੇ ਕਿੰਨਾ ਕਾਊਂਟਰ ਪ੍ਰੋਡਕਟਿਵ ਸਾਬਤ ਹੋਇਆ ਡੋਨਲਡ ਟਰੰਪ ਲਈ, ਕਿ ਡੋਨਲਡ ਟਰੰਪ ਦਾ ਟੈਰਿਫਸ ਲਗਾਉਣ ਦਾ ਮੇਨ ਟੀਚਾ ਕੀ ਸੀ, ਉਹ ਮੰਤਵ ਕੀ ਸੀ, ਕਿ ਜੀ ਅਸੀਂ ਇੰਪੋਰਟਸ ਆਪਣੀਆਂ ਘਟਾਉਣੀਆਂ ਨੇ ਅਤੇ ਅਸੀਂ ਐਕਸਪੋਰਟ ਕਰਿਆ ਕਰਨਾ, ਸਮਾਨ ਇੰਪੋਰਟ ਘੱਟ ਕਰਨੀ, ਹਰ ਚੀਜ਼ ਜਿਹੜੀ ਹੈ ਆਪਣੇ ਮੁਲਕ 'ਚ ਬਣਾਉਣੀ ਹੈ। ਪਰ ਟੈਂਪਰਰੀ ਜਿਹੜਾ ਇਫੈਕਟ ਹੋਇਆ ਇਹਨਾਂ ਟੈਰਿਫਸ ਦਾ, ਉਹ ਤਾਂ ਕਾਊਂਟਰ ਪ੍ਰੋਡਕਟਿਵ ਹੋਇਆ। ਸੋ ਇਹ ਕਹਿ ਰਹੇ ਨੇ ਵੀ ਯੂ ਐੱਸ ਦੀ ਜੀ ਡੀ ਪੀ ਘੱਟ ਗਈ ਹੈ, ਕਿਉਂਕਿ ਇੰਪੋਰਟਸ ਦੇ ਵਿੱਚ ਬਹੁਤ ਵਾਧਾ ਹੋ ਗਿਆ। ਯੂ ਐੱਸ ਦੀ ਇਨਫਲੇਸ਼ਨ 2% ਤੋਂ ਉੱਪਰ ਬਣੀ ਹੋਈ ਹੈ, ਅਤੇ ਨਾਲ ਅਜੇ ਟੈਰਿਫਸ ਦੇ ਕਰਕੇ ਜੋ ਪ੍ਰਾਈਸਿਸ ਵਧਣੇ ਅਮਰੀਕਾ ਦੇ ਵਿੱਚ, ਕੀਮਤਾਂ ਵੱਧ ਜਾਣੀਆਂ, ਕਿਉਂਕਿ ਆਪਣੇ ਬੰਦਿਆਂ 'ਤੇ ਉਹ ਟੈਕਸ ਲਾ ਰਹੇ ਨੇ, ਇੰਪੋਰਟ ਡਿਊਟੀਜ਼ ਨੇ, ਅਮਰੀਕਾ 'ਚ ਆਉਣ ਵਾਲਾ ਸਮਾਨ ਮਹਿੰਗਾ ਹੋ ਰਿਹਾ। ਸੋ ਉਹਦੇ ਨਾਲ ਜਿਹੜਾ ਇਨਫਲੇਸ਼ਨ ਦੇ ਉੱਤੇ ਪ੍ਰਭਾਵ ਪੈਣਾ, ਕਹਿੰਦੇ ਉਹ ਅਜੇ ਉਹਦਾ ਅਸਰ ਮਹਿਸੂਸ ਹੋਣਾ ਅਜੇ ਬਾਕੀ ਹੈ, ਇਟਸ ਯੈਟ ਟੂ ਬੀ ਫੈਲਟ। ਅਜੇ 2% ਵੈਸੇ ਹੀ ਉਸ ਤੋਂ ਜ਼ਿਆਦਾ ਇਨਫਲੇਸ਼ਨ ਬਣੀ ਹੋਈ ਹੈ, ਟੈਰਿਫਸ ਦੇ ਕਰਕੇ ਜੋ ਇਨਫਲੇਸ਼ਨ ਦੇ ਵਿੱਚ ਵਾਧਾ ਹੋਣਾ ਉਹ ਜੇ ਅਸਰ ਹੋਣਾ ਬਾਕੀ ਹੈ। ਫਿਰ ਯੂਰਪ ਦੀ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਯੂਰਪ ਦੀ ਇਕਨੋਮਿਕ ਗਰੋਥ ਜਿਹੜੀ ਹੈ ਉਹ ਵੀ ਥੋੜ੍ਹੀ ਜਿਹੀ ਵਧੀ, ਕਿਉਂਕਿ ਯੂਰਪ ਵਾਲਿਆਂ ਨੇ ਵੀ ਯੂ ਐੱਸ ਨੂੰ ਐਕਸਪੋਰਟ ਕਰਨੀ ਸ਼ੁਰੂ ਕਰਤੀ, ਉਹਨਾਂ ਦੀ ਐਕਸਪੋਰਟਸ ਵਧੀਆਂ ਨੇ ਟੈਂਪਰਰਲੀ, ਪਰ ਨਾਲ ਕਹਿੰਦੇ ਉਹਨਾਂ ਦੀ ਡਿਫੈਂਸ ਸਪੈਂਡਿੰਗ ਦੇ ਵਿੱਚ ਵੀ ਉਹ ਬਹੁਤ ਜ਼ਿਆਦਾ ਵਾਧਾ ਕਰਨ ਜਾ ਰਹੇ ਨੇ, ਜਿਹੜਾ ਰੀਆਮ ਯੂਰਪ ਪਲਾਨ ਆ ਜਿਹਦੇ ਤਹਿਤ ਉਹਨਾਂ ਨੇ ਕਿੰਨੇ ਟ੍ਰਿਲੀਅਨ ਡਾਲਰ ਖਰਚ ਕਰਨੇ ਆ। ਸੋ ਚਾਈਨਾ ਬਾਰੇ ਗੱਲ ਕੀਤੀ ਉਹਨਾਂ ਨੇ, ਕਹਿੰਦੇ ਚਾਈਨਾ ਦੀ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਜਿਹੜੀ ਫਿਸਕਲ ਸਪੋਰਟ ਦਿੱਤੀ ਸੀ ਉਹਦੇ ਕਰਕੇ ਚਾਈਨੀਜ਼ ਇਕਾਨਮੀ ਥੋੜ੍ਹੀ ਜਿਹੀ ਮਜ਼ਬੂਤ ਹੋਈ ਸੀ, ਪਰ ਉਹ ਹੁਣ ਜਿਹੜੀ ਸਪੋਰਟ ਹੈ ਇਟਸ ਫੇਡਿੰਗ ਅਵੇ, ਸੋ ਚਾਈਨੀਜ਼ ਇਕਾਨਮੀ ਹੌਲੀ ਹੌਲੀ ਸਲੋ ਕਰ ਹੋ ਰਹੀ ਹੈ। ਪਰ ਜਿਹੜੀਆਂ ਹਾਈ ਟੈਰਿਫਸ ਲੱਗੀਆਂ ਪਿਛਲੇ ਸਮੇਂ, ਜਿਹੜੀਆਂ ਬਹੁਤ ਜ਼ਿਆਦਾ ਟੈਰਿਫਸ 150% ਕਿੰਨੀਆਂ ਲੱਗੀਆਂ ਰਹੀਆਂ, ਉਹਦੇ ਕਰਕੇ ਚਾਈਨੀਜ਼ ਐਕਸਪੋਰਟਸ ਜ਼ਰੂਰ ਪ੍ਰਭਾਵਿਤ ਹੋਈਆਂ ਨੇ, ਚਾਈਨਾ ਜਿਹੜਾ ਸਮਾਨ ਅਮਰੀਕਾ ਨੂੰ ਭੇਜਦਾ। ਸੋ ਇਹ ਤਾਂ ਹੋ ਗਈ ਇੰਟਰਨੈਸ਼ਨਲ ਇਕਾਨਮੀਜ਼ ਦੀ ਜਿਹੜੀ ਮੇਨ ਸੈਕਟਰਸ ਦੀ ਗੱਲ, ਯੂਰਪ ਦੀ, US ਦੀ ਅਤੇ ਚਾਈਨਾ ਦੀ। ਆਇਲ ਪ੍ਰਾਈਸਿਸ ਕਹਿੰਦੇ ਫਲਕਚੁਏਟ ਕਰ ਰਹੇ ਨੇ, ਪਰ ਜੋ ਅਸੀਂ ਅਪ੍ਰੈਲ ਮੋਨਿਟਰੀ ਪਾਲਿਸੀ ਰਿਪੋਰਟ ਦੌਰਾਨ ਜੋ ਪ੍ਰਾਈਸਿਸ ਦੇਖੇ ਸੀ ਉਸੇ ਲੈਵਲ ਦੇ ਆਸ ਪਾਸ ਕਹਿੰਦੇ ਆਇਲ ਪ੍ਰਾਈਸ ਬਣਿਆ ਹੋਇਆ। ਫਿਰ ਆ ਜਾਓ ਕੈਨੇਡੀਅਨ ਇਕਾਨਮੀ 'ਤੇ। ਕਹਿੰਦੇ ਕੈਨੇਡੀਅਨ ਜੀ ਡੀ ਪੀ ਜਿਵੇਂ ਤੁਸੀਂ ਮੈਨਸ਼ਨ ਕੀਤਾ ਵੀ ਪਹਿਲੇ ਕੁਆਟਰ ਦੇ ਵਿੱਚ 2.2% ਗਰੋ ਕੀਤੀ, ਅਤੇ ਕਹਿੰਦੇ ਦਿਸ ਵਾਜ ਸਲਾਈਟਲੀ ਮੋਰ ਦੈਨ ਵੀ ਪ੍ਰੋਜੈਕਟਡ ਇਨ ਦਾ ਮੋਨਿਟਰੀ ਪਾਲਿਸੀ ਰਿਪੋਰਟ। ਐਨਾਲਿਸਟ ਕਹਿ ਰਹੇ ਸੀ 1.7% ਹੋਏਗੀ, ਆਈ ਥਿੰਕ ਬੈਂਕ ਆਫ ਕੈਨੇਡਾ ਦੀ ਪ੍ਰੋਜੈਕਸ਼ਨ ਉਸ ਤੋਂ ਥੋੜ੍ਹੀ ਜ਼ਿਆਦਾ ਸੀ। ਸੋ ਇਹ ਕਹਿੰਦੇ ਸਲਾਈਟਲੀ ਮੋਰ ਦੈਨ ਵਾਟ ਵੀ ਪ੍ਰੋਜੈਕਟਡ ਇਨ ਮੋਨਿਟਰੀ ਪਾਲਿਸੀ ਰਿਪੋਰਟ, ਪਰ ਜਿਹੜੀ ਗਰੋਥ ਦੀ ਕੰਪੋਜੀਸ਼ਨ ਆ ਕਹਿੰਦੇ ਵੀ ਉਹ ਇਟਸ ਲਾਰਜਲੀ ਐਜ ਐਕਸਪੈਕਟਡ, ਕਿ ਗਰੋਥ ਕਿਹੜੇ ਕਾਰਨਾਂ ਵਜੋਂ ਹੋਈ ਕਹਿੰਦੇ ਉਹ ਜਿਵੇਂ ਜਿਵੇਂ ਅਸੀਂ ਐਕਸਪੈਕਟ ਕੀਤਾ ਸੀ ਉੱਦਾਂ ਹੀ ਆ। ਸੋ ਉਹ ਵੀ ਉਹੀ ਆ ਕਿ US ਤੋਂ ਜਾਣ ਵਾਲੀਆਂ ਜਿਹੜੀਆਂ ਐਕਸਪੋਰਟਸ ਨੇ ਅਤੇ ਇਨਵੈਂਟੋਰੀ ਐਕਿਊਮੂਲੇਸ਼ਨ ਉਹਦੇ ਵਿੱਚ ਕਹਿੰਦੇ ਟੈਂਪਰਰੀ ਇਜ਼ਾਫਾ ਹੋਇਆ, ਉਹਦੇ ਕਰਕੇ ਇਕਨੋਮਿਕ ਐਕਟੀਵਿਟੀ ਵਧੀ। ਡੋਮੈਸਟਿਕ ਡਿਮਾਂਡ ਮੋਟੇ ਤੌਰ 'ਤੇ ਕਹਿੰਦੇ ਕੋਈ ਜ਼ਿਆਦਾ ਚੇਂਜ ਹੋਇਆ ਨਹੀਂ, ਡੋਮੈਸਟਿਕ ਡਿਮਾਂਡ ਆਪਣੇ ਕੈਨੇਡਾ ਦੇ ਵਿੱਚ ਵਧੀ ਨਹੀਂ ਹੈ। ਬਿਜ਼ਨਸ ਇਨਵੈਸਟਮੈਂਟ ਮਸ਼ੀਨਰੀ ਅਤੇ ਇਕਵਿਪਮੈਂਟ ਦੇ ਉੱਤੇ ਕਹਿੰਦੇ ਸਾਡੀ ਉਮੀਦ ਤੋਂ ਜ਼ਿਆਦਾ ਵਧੀ, ਜਿਹਦੇ ਕਰਕੇ ਇਕਨੋਮਿਕ ਐਕਟੀਵਿਟੀ ਦੇ ਵਿੱਚ ਵਾਧਾ ਹੋਇਆ। ਹਾਊਸਿੰਗ ਐਕਟੀਵਿਟੀ ਕਹਿੰਦੇ ਲਗਾਤਾਰ ਡਾਊਨ ਚੱਲ ਰਹੀ ਹੈ, ਉਹਦੇ ਵਿੱਚ ਮੇਨ ਰੀਜ਼ਨ ਹੈ ਸ਼ਾਰਪ ਕੰਟਰੈਕਸ਼ਨ ਇਨ ਰੀਸੇਲਸ, ਵੀ ਘਰਾਂ ਦੀ ਖਰੀਦੋ ਫਰੋਖ ਜਿਹੜੀ ਹੈ ਉਹ ਬਿਲਕੁਲ ਹੀ ਕਹਿੰਦੇ ਘਟੀ ਹੋਈ ਹੈ, ਇਨਫੈਕਟ ਉਹਦੇ ਵਿੱਚ ਸ਼ਾਰਪ ਕੰਟਰੈਕਸ਼ਨ ਵੇਖੀ ਗਈ ਹੈ। ਸਰਕਾਰੀ ਸਪੈਂਡਿੰਗ ਵੀ ਕਹਿੰਦੇ ਘੱਟ ਰਹੀ ਹੈ, ਅਤੇ ਅਨਇੰਪਲੋਇਮੈਂਟ ਵੱਧ ਰਹੀ ਹੈ, 6.9% 'ਤੇ ਪਹੁੰਚ ਗਈ। ਇਕੋਨਮੀ ਇਜ਼ ਐਕਸਪੈਕਟਡ ਟੂ ਬੀ ਕੰਸਿਡਰੇਬਲੀ ਵੀਕਰ ਇਨ ਸੈਕਿੰਡ ਕੁਆਟਰ। ਸੋ ਅਜੇ ਵੀ ਬੈਂਕ ਆਫ ਕੈਨੇਡਾ ਇਹ ਕਹਿ ਰਿਹਾ ਵੀ ਸੈਕਿੰਡ ਕੁਆਟਰ ਦੇ ਵਿੱਚ ਸਾਡੀ ਇਕੋਨਮੀ ਇਟ ਵਿਲ ਬੀ, ਜਿਹੜੇ ਸ਼ਬਦ ਬੜੇ ਇੰਪੋਰਟੈਂਟ ਨੇ ਇਹ, ਕੰਸਿਡਰੇਬਲੀ ਵੀਕਰ। ਸੋ TD ਬੈਂਕ ਤਾਂ ਕਹਿ ਰਿਹਾ ਵੀ ਇਕੋਨਮੀ ਸਾਡੀ ਕੰਟਰੈਕਟ ਕਰੇਗੀ ਸੈਕਿੰਡ ਕੁਆਟਰ ਅਤੇ ਥਰਡ ਕੁਆਟਰ ਦੇ ਵਿੱਚ, ਵੀ ਵਿਲ ਐਕਚੁਅਲੀ ਐਂਟਰ ਟੈਕਨੀਕਲ ਰਿਸੈਸ਼ਨ। ਸੋ ਬੈਂਕ ਵੀ ਕਹਿ ਰਿਹਾ, ਬੈਂਕ ਆਫ ਕੈਨੇਡਾ, ਕਿ ਕੰਸਿਡਰੇਬਲੀ ਵੀਕਰ ਹੋਏਗੀ ਸੈਕਿੰਡ ਕੁਆਟਰ ਦੇ ਵਿੱਚ। ਕਿਉਂ ਹੋਏਗੀ? ਕਿਉਂਕਿ ਜਿਹੜਾ ਇਹ ਟੈਂਪਰਰੀ ਸਰਜ ਆਇਆ ਐਕਸਪੋਰਟਸ ਵਧਣ ਕਰਕੇ, ਇਨਵੈਂਟੋਰੀਜ਼ ਦੀ ਅਕਿਊਮੂਲੇਸ਼ਨ ਕਰਕੇ, ਕਹਿੰਦੇ ਉਹ ਤੇਜ਼ੀ ਖਤਮ ਹੋ ਜਾਣੀ ਹੈ ਸੈਕਿੰਡ ਕੁਆਟਰ ਦੇ ਵਿੱਚ। ਉਸ ਤੋਂ ਬਾਅਦ ਇਨਫਲੇਸ਼ਨ ਦੀ ਗੱਲ ਕੀਤੀ ਇਹਨਾਂ ਨੇ, ਕਹਿੰਦੇ ਅਪ੍ਰੈਲ ਦੇ ਵਿੱਚ ਇਨਫਲੇਸ਼ਨ 1.7% ਬਣੀ ਰਹੀ, ਜੋ ਅਸੀਂ ਸਾਨੂੰ ਪਤਾ ਵੀ ਉਹ ਮੇਨ ਰੀਜ਼ਨ ਰਿਹਾ ਵੀ ਕਾਰਬਨ ਟੈਕਸ ਹਟਾਇਆ ਗਿਆ ਸੀ ਤਾਂ ਕਰਕੇ। ਪਰ ਕਹਿੰਦੇ ਜੇ ਟੈਕਸਿਸ ਨੂੰ ਸਾਈਡ 'ਤੇ ਰੱਖ ਦਿਓ ਫਿਰ ਇਨਫਲੇਸ਼ਨ 2.3% ਰਹੀ ਅਪ੍ਰੈਲ ਦੇ ਵਿੱਚ, ਕਹਿੰਦੇ ਇਹ ਸਾਡੀ ਪ੍ਰੋਜੈਕਸ਼ਨ ਤੋਂ ਜ਼ਿਆਦਾ ਸੀ। ਦੂਜਾ ਇਹਨਾਂ ਨੇ ਨਾਲ ਲਿਖਿਆ ਕਹਿੰਦੇ ਹਾਊਸ ਹੋਲਡ ਜਿਹੜੇ ਨੇ ਉਹਨਾਂ ਦਾ ਜਿਹੜਾ ਅਸੀਂ ਸਰਵੇ ਵਗੈਰਾ ਕੀਤਾ ਵੀ ਆਮ ਜਿਹੜਾ ਕੰਜ਼ਿਊਮਰ ਆ ਕੈਨੇਡੀਅਨ ਆ ਉਹ ਅਜੇ ਵੀ ਐਕਸਪੈਕਟ ਕਰ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਨਫਲੇਸ਼ਨ ਹੋਰ ਵਧੇਗੀ, ਵੱਧਦੀ ਰਹੇਗੀ। ਸੋ ਜਿਹੜੀ ਉਹ ਕੰਜ਼ਿਊਮਰ ਐਕਸਪੈਕਟੇਸ਼ਨ ਹੁੰਦੀ ਉਹ ਬੜੀ ਇੰਪੋਰਟੈਂਟ ਹੁੰਦੀ ਆ। ਕਹਿੰਦੇ ਹੁਣ ਉਸ ਤੋਂ ਬਾਅਦ ਇਹਨਾਂ ਨੇ ਫਿਰ ਲਿਖਿਆ ਕਹਿੰਦੇ ਵੀ ਟੈਰਿਫਸ ਜਿਹੜੀਆਂ ਨੇ ਉਹ ਵਧੀਆਂ ਹੋਈਆਂ ਨੇ ਅਜੇ, ਭਾਵੇਂ ਅਨਸਰਟਨਟੀ ਹੈ, ਭਾਵੇਂ ਟੈਰਿਫਸ ਕੁਝ ਹਟਾਈਆਂ ਘਟਾਈਆਂ, ਕਹਿੰਦੇ ਫਿਰ ਵੀ ਜੇ ਅਸੀਂ ਡੋਨਲਡ ਟਰੰਪ ਦੇ ਆਉਣ ਤੋਂ ਪਹਿਲਾਂ ਨਾਲ ਕੰਪੇਅਰ ਕਰੀਏ ਟੈਰਿਫਸ ਅਜੇ ਵੀ ਜ਼ਿਆਦਾ ਉਚੇਰੇ ਪੱਧਰ 'ਤੇ ਬਣੀਆਂ ਹੋਈਆਂ ਨੇ। ਟੈਰਿਫਸ ਆਰ ਸਟਿਲ ਹਾਈ, ਇਕੋਨਮੀ ਕਹਿੰਦੇ ਪਹਿਲਾਂ ਨਾਲੋਂ ਸੌਫਟ ਹੋ ਰਹੀ ਹੈ ਬਟ ਨੋਟ ਸ਼ਾਰਪਲੀ ਵੀਕਰ, ਵੀ ਉਨੀ ਜ਼ਿਆਦਾ ਕਮਜ਼ੋਰੀ ਇਕੋਨਮੀ ਦੇ ਵਿੱਚ ਨਹੀਂ ਆਈ ਜਿੰਨੀ ਸਾਨੂੰ ਡਰ ਸੀ। ਅਨਐਕਸਪੈਕਟਡ ਫਰਮਨੈਸ ਇਨ ਇਨਫਲੇਸ਼ਨ, ਵੀ ਇਨਫਲੇਸ਼ਨ ਜਿਹੜਾ ਅਸੀਂ ਐਕਸਪੈਕਟ ਨਹੀਂ ਸੀ ਕਰਦੇ ਉਸ ਤੋਂ ਜ਼ਿਆਦਾ ਰਹੀ ਹੈ। ਗਵਰਨਿੰਗ ਕਾਊਂਸਲ ਕਹਿੰਦੇ ਆ ਤਿੰਨ ਕਾਰਨਾਂ ਕਰਕੇ ਪ੍ਰਮੁੱਖ ਤੌਰ 'ਤੇ ਗਵਰਨਿੰਗ ਕਾਊਂਸਲ ਬੈਂਕ ਆਫ ਕੈਨੇਡਾ ਦੀ, ਉਹਨਾਂ ਨੇ ਡਿਸਾਈਡ ਕੀਤਾ ਕਿ ਅਸੀਂ ਰੇਟ ਨੂੰ ਹੋਲਡ ਕਰਾਂਗੇ ਐਜ਼ ਵੀ ਗੇਨ ਮੋਰ ਇਨਫੋਰਮੇਸ਼ਨ ਅਬਾਊਟ US ਟ੍ਰੇਡ ਪਾਲਿਸੀ ਐਂਡ ਇਟਸ ਇੰਪੈਕਟ।
ਸੋ ਬੇਸਿਕਲੀ ਅਨਸਰਟਨਿਟੀ ਜਿਹੜੀ ਬਣੀ ਹੋਈ ਆ ਉਹਦੇ ਕਰਕੇ ਬੈਂਕ ਆਫ ਕੈਨੇਡਾ ਵੱਲੋਂ ਆਪਣਾ ਜਿਹੜਾ ਕੀ ਇੰਟਰਸਟ ਰੇਟ ਆ ਉਹਨੂੰ ਹੋਲਡ ਤੇ ਪਾਇਆ ਗਿਆ।
ਤੇ ਜਿਹੜੇ ਤਿੰਨ ਕਾਰਨ ਉਹਨਾਂ ਦੱਸੇ ਨੇ ਵੀ ਟੈਰਿਫਸ ਉਚੇਰੇ ਪੱਧਰ ਤੇ ਬਣੇ ਹੋਏ ਨੇ, ਇਕਨੋਮੀ ਸੌਫਟ ਹੋਈ ਆ ਪਰ ਬਹੁਤ ਜ਼ਿਆਦਾ ਵੀਕ ਨਹੀਂ ਹੋਈ, ਤੇ ਤੀਸਰੀ ਗੱਲ ਕਿ ਇਨਫਲੇਸ਼ਨ ਜਿਹੜੀ ਆ ਉਹ ਉਮੀਦ ਤੋਂ ਜ਼ਿਆਦਾ ਫਰਮ ਰਹੀ ਹੈ, ਵਧੀ ਹੋਈ ਹੈ। ਸੋ ਇਸ ਕਰਕੇ ਕਹਿੰਦੇ ਅਸੀਂ ਹੋਲਡ ਕਰ ਰਹੇ ਹਾਂ। ਫਿਰ ਕਹਿੰਦੇ ਅਸੀਂ ਮੇਨ ਗੱਲ ਹੁੰਦੀ ਹੈ ਕਿ ਬੈਂਕ ਆਫ ਕੈਨੇਡਾ ਨੇ ਅਗਾਂਹ ਵਾਸਤੇ ਕੀ ਸੰਕੇਤ ਦਿੱਤੇ ਨੇ। ਅਗਾਂਹ ਵਾਸਤੇ ਉਹ ਕਹਿ ਰਹੇ ਨੇ ਵੀ ਵਿਲ ਬੀ ਪ੍ਰੋਸੀਡਿੰਗ ਵੈਰੀ ਕੇਅਰਫੁਲੀ। ਸੋ ਪ੍ਰੋਸੀਡਿੰਗ ਕੇਅਰਫੁਲੀ, ਵੈਰੀ ਨਹੀਂ ਲਿਖਿਆ ਉਹਨਾਂ ਨੇ, ਪ੍ਰੋਸੀਡਿੰਗ ਕੇਅਰ, ਇੱਕ ਇੱਕ ਸ਼ਬਦ ਜਿਹੜਾ ਬੜਾ ਇੰਪੋਰਟੈਂਟ ਹੈ। ਪ੍ਰੋਸੀਡਿੰਗ ਕੇਅਰਫੁਲੀ ਵਿਦ ਅਟੈਂਸ਼ਨ ਟੂ ਰਿਸਕਸ। ਰਿਸਕਸ ਕਿਹੜੇ ਕਿਹੜੇ ਨੇ? ਰਿਸਕ ਪਹਿਲਾਂ ਤਾਂ ਇਹੀ ਹੈ ਕਿ US ਦੀਆਂ ਟੈਰਿਫਸ ਦੇ ਕਰਕੇ ਸਾਡੀਆਂ ਐਕਸਪੋਰਟਸ ਕਿਸ ਹੱਦ ਤੱਕ ਪ੍ਰਭਾਵਿਤ ਹੁੰਦੀਆਂ ਨੇ। ਜੇ ਐਕਸਪੋਰਟ ਸਾਡੀ ਘਟੇਗੀ ਸਾਡੀ ਫਿਰ ਓਵਰਆਲ ਜਿਹੜੀ GDP ਦੇ ਨੰਬਰ ਨੇ ਉਹ ਸਾਡੇ ਪ੍ਰਭਾਵਿਤ ਹੋਣਗੇ, ਇਕਨੋਮੀ ਜਿਹੜੀ ਆ। ਫਿਰ ਬਿਜ਼ਨਸ ਇਨਵੈਸਟਮੈਂਟ ਦੇ ਉੱਤੇ ਕੀ ਪ੍ਰਭਾਵ ਪੈਂਦਾ ਟੈਰਿਫਸ ਦਾ। ਫਿਰ ਇੰਪਲੋਇਮੈਂਟ ਅਤੇ ਹਾਊਸ ਹੋਲਡ ਸਪੈਂਡਿੰਗ ਦੇ ਉੱਤੇ ਕੀ ਪ੍ਰਭਾਵ ਪੈਂਦਾ ਇਹਨਾਂ ਟੈਰਿਫਸ ਦਾ। ਅਤੇ ਉਸ ਤੋਂ ਬਾਅਦ ਇੰਪੋਰਟੈਂਟ ਗੱਲ ਇਹ ਹੈ ਕਿ ਜਿਹੜੇ ਟੈਰਿਫਸ ਦੇ ਕਰਕੇ ਅਤੇ ਕਾਊਂਟਰ ਟੈਰਿਫਸ ਦੇ ਕਰਕੇ ਕੀਮਤਾਂ ਦੇ ਵਿੱਚ ਜੋ ਇਜ਼ਾਫਾ ਹੋਏਗਾ, ਜੋ ਕੋਸਟ ਵਧਣਗੀਆਂ, ਬਿਜ਼ਨਸਿਸ ਕਿੰਨੀਆਂ ਕੋਸਟ ਆਪਣੇ ਕੰਜ਼ਿਊਮਰਸ ਨੂੰ ਕਿੰਨੀ ਜਲਦੀ ਪਾਸ ਆਨ ਕਰਦੇ ਨੇ, ਸੋ ਜਿਹੜਾ ਪਾਸ ਆਨ ਫੈਕਟਰ ਹੈ ਉਹ ਕਹਿੰਦੇ ਕਿਸ ਹੱਦ ਤੱਕ ਪ੍ਰਭਾਵਿਤ ਕਰਦਾ, ਉਹਨੂੰ ਕਹਿੰਦੇ ਅਸੀਂ ਮੋਨੀਟਰ ਕਰਨਾ। ਇਹਨਾਂ ਸਾਰੀਆਂ ਚੀਜ਼ਾਂ ਨੂੰ, ਇਹਨਾਂ ਰਿਸਕਸ ਨੂੰ ਕਹਿੰਦੇ ਅਸੀਂ ਬੜਾ ਕੇਅਰਫੁਲੀ ਮੋਨੀਟਰ ਕਰਦੇ ਰਹਿਣਾ। ਅਤੇ ਅਖੀਰ ਵਿੱਚ ਉਹਨਾਂ ਨੇ ਲਿਖਿਆ ਕਹਿੰਦੇ ਵੀ ਆਰ ਫੋਕਸਡ ਔਨ ਇਨਸ਼ੋਰਿੰਗ ਦੈਟ ਕੈਨੇਡੀਅਨਸ ਕੰਟੀਨਿਊ ਟੂ ਹੈਵ ਕੋਨਫੀਡੈਂਸ ਇਨ ਪ੍ਰਾਈਸ ਸਟੇਬਿਲਿਟੀ ਥਰੂ ਦਿਸ ਪੀਰੀਅਡ ਆਫ ਗਲੋਬਲ ਅਪਹੇਵਲ। ਵੀ ਵਿਲ ਸਪੋਰਟ ਇਕਨੋਮਿਕ ਗਰੋਥ, ਇਕਨੋਮਿਕ ਗਰੋਥ ਨੂੰ ਵੀ ਸਪੋਰਟ ਕਰਦੇ ਰਹਾਂਗੇ, ਮਤਲਬ ਜੇ ਲੋੜ ਪੈਂਦੀ ਹੈ ਇੰਟਰਸਟ ਰੇਟ ਘਟਾਵਾਂਗੇ, ਵਾਈਲ ਇਨਸ਼ੋਰਿੰਗ ਇਨਫਲੇਸ਼ਨ ਰਿਮੇਨਸ ਵੈਲ ਕੰਟਰੋਲਡ। ਪਰ ਇੰਨਾ ਵੀ ਨਹੀਂ ਘਟਾਵਾਂਗੇ ਕਿ ਇਨਫਲੇਸ਼ਨ ਵੱਧ ਜਾਏ,
ਉਹੀ 1-3% ਵਾਲੇ ਟਾਰਗੇਟ ਦੇ ਵਿੱਚ ਰੱਖਣੀ ਹੈ ਇਨਫਲੇਸ਼ਨ ਜਿਹੜੀ
ਹੈਗੀ ਹੈ। ਸੋ ਮਤਲਬ ਜੇ ਆਪਾਂ ਕਹੀਏ ਕਿ ਇਹ ਬਿਆਨ ਜਿਹੜੀਆਂ ਅਸੀਂ ਗੱਲਾਂ ਪਹਿਲਾਂ ਕਰਦੇ ਰਹੇ ਹਾਂ, ਜੋ ਐਕਸਪੈਕਟੇਸ਼ਨ ਸੀਗੀਆਂ ਕਿ ਕਿਹੜੇ ਕਾਰਨਾਂ ਕਰਕੇ ਬੈਂਕ ਆਫ ਕੈਨੇਡਾ ਇੰਟਰਸਟ ਰੇਟ ਹੋਲਡ ਕਰੇਗਾ, ਇਹ ਬਿਆਨ ਜੇ ਆਪਾਂ ਥੋੜ੍ਹਾ ਦਿਮਾਗ ਲਾਉਂਦੇ, ਜੇ ਥੋੜ੍ਹਾ ਬੈਠਦੇ ਸੀ ਇਕੱਠੇ ਸਾਰੇ ਜਣੇ, ਅਸੀਂ ਇਕੱਠੇ ਹੋ ਕੇ ਅਸੀਂ ਇਹ ਬਿਆਨ ਅਸੀਂ ਆਪ ਕੱਲ੍ਹ ਸ਼ਾਮ ਵੀ ਲਿਖ ਸਕਦੇ ਸੀ। ਸੋ ਇਟ ਇਜ਼ ਲਾਈਕ ਐਗਜੈਕਟਲੀ ਐਜ਼ ਐਕਸਪੈਕਟਡ, ਕਾਰਨ ਵੀ ਉਹੀ ਦੱਸੇ ਨੇ ਅਤੇ ਕੰਮ ਵੀ ਉਹੀ ਕੀਤਾ ਜੋ ਐਕਸਪੈਕਟ ਕੀਤਾ ਜਾ ਰਿਹਾ ਸੀ।
ਐਬਸੋਲਿਊਟਲੀ। ਔਰ ਡਿਸਅਪੋਇੰਟ ਹੋਏ ਨੇ ਜਿਹੜੇ ਆਟੋ ਪਾਰਟਸ ਮੈਨੂਫੈਕਚਰਰਸ ਨੇ, ਉਹਨਾਂ ਨੇ ਆਪਣਾ ਇੱਕ ਬਿਆਨ ਜਾਰੀ ਕੀਤਾ। ਉਹਨਾਂ ਨੇ ਕਿਹਾ ਜਿਹੜੇ ਆਟੋਮੋਟਿਵ ਪਾਰਟਸ ਮੈਨੂਫੈਕਚਰਰਸ ਐਸੋਸੀਏਸ਼ਨ ਹੈਗੀ ਆ, ਉਹਨਾਂ ਨੇ ਬਿਆਨ ਜਾਰੀ ਕੀਤਾ। ਉਹ ਕਹਿੰਦੇ ਅਸੀਂ ਡਿਸਅਪੋਇੰਟਡ ਆ ਜਿਹੜਾ ਇੰਟਰਸਟ ਰੇਟ ਨੂੰ ਹੋਲਡ ਕਰਕੇ ਰੱਖਿਆ ਗਿਆ, ਉਹਦਾ ਕਾਰਨ ਇਹ ਆ। ਉਹ ਕਹਿੰਦੇ ਸਾਨੂੰ ਇਸ ਟਾਈਮ ਇਹ ਚਾਹੀਦਾ ਸਾਡੀ ਇੰਡਸਟਰੀ, ਕਿਉਂਕਿ ਪ੍ਰਭਾਵਿਤ ਹੋ ਰਹੀ ਆ, ਆਟੋ ਇੰਡਸਟਰੀ ਬਹੁਤ ਪ੍ਰਭਾਵਿਤ ਹੋ ਰਹੀ ਆ। ਆਪਾਂ ਨੂੰ ਪਤਾ ਸਟੀਲ ਅਲੂਮੀਨੀਅਮ 'ਤੇ 50% ਜਿਹੜੇ ਟੈਰਿਫਸ ਪਹਿਲਾਂ 25% ਸੀ ਵਧਾ ਕੇ ਅੱਜ 50% ਕਰ ਦਿੱਤੇ ਗਏ ਆ। ਅਦਰ ਦੈਨ ਦੈਟ ਆਲਸੋ ਜੋ ਆਟੋ ਮੈਨੂਫੈਕਚਰਿੰਗ ਇੰਡਸਟਰੀ ਹੈਗੀ ਆ, ਉਹਨਾਂ 'ਤੇ ਟੈਰਿਫਸ ਦਾ ਜੋ ਪ੍ਰਭਾਵ ਪੈ ਰਿਹਾ, ਉਹ ਕਹਿੰਦੇ ਅਸੀਂ ਚਾਹੁੰਦੇ ਸੀ ਕਿ ਕੋਸਟ ਆਫ ਬੋਰੋਇੰਗ ਮਨੀ ਉਹ ਹੌਲੀ ਹੌਲੀ ਘਟਣੀ ਸ਼ੁਰੂ ਹੋ ਜਾਵੇ। ਪਰ ਕਹਿੰਦੇ ਕਿਉਂਕਿ ਉਹ ਘਟਣੀ ਨਹੀਂ ਸ਼ੁਰੂ ਹੋਈ, ਕਿਉਂਕਿ ਜਿਹੜੇ ਇੰਟਰਸਟ ਰੇਟਸ ਹੈਗੇ ਉਹਨਾਂ ਨੂੰ ਸਟੇਬਲ ਰੱਖਿਆ ਗਿਆ, ਇਸ ਕਰਕੇ ਕਹਿੰਦੇ ਅਸੀਂ ਡਿਸਅਪੋਇੰਟਡ ਹਾਂ। ਡਿਸਅਪੋਇੰਟਮੈਂਟ ਕਈ ਪਾਸੇ ਆਉਣੀ ਹੈ,
ਸਾਰੇ ਹੀ ਚਾਹੁੰਦੇ ਨੇ ਕਿ ਇੰਟਰਸਟ ਰੇਟ ਘੱਟ ਜਾਣ। ਪਰ ਬੈਂਕ ਆਫ ਕੈਨੇਡਾ ਦੀ ਵੀ ਅਸੀਂ ਹਾਲਤ ਸਮਝੀਏ ਕਿ ਜੇ ਉਹਨਾਂ ਨੇ ਇੰਟਰਸਟ ਰੇਟ ਬਹੁਤੇ ਘਟਾ ਦਿੱਤੇ, ਇਕਨੋਮੀ ਜਿਹੜੀ ਆ ਉਮੀਦ ਨਾਲੋਂ ਜ਼ਿਆਦਾ ਗਰੋ ਕਰ ਰਹੀ ਆ, ਇਸ ਸੀਨ ਦੇ ਵਿੱਚ ਜੇ ਤੁਸੀਂ ਇੰਟਰਸਟ ਰੇਟ ਹੋਰ ਘਟਾ ਦਿੰਦੇ ਹੋ ਤਾਂ ਫਿਰ ਮਹਿੰਗਾਈ ਵੱਧ ਜਾਣੀ ਹੈ। ਫਿਰ ਜਦੋਂ ਮਹਿੰਗਾਈ ਵੱਧ ਗਈ ਫਿਰ ਅਸੀਂ ਬੈਂਕ ਆਫ ਕੈਨੇਡਾ ਵੱਲ ਵੇਖਣਾ, ਅਤੇ ਫਿਰ ਅਸੀਂ ਕਹਿਣਾ ਵੀ ਬੈਂਕ ਆਫ ਕੈਨੇਡਾ ਕਰ ਕੀ ਰਿਹਾ, ਸਲੀਪਿੰਗ ਐਟ ਦ ਵੀਲ, ਵੀ ਇਹਨਾਂ ਦੀ ਨਿਗਰਾਨੀ ਹੇਠ ਹੁਣ ਇਨਫਲੇਸ਼ਨ ਵਧਣ ਲੱਗ ਪਈ। ਸੋ ਦੇ ਹੈਵ ਟੂ ਸਟ੍ਰਾਈਕ ਅ ਬੈਲੈਂਸ ਬਿਟਵੀਨ ਇਨਫਲੇਸ਼ਨ ਐਂਡ ਇਕਨੋਮਿਕ ਗਰੋਥ। ਇਕਨੋਮਿਕ ਗਰੋਥ ਐਜ਼ ਆਫ ਨਾਓ ਭਾਵੇਂ ਆਰਜ਼ੀ ਤੌਰ 'ਤੇ ਹੀ ਟੈਂਪਰਰੀਲੀ ਹੀ ਸਹੀ, ਇਟਸ ਟੇਕਿੰਗ ਕੇਅਰ ਆਫ ਇਟਸੈਲਫ। ਕਿ ਡੋਨਲਡ ਟਰੰਪ ਦੀਆਂ ਜਿਹੜੀਆਂ ਟੈਰਿਫਸ ਨੇ
ਉਹਦਾ ਮਾੜਾ ਪ੍ਰਭਾਵ ਹੋਣ ਦੀ ਥਾਂ ਤੇ ਐਕਸਪੋਰਟ ਸਾਡੇ ਜ਼ਿਆਦਾ ਜਾ ਰਹੇ ਆ, ਸਾਡੇ ਤੇ ਚੰਗਾ ਪ੍ਰਭਾਵ ਉਸ ਚੀਜ਼ ਦਾ ਪੈ ਰਿਹਾ।
ਸੋ ਹਾਲ ਦੀ ਘੜੀ, ਇਟਸ ਟੇਕਿੰਗ ਕੇਅਰ ਆਫ ਇਟਸੈਲਫ। ਸੋ ਉਹਨਾਂ ਨੂੰ ਇਦਾਂ ਲੱਗ ਰਿਹਾ ਵੀ ਜੇ ਆਉਂਦੇ ਸਮੇਂ ਦੇ ਵਿੱਚ ਜੇਕਰ, ਉਹ ਕਿ ਅਨਸਰਟਨਟੀ ਇਸੇ ਕਰਕੇ ਕਹਿ ਰਹੇ ਨਾ ਵੀ ਜੇਕਰ ਆਉਂਦੇ ਸਮੇਂ ਦੇ ਵਿੱਚ ਡੋਨਲਡ ਟਰੰਪ ਦੀਆਂ ਟੈਰਿਫਸ ਦੇ ਕਰਕੇ ਇਕਨੋਮੀ ਥੋੜ੍ਹੀ ਕਮਜ਼ੋਰ ਹੋਣ ਦੀ ਲੱਗਦੀ ਆ, ਫਿਰ ਆਪਾਂ ਘਟਾ ਲਾਂਗੇ ਇੰਟਰਸਟ ਰੇਟ। ਸੋ ਉਹਨਾਂ ਨੇ ਕਿਹਾ ਵੀ ਅਸੀਂ ਬੈਲੈਂਸ ਜਿਹਾ ਸਟ੍ਰਾਈਕ ਕਰਕੇ ਰੱਖਣਾ। ਸੋ ਇਫ ਦਾ ਇਕਨੋਮੀ ਇਜ਼ ਟੇਕਿੰਗ ਕੇਅਰ ਆਫ ਇਟਸੈਲਫ ਰਾਈਟ ਨਾਓ, ਫਿਰ ਕਿਉਂ ਇੰਟਰਸਟ ਰੇਟ ਘਟਾਇਆ ਜਾਵੇ? ਇਸੇ ਕਰਕੇ ਐਕਸਪੈਕਟ ਕੀਤਾ ਜਾ ਰਿਹਾ ਸੀ ਵੀ ਅੱਜ ਹੋਲਡ ਹੀ ਹੋਏਗਾ ਰੇਟ, ਅਤੇ ਉਹ ਹੋਲਡ ਉਹਨਾਂ ਨੇ ਕੀਤਾ। ਇਨਫਲੇਸ਼ਨ ਜਿਹੜੀ ਹੈ ਉਹ ਉਮੀਦ ਤੋਂ ਜ਼ਿਆਦਾ ਬਣੀ ਹੋਈ, ਅਤੇ ਜਿਹੜਾ 1.7 ਦਾ ਅੰਕੜਾ ਆਇਆ ਅਪ੍ਰੈਲ ਦਾ,
ਅਨਇੰਪਲੋਇਮੈਂਟ ਰੇਟ ਵੀ ਬਹੁਤ ਜ਼ਿਆਦਾ ਨਾ, 6.9%।
ਸੋ ਉਹ ਤਾਂ ਇੱਕ ਰੀਜ਼ਨ ਸੀਗਾ ਕਿ ਇੰਟਰਸਟ ਰੇਟ ਘਟਾਉਣ ਦਾ। ਸੋ ਦੈਟਸ ਅ ਸਾਈਨ ਆਫ ਵੀਕਨੈਸ। ਸੋ ਜੇ ਬੇਰੋਜ਼ਗਾਰੀ ਵੱਧਦੀ ਹੈ ਦੈਨ ਯੂ ਯੈਸ ਯੂ ਕੱਟ ਦ ਰੇਟ, ਪਰ ਅਨਇੰਪਲੋਇਮੈਂਟ ਦਾ ਨੰਬਰ ਵਧਣਾ ਉਹ ਸਮਝ ਲਓ ਵੀ ਜੇ ਆਪਾਂ ਸਿਗਨੀਫਿਕੈਂਸ ਦੀ ਗੱਲ ਕਰੀਏ ਡੇਟਾ ਸੈਟਸ ਦੀ, ਉਹ ਤੀਜੇ ਨੰਬਰ 'ਤੇ ਆਉਂਦਾ ਹੋਏਗਾ। ਪਹਿਲਾਂ ਨਾਲ ਸਭ ਤੋਂ ਪਹਿਲਾਂ ਦੇਖਣਾ ਇਨਫਲੇਸ਼ਨ, ਫਿਰ ਦੇਖਣੀ ਜੀ ਡੀ ਪੀ ਗਰੋਥ, ਫਿਰ ਦੇਖਣਗੇ
ਅਨਇੰਪਲੋਇਮੈਂਟ ਰੇਟ।
ਅਨਇੰਪਲੋਇਮੈਂਟ ਤਾਂ ਵਧੀ ਆ, ਸੋ ਜੇ ਉਹ ਵਧੇ ਇਹਦਾ ਮਤਲਬ ਹੈ ਇਕਨੋਮੀ ਨੀਡ ਸਪੋਰਟ, ਫਿਰ ਤੁਸੀਂ ਇੰਟਰਸਟ ਰੇਟ ਨੂੰ ਘਟਾਉਂਦੇ ਹੋ। ਸੋ ਉਹ ਤਾਂ ਵੀਕਨੈਸ ਦਾ ਸਾਈਨ ਸੀਗਾ। ਪਲੱਸ ਜਿਹੜੀਆਂ ਸੈਕਿੰਡ ਅਤੇ ਥਰਡ ਕੁਆਟਰ ਦੀ ਜਿਹੜੀ ਪ੍ਰੋਜੈਕਸ਼ਨ ਆ ਕਿ ਆਉਂਦੇ ਸਮੇਂ ਦੇ ਵਿੱਚ ਇਕਨੋਮੀ ਸਾਡੀ ਕੰਸਿਡਰੇਬਲੀ ਵੀਕਰ ਹੋਏਗੀ, ਸੋ ਇਹ ਦੋ ਸਾਈਨ ਸੀਗੇ ਵੀਕਨੈਸ ਦੇ, ਜਿਹਦੇ ਕਰਕੇ ਉਮੀਦ ਸੀ ਸ਼ਾਇਦ ਜਿਹੜਾ 25% ਚਾਂਸ ਸੀ ਨਾ ਵੀ ਇੰਟਰਸਟ ਰੇਟ ਸ਼ਾਇਦ
ਘਟਾ ਦੇਣਗੇ,
ਉਹ ਇਹਨਾਂ ਦੋ ਕਾਰਨਾਂ ਕਰਕੇ ਹੀ ਸੀ। ਪਰ ਜਿਹੜੇ ਮੇਨ ਦੋ ਕਾਰਨ ਹੈਗੇ ਨੇ, ਇਕਨੋਮਿਕ ਗਰੋਥ ਅਤੇ ਦੂਸਰਾ ਇਨਫਲੇਸ਼ਨ, ਉਹ ਦੋਨੋਂ ਇਸ ਵੱਲ ਪਾਸੇ ਇਸ਼ਾਰਾ ਕਰ ਰਹੇ ਸੀ ਕਿ ਇੰਟਰਸਟ ਰੇਟ ਨੂੰ ਘਟਾਉਣ ਦੀ ਹਾਲ ਦੀ ਘੜੀ ਕੋਈ ਲੋੜ ਨਹੀਂ ਹੈ, ਕਿ ਉਹਨੂੰ ਹੋਲਡ ਹੀ ਕਰੋ, ਦੇਖੋ ਕਿ ਡੋਨਲਡ ਟਰੰਪ ਦੀਆਂ ਟੈਰਿਫਸ ਦਾ ਕੀ ਪ੍ਰਭਾਵ ਪੈ ਰਿਹਾ, ਅਤੇ ਫਿਰ ਆਉਂਦੇ ਸਮੇਂ ਦੇ ਵਿੱਚ ਜੇਕਰ ਇਕਨੋਮੀ ਵੀਕ ਹੁੰਦੀ ਹੈ, ਕਮਜ਼ੋਰ ਹੁੰਦੀ ਹੈ, ਇਕਨੋਮੀ ਨੂੰ ਸਮਰਥਨ ਦੀ ਲੋੜ ਮਹਿਸੂਸ ਹੁੰਦੀ ਹੈ, ਫਿਰ ਇੰਟਰਸਟ ਰੇਟ ਘਟਾ ਦਿਓ, ਉਹਦੇ ਨਾਲ ਮਨੀ ਸਪਲਾਈ ਵਧੇਗੀ, ਮਾਰਕੀਟ ਦੇ ਵਿੱਚ ਪੈਸਾ ਆ ਜਾਏਗਾ।
ਸੋ ਸਿੰਸ ਵੀ ਆਰ ਟਾਕਿੰਗ ਅਬਾਊਟ ਟੈਰਿਫਸ ਐਜ਼ ਵੈਲ, ਵਾਸੋ ਆਪਾਂ ਨਾਲ ਦੀ ਨਾਲ ਉਹਦੀ ਵੀ ਗੱਲ ਕਰ ਲਈਏ, ਜਿਹੜੇ ਟੈਰਿਫਸ ਡੋਨਲਡ ਟਰੰਪ ਵੱਲੋਂ ਸਟੀਲ ਅਤੇ ਅਲੂਮੀਨੀਅਮ 'ਤੇ ਟੈਰਿਫਸ 25% ਅੱਗੇ ਲਗਾਏ ਗਏ ਸੀ, ਮਾਰਚ ਦੇ ਵਿੱਚ ਲਗਾਏ ਗਏ ਸੀ 25%, ਉਹਨਾਂ ਨੂੰ ਵਧਾ ਕੇ 50% ਕਰ ਦਿੱਤਾ ਗਿਆ। ਜਿਹੜਾ ਕੈਨੇਡੀਅਨ ਸਟੀਲ ਅਤੇ ਅਲੂਮੀਨੀਅਮ ਹੈ ਉਹਨਾਂ 'ਤੇ ਤਾਂ ਟੈਰਿਫਸ ਵੱਧ ਗਏ ਆ, ਬਟ ਯੂਕੇ ਦੇ ਜਿਹੜੇ ਸਟੀਲ ਅਤੇ ਅਲੂਮੀਨੀਅਮ ਟੈਰਿਫਸ ਹੈਗੇ ਨੇ ਉਹ ਨਹੀਂ ਵਧਾਏ ਗਏ, ਉਹ 25% ਹੀ ਰੱਖੇ ਗਏ ਨੇ।
ਸੋ ਸਿਰਫ ਯੂਕੇ ਨੂੰ ਹੀ ਰਿਆਇਤ ਦਿੱਤੀ ਗਈ ਹੈ, ਬਾਕੀ ਕਿਸੇ ਵੀ ਮੁਲਕ ਤੋਂ ਅਮਰੀਕਾ 'ਚ ਜਿਹੜੀ ਵੀ ਕੋਈ ਸਟੀਲ ਅਤੇ ਅਲੂਮੀਨੀਅਮ ਆਏਗੀ ਉਹਦੇ ਉੱਤੇ ਹੁਣ ਟੈਰਿਫ ਕਹਿੰਦੇ 50% ਹੋ ਗਿਆ ਕੱਲ੍ਹ ਅੱਧੀ ਰਾਤ ਤੋਂ, ਸਾਡੇ ਸਮੇਂ ਮੁਤਾਬਕ ਤਾਂ ਕੱਲ੍ਹ ਰਾਤ 9 ਵਜੇ ਤੋਂ ਹੀ ਹੋ ਗਿਆ। ਇਹ ਐਲਾਨ ਇਹਨਾਂ ਨੇ ਵੈਸੇ ਸ਼ੁੱਕਰਵਾਰ ਹੀ ਕਰਤਾ ਸੀ, ਫਰਾਈਡੇ ਇਹਨਾਂ ਨੇ ਕਿਹਾ ਸੀ ਕਿ ਮੈਂ ਟੈਰਿਫਸ ਦੁੱਗਣੀਆਂ ਕਰ ਦੇਣੀਆਂ, ਤੇ ਉਦੋਂ ਇਹਨਾਂ ਨੇ ਕਿਹਾ ਸੀ ਉਹ ਬੁੱਧਵਾਰ ਤੋਂ ਲਾਗੂ ਹੋਣਗੀਆਂ, ਤੇ ਅੱਜ ਬੁੱਧਵਾਰ ਹੈ, ਅੱਜ ਤੋਂ ਲਾਗੂ ਹੋ ਗਈਆਂ. ਸੋ ਡੋਨਲਡ ਟਰੰਪ ਜੋ ਕਹਤੇ ਹੈ ਉਹ ਕਰਤੇ ਹੈ, ਕਈ ਵਾਰ ਨਹੀਂ ਵੀ ਕਰਤੇ ਤੇ ਕਈ ਵਾਰੀ ਕਹਿ ਕੇ ਬਾਜ ਮੁੱਕਰ ਵੀ ਜਾਂਦੇ. ਚਲੋ ਐਨੀਵੇ, ਸੋ ਟੈਰਿਫਸ ਜਿਹੜੀਆਂ ਨੇ ਵਧਾ ਦਿੱਤੀਆਂ ਗਈਆਂ, ਪਰ ਇਹ 'ਚ ਸਪਸ਼ਟ ਕਰਤਾ ਇਹਨਾਂ ਨੇ, ਕਹਿੰਦੇ UK ਦੇ ਨਾਲ ਸਾਡੀ ਟ੍ਰੇਡ ਨੈਗੋਸੀਏਸ਼ਨ ਚੱਲ ਰਹੀ ਹੈ, ਇਸ ਕਰਕੇ ਹਾਲ ਦੀ ਘੜੀ ਕਹਿੰਦੇ UK ਦੀਆਂ ਜਿਹੜੀਆਂ ਟੈਰਿਫਸ ਨੇ ਉਹ 25% ਹੀ ਰਹਿਣਗੀਆਂ, ਉਹ ਅਸੀਂ ਦੁੱਗਣੀਆਂ ਨਹੀਂ ਕਰ ਰਹੇ. ਬਾਕੀ ਸਾਰੇ ਮੁਲਕਾਂ ਤੋਂ ਜਿਹੜੀ ਕੋਈ ਸਟੀਲ ਐਲੂਮੀਨੀਅਮ ਆਏਗੀ ਉਹ 50% ਉੱਤੇ ਟੈਰਿਫ ਲੱਗਣੀ ਹੈ. ਸੋ ਜੇ ਦੇਖਿਆ ਜਾਏ ਅਮਰੀਕਾ ਜਿੰਨੀ ਸਟੀਲ ਅਤੇ ਐਲੂਮੀਨੀਅਮ ਕੰਜ਼ਿਊਮ ਕਰਦਾ, ਉਹਦੇ 'ਚ ਅੱਧੇ ਨਾਲੋਂ ਜ਼ਿਆਦਾ ਉਹ ਇੰਪੋਰਟ ਕਰਦੇ ਨੇ, ਕਿ ਜਿੰਨੀ ਸਟੀਲ ਯੂਜ਼ ਕਰਦੇ ਨੇ ਕੰਜ਼ਿਊਮ ਹੁੰਦੀ ਹੈ ਅਮਰੀਕਾ ਦੇ ਵਿੱਚ, ਹਾਫ ਆਫ ਇਟ ਇਜ਼ ਇੰਪੋਰਟਿਡ ਫਰੋਮ ਅਦਰ ਕੰਟਰੀਜ਼,
ਜਿਹੜੀ ਐਲੂਮੀਨੀਅਮ ਚੰਕ ਗੋਜ਼ ਫਰੋਮ ਕੈਨੇਡਾ,
ਬਿਗ ਚੰਕ, ਮੇਜਰ ਚੰਕ. ਹਾਂ, ਸੋ ਮੈਂ ਦੱਸਦਾ ਤੁਹਾਨੂੰ ਉੱਥੇ ਆ ਰਿਹਾ ਮੈਂ, ਕਿ ਜਿਹੜਾ ਐਲੂਮੀਨੀਅਮ ਹੈ ਜਿੰਨਾ ਅਮਰੀਕਾ ਯੂਜ਼ ਕਰਦਾ, ਮੋਰ ਦੈਨ ਹਾਫ ਦੇ ਇੰਪੋਰਟ. ਸੋ ਜਿਹੜਾ ਇੰਪੋਰਟ ਕਰਦੇ ਨੇ ਉਹ, ਕੈਨੇਡਾ ਇਜ਼ ਦਾ ਲਾਰਜੈਸਟ ਸਪਲਾਇਰ. ਸੋ ਐਲੂਮੀਨੀਅਮ ਜਿੰਨੀ ਟੋਟਲ ਇੰਪੋਰਟ ਕਰਦਾ ਅਮਰੀਕਾ, ਅੱਧੀ ਕੈਨੇਡਾ ਤੋਂ ਜਾਂਦੀ ਹੈ. ਅਤੇ ਜੇ ਸਟੀਲ ਦੀ ਗੱਲ ਕਰੀਏ, ਆਲਮੋਸਟ 25%. ਸੋ ਜਿੰਨੀ ਵੀ ਅਮਰੀਕਾ ਇੰਪੋਰਟ ਕਰ ਰਿਹਾ ਸਟੀਲ, ਆਲਮੋਸਟ 25% ਆਫ ਇਟ, 1/4 ਕੈਨੇਡਾ ਤੋਂ
ਜਾਂਦੀ ਹੈ, ਓਨਟੈਰੀਓ ਤੋਂ ਜਾਂਦੀ ਹੈ. ਓਨਟੈਰੀਓ ਤੋਂ, ਓਨਟੈਰੀਓ ਬੇਸਿਕਲੀ ਸਟੀਲ ਪ੍ਰੋਡਕਸ਼ਨ ਹੱਬ ਹੈ, ਤੇ ਜਿਹੜਾ ਕਿਊਬੈਕ ਹੈਗਾ ਉਹ ਹੈਗਾ ਆਪਣਾ ਐਲੂਮੀਨੀਅਮ ਪ੍ਰੋਡਿਊਸਰ. ਸੋ ਇਹ ਦੋ ਸੂਬੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਣਗੇ ਇਸ ਚੀਜ਼ ਨਾਲ. ਆਪਣੇ ਜਿਹੜੇ ਇੰਡਸਟਰੀ ਮਿਨਿਸਟਰ ਆ ਮੈਲਨੀ ਜੋਲੀ, ਉਹਨਾਂ ਨੂੰ ਵੀ ਪੁੱਛਿਆ ਗਿਆ ਸੀਗਾ ਇਸ ਹਫ਼ਤੇ ਕੁਐਸਚਨ ਪੀਰੀਅਡ ਦੇ ਦੌਰਾਨ, ਉਹਨਾਂ ਨੂੰ ਪੁੱਛਿਆ ਗਿਆ, ਕਹਿੰਦੇ ਵੀ ਕਿਵੇਂ ਤੁਸੀਂ ਹੈਂਡਲ ਕਰੋਗੇ, ਕਿਉਂਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਸ਼ੁੱਕਰਵਾਰ ਤੋਂ ਹੀ ਗੱਲਾਂ ਤਾਂ ਸ਼ੁਰੂ ਹੋ ਚੁੱਕੀਆਂ ਸੀ. ਸੋ ਉਹਨਾਂ ਨੂੰ ਪੁੱਛਿਆ ਗਿਆ, ਉਹ ਕਹਿੰਦੇ ਵੀ ਮੈਂ ਤਾਂ ਦੋਨੇ ਸੂਬਿਆਂ ਦੇ ਜਿਹੜੇ ਇੰਡਸਟਰੀ ਅਫੀਸ਼ਲਸ ਆ, ਉਹਨਾਂ ਨੇ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਨੇ, ਉਹਨਾਂ ਨੂੰ ਪੁੱਛਿਆ ਵੀ ਕਿਵੇਂ ਕਰਾਂਗੇ. ਕਹਿੰਦੇ ਅਸੀਂ ਉਹਨਾਂ ਨੂੰ ਇਹ ਵਿਸ਼ਵਾਸ ਦਵਾਇਆ ਕਿ ਜਿਹੜੇ ਆਪਣੇ ਇਨਫਰਾਸਟਰਕਚਰ ਪ੍ਰੋਜੈਕਟਸ ਆ, ਜਿਹੜੇ ਕੈਨੇਡਾ ਦੇ ਇਨਫਰਾਸਟਰਕਚਰ ਪ੍ਰੋਜੈਕਟਸ ਹੈ, ਉਹਨਾਂ ਦੇ ਵਿੱਚ ਜਿਹੜੀ ਸਟੀਲ ਅਤੇ ਐਲੂਮੀਨੀਅਮ ਹੈ ਉਹ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਦਾ ਇਸਤੇਮਾਲ ਕੀਤਾ ਜਾਊਗਾ, ਤਾਂ ਕਿ ਆਪਾਂ ਨੂੰ, ਆਪਾਂ ਆਪਣੇ ਜਿਹੜੇ ਆਪਣੀ ਇੰਡਸਟਰੀ ਹੈ ਉਹਨੂੰ ਡਿਫੈਂਡ ਕਰ ਸਕੀਏ, ਉਹਨੂੰ ਪ੍ਰਿਜ਼ਰਵ ਕਰਕੇ ਰੱਖ ਸਕੀਏ, ਉਹ 'ਤੇ ਅਸਰ ਘੱਟ ਪਵੇ ਇਹਨਾਂ ਚੀਜ਼ਾਂ ਦਾ.
ਯਾ, ਪਰ ਇਹ ਤਾਂ ਹੈ ਹੀ ਹੈ ਕਿ ਜੇ US ਸਾਡੀ ਸਟੀਲ ਅਤੇ ਐਲੂਮੀਨੀਅਮ ਨਹੀਂ ਜਾਏਗੀ ਤਾਂ ਇੰਡਸਟਰੀ ਤਾਂ ਪ੍ਰਭਾਵਿਤ ਹੋਏਗੀ ਹੀ, ਜੋ ਮਰਜ਼ੀ ਅਸੀਂ ਕਰ ਲਈਏ, ਅਤੇ ਜੋਬਸ ਵੀ ਪ੍ਰਭਾਵਿਤ ਹੋਣਗੀਆਂ ਹੀ. ਸੋ ਇਸੇ ਕਰਕੇ ਜਿਹੜੇ ਸਾਡੇ ਡੋਮਿਨਿਕ ਲੈਬਲੋਂਗ ਨੇ, ਜਿਹੜੇ ਇਸ ਵੇਲੇ US ਕੈਨੇਡਾ ਟ੍ਰੇਡ ਰਿਲੇਸ਼ਨਸ਼ਿਪ ਨੂੰ ਦੇਖ ਰਹੇ ਨੇ, ਉਹਦੇ ਇੰਚਾਰਜ ਨੇ, ਮਿਨਿਸਟਰ ਨੇ, ਸੋ ਉਹ ਕੱਲ੍ਹ ਖੜੇ ਪੈਰੀਂ ਚਲੇ ਗਏ ਸੀ US. ਉਹਨਾਂ ਨੇ ਉੱਥੇ ਜਾ ਕੇ ਕਾਮਰਸ ਸੈਕਟਰੀ ਹਾਵਰਡ ਲਟਨਿਕ ਦੇ ਨਾਲ ਮੁਲਾਕਾਤ ਵੀ ਕੀਤੀ ਹੈ, ਅਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਮੁਲਾਕਾਤ ਬੜੀ ਪੋਜ਼ਿਟਿਵ, ਬੜੀ ਫਰੈਂਡਲੀ ਰਹੀ, ਪਰ ਉਹਨਾਂ ਨੇ ਹਾਵਰਡ ਲਟਨਿਕ ਨੇ ਕੋਈ ਸਿਰਾ ਫੜਾਇਆ ਨਹੀਂ. ਸੋ ਉਮੀਦ ਅਜੇ ਜਾਰੀ ਹੈ ਵੀ ਜਿਸ ਤਰ੍ਹਾਂ UK ਨੂੰ ਐਗਜ਼ੈਂਪਸ਼ਨ ਦਿੱਤੀ ਗਈ ਹੈ, ਕਾਰਵ ਆਊਟ ਦਿੱਤਾ ਗਿਆ ਇਹਨਾਂ ਟੈਰਿਫਸ ਦੇ ਵਿੱਚੋਂ, ਵੀ ਸ਼ਾਇਦ ਸਾਨੂੰ ਵੀ ਕੋਈ ਰਿਆਇਤ ਦੇ ਦੇਣ ਡੋਨਲਡ ਟਰੰਪ. ਬਾਕੀ ਇਹ ਨਾ ਭੁੱਲੀਏ ਕਿ ਡੋਨਲਡ ਟਰੰਪ ਦੀਆਂ ਜਿਹੜੀਆਂ ਟੈਰਿਫਸ ਨੇ ਉਹਨਾਂ ਨੂੰ ਇੱਕ ਅਦਾਲਤ ਨੇ ਇਲੀਗਲ ਕਹਿ ਦਿੱਤਾ ਸੀ ਕਿ ਡੋਨਲਡ ਟਰੰਪ ਇਸ ਤਰ੍ਹਾਂ
ਇੰਟਰਨੈਸ਼ਨਲ ਟ੍ਰੇਡ ਕੋਰਟ ਸੀ,
ਉਹਨਾਂ ਦੀ ਆਪਣੀ ਹੀ ਜਿਹੜੀ ਟ੍ਰੇਡ ਕੋਰਟ ਸੀ, ਉਸ ਤੋਂ ਬਾਅਦ ਅਪੀਲਸ ਕੋਰਟ ਨੇ ਉਹਨੂੰ ਓਵਰਟਰਨ ਕਰ ਦਿੱਤਾ ਸੀ. ਉਹਨਾਂ ਨੇ ਕਿਹਾ ਨਹੀਂ, ਡੋਨਲਡ ਟਰੰਪ ਟੈਰਿਫਸ ਲਗਾ ਸਕਦੇ ਨੇ, ਪਰ ਆਰਜ਼ੀ ਤੌਰ 'ਤੇ. ਅਜੇ ਉਹਦੀ ਵੀ ਜਿਹੜੀ ਕੋਰਟ ਡੇਟ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਣੀ ਹੈ, ਦੁਬਾਰਾ ਸੁਣਵਾਈ ਹੋਣੀ ਹੈ. ਸੋ ਦੇ ਸਟਿਲ ਅ ਚਾਂਸ ਕਿ ਉੱਥੇ ਦੀਆਂ ਅਦਾਲਤਾਂ ਇਹ ਕਹਿ ਦੇਣ ਕਿ ਡੋਨਲਡ ਟਰੰਪ ਇਸ ਤਰ੍ਹਾਂ ਟੈਰਿਫਸ ਲਗਾ ਹੀ ਨਹੀਂ ਸਕਦੇ. ਸੋ ਇਹਦੀ ਲੀਗੈਲਿਟੀ ਵੀ ਹੈ ਕਿ ਨਹੀਂ, ਬਹੁਤ ਸਾਰੀਆਂ ਇਫਸ ਐਂਡ ਬਟਸ ਨੇ ਅਜੇ. ਤੇ ਕੈਨੇਡਾ ਦੀ ਸਟੀਲ ਅਤੇ ਐਲੂਮੀਨੀਅਮ ਅਮੈਰੀਕਾ ਨੂੰ ਚਾਹੀਦੀ ਹੈ. ਜਿਹੜੇ ਆਟੋ ਮੈਨੂਫੈਕਚਰਰਸ ਨੇ, ਜਿਹੜੇ ਬਿਗ 4 ਨੇ, ਉਹ ਬਾਰ ਬਾਰ ਇਹਨਾਂ ਨੂੰ ਸਮਝਾਉਂਦੇ ਰਹਿੰਦੇ ਆ. ਪਹਿਲਾਂ ਵੀ ਜਦੋਂ ਇਹਨਾਂ ਨੇ ਟੈਰਿਫਸ ਇਸ ਤਰ੍ਹਾਂ ਅਨਾਊਂਸ ਕੀਤੀਆਂ ਸੀ, ਆਟੋਮੋਬਾਈਲ ਟੈਰਿਫਸ, ਉਸ ਤੋਂ ਬਾਅਦ ਆਟੋਮੋਬਾਈਲ ਮੈਨੂਫੈਕਚਰਰਸ ਨੇ ਇਹਨਾਂ ਨੂੰ ਇਕੱਠੇ ਹੋ ਕੇ ਸਮਝਾਇਆ ਸੀ ਡੈਟਰੋਇਟ ਦੇ ਵਿੱਚ ਕਿ ਇੱਦਾਂ ਨਾ ਕਰੋ, ਅਤੇ ਇਹਨਾਂ ਨੇ ਫਿਰ ਉਸ ਤੋਂ ਬਾਅਦ ਪੌਜ਼ ਵਗੈਰਾ ਲਗਾਤਾ ਸੀ. ਸਟੀਲ ਅਤੇ ਐਲੂਮੀਨੀਅਮ ਵੀ ਜੇ ਆਪਾਂ ਦੇਖੀਏ ਤਾਂ ਮੋਟੇ ਤੌਰ 'ਤੇ ਏਰੋਨੋਟਿਕ ਸੈਕਟਰਸ ਦੇ ਵਿੱਚ ਜਾਂ ਫਿਰ ਆਟੋਮੋਬਾਈਲ ਸੈਕਟਰ ਦੇ ਵਿੱਚ ਇਸਤੇਮਾਲ ਹੁੰਦੀ ਹੈ. ਬਾਕੀ ਨਿੱਕੀਆਂ ਨਿੱਕੀਆਂ ਚੀਜ਼ਾਂ, ਬੈਵਰੇਜ ਇੰਡਸਟਰੀ, ਕੋਕਾ ਕੋਲਾ ਵਾਲੇ ਐਲੂਮੀਨੀਅਮ ਜਿਹੜੀ ਆ ਕੈਨਸ ਵਾਸਤੇ ਸਾਰੀ ਆਪਣੇ ਇੱਥੋਂ ਕੈਨੇਡਾ ਤੋਂ ਲੈ ਕੇ ਜਾਂਦੇ ਨੇ. ਜਿਹੜੀਆਂ ਬੀਅਰ ਕੰਪਨੀਜ਼ ਨੇ, ਬਡਵਾਈਜ਼ਰ ਅਤੇ ਹੋਰ ਸਾਰੇ ਜਿਹੜੇ ਨੇ, ਕੈਨੇਡੀਅਨ ਐਲੂਮੀਨੀਅਮ ਇਸਤੇਮਾਲ ਹੁੰਦੀ ਹੈ ਕੈਨਸ ਵਾਸਤੇ. ਸੋ ਬੀਅਰ ਮਹਿੰਗੀ ਹੋ ਜਾਣੀ, ਪੌਪ ਮਹਿੰਗੀ ਹੋ ਜਾਣੀ, ਹਰ ਚੀਜ਼, ਕਾਰ ਜਿਹੜੀ ਆ ਉਹਦੀ ਕੀਮਤ ਕੈਨੇਡਾ ਦੇ ਵਿੱਚ ਕਿਹਾ ਜਾ ਰਿਹਾ ਵੀ ਜੇਕਰ ਇਹ ਸਟੀਲ ਐਲੂਮੀਨੀਅਮ ਟੈਰਿਫਸ ਇਸ ਤਰ੍ਹਾਂ ਲੱਗੀਆਂ ਰਹਿੰਦੀਆਂ ਨੇ, ਜੇ ਉਹ 50% ਹੋ ਜਾਂਦੀ ਹੈ, ਕਹਿੰਦੇ ਇੱਕ ਜਿਹੜੀ ਕਾਰ ਉਹਦੀ ਐਵਰੇਜ ਕੀਮਤ ਕਹਿੰਦੇ $4,000 to $5,000 ਤੱਕ ਵੱਧ ਸਕਦੀ ਹੈ. ਬਾਕੀ ਅਜੇ ਇਹ ਸਾਰੇ ਬੜੇ ਮੁੱਢਲੇ ਐਸਟੀਮੇਟਸ ਨੇ, ਅਤੇ ਦੇਖਦੇ ਹਾਂ. ਲੱਗਦਾ ਇੱਦਾਂ ਹੈ ਕਿ ਡੋਨਲਡ ਟਰੰਪ ਦੀ ਜੋ ਅਸੀਂ ਦੇਖਿਆ 20 January ਤੋਂ ਲੈ ਕੇ ਹੁਣ ਤੱਕ, ਟੈਰਿਫ ਅਨਾਊਂਸ ਕਰਕੇ ਬਾਅਦ 'ਚ ਕੋਈ ਨਾ ਕੋਈ ਪੌਜ਼ ਜਾਂ ਫਿਰ ਕੋਈ ਕਾਰਵ ਆਊਟ ਜਾਂ ਫਿਰ ਕੋਈ ਰਾਹਤ ਕੋਈ ਅਨਾਊਂਸ ਕਰ ਦਿੰਦੇ ਹੁੰਦੇ ਆ. ਅਤੇ ਹਕੀਕਤ ਇਹ ਹੈ ਕਿ US ਦੀ ਸਟੀਲ ਤੇ ਅਲੂਮੀਨੀਅਮ ਤੋਂ ਬਿਨਾ ਅਮਰੀਕਾ ਦੀ ਇੰਡਸਟਰੀ ਦਾ ਸਰਦਾ ਨਹੀਂ,
ਕੈਨੇਡਾ ਦੀ ਸਟੀਲ ਤੇ ਅਲੂਮੀਨੀਅਮ ਤੋਂ ਬਿਨਾ,
ਹਾਂ ਸੋਰੀ ਯਾ, ਸੋ ਕੈਨੇਡਾ ਦੀ ਸਟੀਲ ਤੇ ਅਲੂਮੀਨੀਅਮ ਤੋਂ ਬਿਨਾ ਅਮਰੀਕਾ ਦੀ ਇੰਡਸਟਰੀ ਦਾ ਸਰਦਾ ਨਹੀਂ, ਸੋ ਦੇ ਨੀਡ ਅਵਰ ਸਟੀਲ ਐਂਡ ਅਲੂਮੀਨੀਅਮ।
ਬਸ ਉਹ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਈਏ, ਉਦੋਂ ਬਾਅਦ ਮੁੜ ਕੇ ਆ ਕੇ ਨਾ ਆਪਾਂ ਉਹ ਗੱਲ ਵੀ ਕਰਨੀ ਹੈਗੀ ਜਿਹੜੀ ਆਪਣੇ ਪਬਲਿਕ ਸੇਫਟੀ ਮਿਨਿਸਟਰ ਗੈਰੀ ਆਨੰਦ ਸਾਂਗਰੇ, ਉਹਨਾਂ ਨੇ ਕੱਲ੍ਹ ਜਿਹੜੇ ਅਨਾਊਂਸ ਕੀਤਾ ਸੀਗਾ ਬਿੱਲ C2 ਸਟਰੋਂਗ ਬਾਰਡਰਸ ਐਕਟ ਹੈਗਾ, ਉਹਦੀ ਆਪਾਂ ਗੱਲਬਾਤ ਕਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬਸ ਉਹ ਕੱਲ੍ਹ ਪਬਲਿਕ ਸੇਫਟੀ ਮਿਨਿਸਟਰ ਗੈਰੀ ਆਨੰਦ ਸਾਂਗਰੇ ਉਹਨਾਂ ਨੇ ਬਿੱਲ C2 ਜਿਹੜਾ ਲੈਜਿਸਲੇਸ਼ਨ ਹੈ ਉਹ ਕੁਛ ਚੇਂਜਸ ਪ੍ਰਪੋਜ਼ ਕੀਤੀਆਂ ਜਾ ਰਹੀਆਂ ਨੇ। ਬੇਸਿਕਲੀ ਇਹ ਹਾਲੇ ਤੱਕ ਲਾਅ ਨਹੀਂ ਬਣਿਆ ਪਰ ਕੁਛ ਚੇਂਜਸ ਪ੍ਰਪੋਜ਼ ਕੀਤੀਆਂ ਜਾ ਰਹੀਆਂ। ਇਹ ਜਿਹੜਾ ਬਿੱਲ C2 ਹੈ ਇਹਦਾ ਨਾਂ ਰੱਖਿਆ ਗਿਆ ਸਟਰੋਂਗ ਬਾਰਡਰਸ ਐਕਟ। ਅਤੇ ਜੇ ਆਪਾਂ ਇਹਦੀ ਮੋਟੇ ਤੌਰ 'ਤੇ ਗੱਲ ਕਰੀਏ ਤਾਂ ਇਹਦੀਆਂ ਤਿੰਨ ਮੇਨ ਥੀਮਸ ਜਿਹੜੀਆਂ ਹੈਗੀਆਂ ਨੇ, ਤਿੰਨ ਮੇਨ ਥੀਮਸ ਦੇ ਵਿੱਚ ਇੱਕ ਤਾਂ ਬਾਰਡਰ 'ਤੇ ਜਿਹੜੀ ਫੈਂਟਨਲ ਦੀ ਸਮਗਲਿੰਗ ਹੋ ਰਹੀ ਹੈ ਉਸ ਚੀਜ਼ ਨੂੰ ਅਤੇ ਔਰਗਨਾਈਜ਼ਡ ਕ੍ਰਾਈਮ ਨੂੰ, ਇਹਨਾਂ ਦੋ ਚੀਜ਼ਾਂ 'ਤੇ ਠੱਲ ਪਾਉਣੀ, ਇੱਕ ਇਹਨਾਂ ਦੀ ਥੀਮ ਮੇਨ ਇਹ ਹੈ, ਬਾਰਡਰਸ ਨੂੰ ਹੋਰ ਜ਼ਿਆਦਾ ਸਿਕਿਓਰ ਕਰਨਾ ਅਤੇ ਜਿਹੜੇ ਫਾਈਨੈਂਸ਼ੀਅਲ ਕ੍ਰਾਈਮਸ ਆ ਫੋਰ ਐਗਜ਼ਾਮਪਲ ਮਨੀ ਲਾਂਡਰਿੰਗ ਵਰਗੇ ਜਿਹੜੇ ਫਾਈਨੈਂਸ਼ੀਅਲ ਕ੍ਰਾਈਮਸ ਹੈ ਉਹਨਾਂ ਨਾਲ ਨਜਿੱਠਣ ਵਾਸਤੇ ਹੋਰ ਜ਼ਿਆਦਾ ਟੂਲਸ, ਹੋਰ ਜ਼ਿਆਦਾ ਪਾਵਰਸ ਜਿਹੜੀਆਂ ਹੈਗੀਆਂ ਨੇ ਕੁਛ ਇੰਸਟੀਟਿਊਸ਼ਨ ਜਿਹੜੀਆਂ ਆਪਣੀਆਂ ਬਾਰਡਰ ਸਿਕਿਉਰਿਟੀ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਦੇਣਾ। ਸੋ ਤਿੰਨ ਮੇਨ ਥੀਮਸ ਇਹਨਾਂ ਦੀ ਅਨਾਊਂਸਮੈਂਟ ਕੱਲ੍ਹ ਕੀਤੀ ਸੀ ਪਬਲਿਕ ਸੇਫਟੀ ਮਿਨਿਸਟਰ ਗੈਰੀ ਆਨੰਦ ਸਾਂਗਰੇ ਨੇ।
ਸੋ ਕੱਲ੍ਹ ਇਹ ਬਿੱਲ ਪੇਸ਼ ਕੀਤਾ ਗਿਆ ਬਿੱਲ C2 ਅਤੇ ਇਹਦੇ ਜਾਂ ਤਿੰਨ ਰੀਡਿੰਗਸ ਹੋਣਗੀਆਂ, ਇਹਦੇ 'ਤੇ ਵੋਟਿੰਗ ਹੋਏਗੀ, ਇਹ ਬਿੱਲ ਪਾਸ ਹੋਏਗਾ ਜਾਂ ਨਹੀਂ ਹੋਏਗਾ, ਫਿਰ ਸੈਨੇਟ ਵਿੱਚ ਜਾਏਗਾ, ਫਿਰ ਇਹਨੂੰ ਰੋਇਲ ਅਸੈਂਟ ਮਿਲੇਗੀ ਅਤੇ ਇਹ ਪਾਸ ਹੋਏਗਾ। ਸੋ ਇਹ ਫਿਰ ਕਾਨੂੰਨ ਬਣ ਜਾਏਗਾ। ਇਹਦੇ ਨਾਲ ਬਹੁਤ ਸਾਰੇ ਜਿਹੜੇ ਐਗਜ਼ਿਸਟਿੰਗ ਕਾਨੂੰਨ ਨੇ ਉਹਨਾਂ ਦੇ ਵਿੱਚ ਅਮੈਂਡਮੈਂਟਸ ਕੀਤੀਆਂ ਜਾ ਰਹੀਆਂ ਨੇ, ਜਿਵੇਂ ਕਿ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਨਾਲ ਸੰਬੰਧਿਤ ਜਿਹੜਾ ਕਾਨੂੰਨ ਹੈ ਉਹਦੇ ਵਿੱਚ ਅਮੈਂਡਮੈਂਟ ਕੀਤੀ ਜਾ ਰਹੀ ਹੈ ਤਾਂ ਕਿ ਮਨੀ ਲਾਂਡਰਿੰਗ ਨੂੰ ਰੋਕਿਆ ਜਾ ਸਕੇ। ਜਿਹੜੀਆਂ ਸਾਡੀਆਂ ਸਿਕਿਉਰਿਟੀ ਏਜੰਸੀਜ਼ ਨੇ, ਇੰਟੈਲੀਜੈਂਸ ਏਜੰਸੀਜ਼ ਨੇ, ਉਹਨਾਂ ਦੀਆਂ ਪਾਵਰਸ ਦੇ ਵਿੱਚ ਇਜ਼ਾਫਾ ਕੀਤਾ ਜਾ ਰਿਹਾ। ਬਹੁਤ ਸਾਰੇ ਇਸ ਤਰ੍ਹਾਂ ਦੇ ਚੇਂਜਸ ਐਗਜ਼ਿਸਟਿੰਗ ਕਾਨੂੰਨਾਂ ਦੇ ਵਿੱਚ ਕੀਤੇ ਜਾ ਰਹੇ ਨੇ। ਸੋ ਇਹਦੀਆਂ ਕੁਝ ਮਿਸਾਲਾਂ ਜਿਹੜੀਆਂ ਨੇ ਜੇ ਉਹਦੀ ਗੱਲ ਕਰੀਏ, ਸੋ ਮੇਨ ਰੀਜ਼ਨ ਇਹਦਾ ਹੈ ਕਿ ਇੱਕ ਤਾਂ ਦੇਖੋ ਇਹਦੀ ਬੈਕਡ੍ਰੋਪ ਦੇ ਵਿੱਚ ਅਸੀਂ ਇਸ ਕੰਟੈਕਸਟ ਦੇ ਵਿੱਚ ਪੂਰੀ ਚੀਜ਼ ਨੂੰ ਵੇਖਣਾ ਹੀ ਪੈਣਾ ਕਿ ਡੋਨਲਡ ਟਰੰਪ ਨੇ ਸਾਰੀਆਂ ਟੈਰਿਫਸ ਦਾ ਆਧਾਰ ਬਣਾਇਆ ਸੀ ਕਿ ਜੀ ਜਿਹੜਾ ਬਾਰਡਰ ਆ ਕੈਨੇਡਾ ਅਤੇ US ਦਾ ਵੀ ਉਹ ਬੜਾ ਪੋਰਸ ਹੈ ਅਤੇ ਉਹਦੇ ਵਿੱਚੋਂ ਸਮਗਲਿੰਗ ਹੋ ਰਹੀ ਆ, ਹਿਊਮਨ ਸਮਗਲਿੰਗ ਅਤੇ ਫੈਂਟਨਲ ਸਮਗਲਿੰਗ, ਡਰੱਗ ਸਮਗਲਿੰਗ ਹੋ ਰਹੀ ਆ, ਬਹੁਤ ਸਾਰੀ ਡਰੱਗ ਅਤੇ ਬਹੁਤ ਸਾਰੇ ਇਲੀਗਲ ਮਾਈਗਰੈਂਟਸ ਕੈਨੇਡਾ ਤੋਂ ਅਮਰੀਕਾ ਜਾ ਰਹੇ ਨੇ। ਹਾਲਾਂਕਿ ਜਿਹੜੇ ਅੰਕੜੇ ਨੇ ਉਸ ਗੱਲ ਦਾ ਸਮਰਥਨ ਨਹੀਂ ਕਰਦੇ, ਇਹਨੂੰ ਸਪੋਰਟ ਨਹੀਂ ਕਰਦੇ, ਪਰ ਡੋਨਲਡ ਟਰੰਪ ਇੱਦਾਂ ਮੰਨ ਕੇ ਬੈਠੇ ਨੇ, ਉਹਨਾਂ ਦੇ ਮਨ ਦੇ ਵਿੱਚ ਗੱਲ ਬਿਲਕੁਲ ਕਿਸੇ ਨੇ ਪਾ ਦਿੱਤੀ ਹੋਈ ਹੈ। ਸੋ ਡੋਨਲਡ ਟਰੰਪ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ। ਅਸੀਂ $1.3 billion ਦਾ ਜਿਹੜਾ ਬਾਰਡਰ ਪਲਾਨ ਜਾਰੀ ਕੀਤਾ ਸੀ, ਅਸੀਂ ਕਾਫੀ ਸਾਰੇ ਉੱਥੇ ਕਿਹਾ ਸੀ ਵੀ ਹੈਲੀਕਾਪਟਰ ਨਵੇਂ ਅਤੇ ਬਹੁਤ ਸਾਰੇ ਡਰੋਨ 24/7 ਮੋਨੀਟਰਿੰਗ, ਇਹ ਵੋ, ਅਸੀਂ ਉਹਨਾਂ ਨੂੰ ਰਿਝਾਉਣ ਦੀ ਕੋਸ਼ਿਸ਼ ਕੀਤੀ, ਉਹ ਖੁਸ਼ ਨਹੀਂ ਸੀ ਹੋਏ। ਹੁਣ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਸਿਰਫ ਡੋਨਲਡ ਟਰੰਪ ਨੂੰ ਖੁਸ਼ ਕਰਨ ਵਾਸਤੇ ਨਹੀਂ, ਅਸੀਂ ਆਪਣੀ ਲੋੜ ਨੂੰ, ਆਪਣੇ ਬਾਰਡਰਸ ਨੂੰ ਸਿਕਿਉਰ ਕਰਨਾ ਚਾਹੁੰਦੇ ਹਾਂ, ਪਬਲਿਕ ਸੇਫਟੀ ਦੀ ਸਿਚੁਏਸ਼ਨ ਬਿਹਤਰ ਕਰਨਾ ਚਾਹੁੰਦੇ ਹਾਂ, ਅਤੇ ਉਹਦੇ ਕਰਕੇ ਅਸੀਂ ਇਹ ਸਾਰੇ ਚੇਂਜਸ ਕਰ ਰਹੇ ਹਾਂ, ਸਟਰੋਂਗ ਬਾਰਡਰਸ ਐਕਟ ਅਸੀਂ ਪੇਸ਼ ਕਰ ਰਹੇ ਹਾਂ ਬਿੱਲ C2। ਸੋ ਇਹਦੇ ਵਿੱਚ ਜਿਹੜੇ ਚੇਂਜਸ ਨੇ ਉਹ ਕੀ ਨੇ, ਕੁਝ ਐਗਜ਼ਾਮਪਲਸ ਨੇ ਜਿਵੇਂ ਕਿ CSIS ਅਤੇ RCMP ਦੀ ਜਿਹੜੀ ਐਬਿਲਿਟੀ ਹੈ ਟੂ ਕਲੈਕਟ ਡਿਜੀਟਲ ਐਵੀਡੈਂਸ, ਉਹਦੇ ਵਾਸਤੇ ਜੇ ਉਹਨਾਂ ਨੂੰ ਵਾਰੰਟ ਦੀ ਲੋੜ ਪੈਂਦੀ ਹੈ, ਹੁਣ ਕਾਨੂੰਨ ਦੇ ਵਿੱਚ ਲਿਖ ਦਿੱਤਾ ਜਾਏਗਾ ਕਿ ਜੇ ਡਿਜੀਟਲ ਐਵੀਡੈਂਸ, ਮਤਲਬ ਜੇ ਕੋਈ ਮੋਬਾਈਲ ਫੋਨ, ਕੋਈ ਲੈਪਟਾਪ ਜੇ ਸਰਚ ਕਰਨਾ ਚਾਹੁੰਦੇ ਆ RCMP ਵਾਲੇ ਜਾਂ CSIS ਵਾਲੇ, ਇੰਟੈਲੀਜੈਂਸ ਵਾਲੇ, ਤਾਂ ਫਿਰ ਉਹਨਾਂ ਨੂੰ ਅਦਾਲਤ ਵਾਰੰਟ ਦੇ ਦਿਆ ਕਰੇ। ਕਿਉਂਕਿ ਹਾਲ ਹੀ ਵਿੱਚ ਕੀ ਹੋਇਆ ਕਿ ਮਲਟੀਪਲ ਟਾਈਮਸ ਜੱਜ ਜਿਹੜੇ ਨੇ ਉਹ ਵਾਰੰਟ ਇਸ ਤਰ੍ਹਾਂ ਦੇ ਰਿਫਿਊਜ਼ ਕਰ ਦਿੰਦੇ ਆ ਕਿਉਂਕਿ ਕਾਨੂੰਨ ਜਿਹੜਾ ਉਹ ਬਹੁਤਾ ਸਾਡਾ ਸਟਰੋਂਗ ਨਹੀਂ ਹੈ। ਫਿਰ ਇਹ ਚੇਂਜ ਕੀਤਾ ਜਾ ਰਿਹਾ, ਇੱਕ ਚੇਂਜ ਕੀਤਾ ਜਾ ਰਿਹਾ ਕਿ ਜਿਹੜੇ CBSA ਵਾਲੇ ਨੇ, ਬੜੀ ਗੱਲ ਚੱਲਦੀ ਸੀ ਕਿ ਸਾਡੇ ਇੱਥੇ ਜਿਹੜੇ ਸਮਾਨ ਇੰਪੋਰਟ ਅਸੀਂ ਕਰਦੇ ਹਾਂ ਬਾਰਡਰਸ ਤੋਂ, ਸਮਾਨ ਜਿਹੜਾ ਕੈਨੇਡਾ ਦਾਖਲ ਹੁੰਦਾ, CBSA ਵਾਲੇ ਉਹਨੂੰ ਤਾਂ ਸਰਚ ਕਰ ਲੈਂਦੇ ਆ, ਉਹਦੀ ਤਲਾਸ਼ੀ ਵਗੈਰਾ ਲੈ ਲੈਂਦੇ ਆ, ਹਾਲਾਂਕਿ ਉਹਦੇ ਵਾਸਤੇ ਵੀ ਸਾਡੇ ਕੋਲ ਰਿਸੋਰਸਿਸ ਘੱਟ ਨੇ, 2-4% ਹੀ ਜਿਹੜੇ ਕੰਟੇਨਰਸ ਨੇ ਉਹ ਉਹਨਾਂ ਦੀ ਸਰਚਿੰਗ ਹੁੰਦੀ ਹੈ ਕਿਉਂਕਿ ਰਿਸੋਰਸਿਸ ਦੀ ਘਾਟ ਹੈ, ਪਰ ਜਿਹੜਾ ਸਮਾਨ ਸਾਡੇ ਇੱਥੋਂ ਐਕਸਪੋਰਟ ਹੋ ਰਿਹਾ ਉਹਦੀ ਤਲਾਸ਼ੀ ਲੈ ਹੀ ਨਹੀਂ ਸਕਦੇ, ਇਖਤਿਆਰ ਨਹੀਂ ਸੀ ਉਹਦੇ ਵਿੱਚ, ਬਹੁਤ ਸਾਰੇ ਅੜਿੱਕੇ ਸਨ, ਬੜੀਆਂ ਖਬਰਾਂ ਇੱਦਾਂ ਦੀਆਂ ਆਉਂਦੀਆਂ ਰਹੀਆਂ ਮੀਡੀਆ ਦੇ ਵਿੱਚ ਵੀ ਕਿ ਕਾਰਾਂ ਚੋਰੀ ਹੋ ਕੇ ਪੋਰਟ ਤੋਂ ਸਾਹਮਣੇ ਕੰਟੇਨਰ ਦੇ ਵਿੱਚ ਐਕਸਪੋਰਟ ਹੋ ਰਹੀਆਂ ਨੇ, ਪਤਾ ਵੀ ਆ ਵੀ ਉਸ ਕੰਟੇਨਰ ਦੇ ਵਿੱਚ ਕਾਰ ਚੋਰੀ ਹੋ ਕੇ ਐਕਸਪੋਰਟ ਹੋ ਰਹੀ ਹੈ, ਪਰ ਅਥਾਰਟੀਜ਼ ਕੁਝ ਕਰ ਨਹੀਂ ਪਾ ਰਹੀਆਂ ਸਨ ਕਿਉਂਕਿ ਕਾਨੂੰਨ ਇਜਾਜ਼ਤ ਨਹੀਂ ਸੀ ਦਿੰਦਾ। ਸੋ ਹੁਣ ਜਿਹੜੇ ਐਕਸਪੋਰਟ ਕੰਟੇਨਰਸ ਨੇ ਉਹਨਾਂ ਨੂੰ ਵੀ CBSA ਨੂੰ ਪਾਵਰ ਦਿੱਤੀ ਜਾਏਗੀ ਕਿ ਉਹ ਰੋਕ ਕੇ ਸਰਚ ਕਰ ਸਕਦੇ ਨੇ, ਭਾਵੇਂ ਮਾਲ ਸਾਡੇ ਇੱਥੋਂ ਬਾਹਰ ਹੀ ਜਾ ਰਿਹਾ, CBSA ਵਾਲੇ ਉਹਨੂੰ ਸਰਚ ਕਰ ਸਕਣਗੇ। ਇਸ ਤਰ੍ਹਾਂ ਦੇ ਚੇਂਜਸ ਕੀਤੇ ਜਾ ਰਹੇ ਨੇ। ਫਿਰ ਜਸਪ੍ਰੀਤ ਜੀ, ਇੱਕ ਜਿਹੜਾ ਮੇਜਰ ਚੇਂਜ ਅਸਾਈਲਮ ਕਲੇਮਸ ਨੂੰ ਲੈ ਕੇ ਕੀਤਾ ਜਾ ਰਿਹਾ। ਸੋ ਇਹ ਦੋ ਮੇਨ ਚੇਂਜਸ ਨੇ। ਇੱਕ ਚੇਂਜ ਤਾਂ ਇਹ ਕੀਤਾ ਜਾ ਰਿਹਾ ਕਿ ਅਸੀਂ ਜਿਵੇਂ ਦੇਖਿਆ ਪਿਛਲੇ ਸਾਲ ਜਦੋਂ ਫੈਡਰਲ ਸਰਕਾਰ ਨੇ ਸਟੂਡੈਂਟ ਪਰਮਿਟਸ ਦੇ ਜਿਹੜੇ ਟਾਰਗੇਟਸ ਨੇ ਉਹ ਖਾਸੇ ਘਟਾ ਦਿੱਤੇ ਸੀ, ਉਸ ਤੋਂ ਬਾਅਦ ਬਹੁਤ ਸਾਰੇ ਸਟੂਡੈਂਟਸ ਨੇ ਅਸਾਈਲਮ ਕਲੇਮ ਲਗਾ ਦਿੱਤੇ। ਅਸਾਈਲਮ ਕਲੇਮਸ ਦੇ ਵਿੱਚ ਬਹੁਤ ਜ਼ਿਆਦਾ ਇਜ਼ਾਫਾ ਹੋਇਆ ਪਿਛਲੇ ਇੱਕ ਸਾਲ ਦੌਰਾਨ। ਸੋ ਉਸ ਲੂਪ ਹੋਲ ਨੂੰ ਆਪਾਂ ਕਹਿ ਸਕਦੇ ਰੋਕਣ ਵਾਸਤੇ, ਪਲੱਗ ਕਰਨ ਵਾਸਤੇ ਹੁਣ ਇਹ ਕਿਹਾ ਜਾ ਰਿਹਾ ਕਿ ਜੇ ਤੁਸੀਂ ਕੈਨੇਡਾ ਦੇ ਵਿੱਚ 365 ਦਿਨਾਂ ਤੋਂ ਜ਼ਿਆਦਾ ਸਮੇਂ ਤੋਂ ਆਲਰੇਡੀ ਰਹਿ ਰਹੇ ਹੋ,
ਇੱਕ ਸਾਲ ਤੋਂ ਵੱਧ ਸਮੇਂ ਤੋਂ ਰਹਿ ਰਹੇ ਹੋ,
ਉਸ ਤੋਂ ਬਾਅਦ ਫਿਰ ਤੁਸੀਂ ਅਸਾਈਲਮ ਕਲੇਮ ਨਹੀਂ ਲਗਾ ਸਕਦੇ। ਕਿ ਜੇ ਤੁਸੀਂ ਇੱਥੇ ਰਹਿ ਹੀ ਰਹੇ ਹੋ, ਸਾਲ ਤੋਂ ਰਹਿ ਰਹੇ ਹੋ, ਜੇ ਤੁਸੀਂ ਅਸਾਈਲਮ ਕਲੇਮ ਲਗਾਉਣਾ, ਜੇ ਤੁਹਾਡੀ ਜਾਨ ਨੂੰ ਖਤਰਾ, ਤੁਹਾਨੂੰ ਕੋਈ ਪਰੇਸ਼ਾਨੀ ਹੈ, ਤਾਂ ਫਿਰ ਤੁਸੀਂ ਆਉਂਦਿਆਂ ਸਾਰ ਇੱਥੇ ਅਸਾਈਲਮ ਕਲੇਮ ਲਗਾਓਗੇ। ਜੇ ਸਾਲ ਤੋਂ ਰਹਿ ਰਹੇ ਹੋ, ਮੋਰ ਦੈਨ 365 ਡੇਜ਼, ਫਿਰ ਤੁਸੀਂ ਅਸਾਈਲਮ ਕਲੇਮ ਨਹੀਂ ਲਗਾ ਸਕਦੇ। ਅਤੇ ਬਾਕੀ ਕਹਿੰਦੇ ਉਹ ਜਿਹੜੀ ਇੱਕ ਰਿਸਕ ਅਸੈਸਮੈਂਟ ਹੁੰਦੀ ਆ, ਕਹਿੰਦੇ ਉਹਦੀ ਅਰਜ਼ੀ ਤੁਸੀਂ ਲਗਾ ਸਕਦੇ ਹੋ ਵੀ ਜੇ ਵਾਕਿਆ ਵੀ ਤੁਹਾਨੂੰ ਜਿੱਥੋਂ ਅਸੀਂ ਰਿਪੋਰਟ ਕਰ ਦਈਏ ਅਤੇ ਤੁਹਾਡੀ ਜਾਨ ਨੂੰ ਖਤਰਾ ਹੋਏਗਾ, ਜਿਹੜੇ ਮੁਲਕ ਤੁਹਾਨੂੰ ਵਾਪਸ ਭੇਜਣਾ, ਉਹ ਰਿਸਕ ਅਸੈਸਮੈਂਟ ਕੀਤੀ ਜਾ ਸਕਦੀ ਆ, ਉਹ ਇੱਕ ਸਮਝ ਲਓ ਵੀ ਸੇਫਟੀ ਨੈੱਟ ਰੱਖਿਆ ਗਿਆ। ਪਰ 365 ਦਿਨ ਜਿੱਥੇ ਰਹਿੰਦਿਆਂ ਹੋ ਗਏ ਨੇ, ਤਾਂ ਫਿਰ ਤੁਸੀਂ ਅਸਾਈਲਮ ਦੀ ਅਰਜ਼ੀ ਨਹੀਂ ਲਗਾ ਸਕਦੇ। ਇੱਕ ਜਿਹੜਾ ਲੂਪ ਹੋਲ, ਬਹੁਤ ਵੱਡਾ ਲੂਪ, ਸੋ ਇਹ ਅੱਛਾ ਮੈਂ ਦੱਸ ਦਵਾਂ ਕਿ ਜਿਹੜੀਆਂ ਅਰਜ਼ੀਆਂ ਆਲਰੇਡੀ ਲੱਗੀਆਂ ਹੋਈਆਂ ਨੇ ਉਹ ਦੱਸਿਆ ਜਾ ਰਿਹਾ ਕਿ ਉਹ ਪ੍ਰਭਾਵਿਤ ਨਹੀਂ ਹੋਣਗੀਆਂ। ਸੋ ਕੱਲ੍ਹ ਬਿੱਲ ਇੰਟਰੋਡਿਊਸ ਕੀਤਾ ਗਿਆ, ਸੋ ਇਸ ਤੋਂ ਬਾਅਦ ਤੋਂ ਜਿਹੜੀਆਂ ਕੋਈ ਅਰਜ਼ੀਆਂ ਲੱਗਣਗੀਆਂ ਉਹ ਪ੍ਰਭਾਵਿਤ ਹੋਣਗੀਆਂ, ਪਰ ਇਹ ਬਿੱਲ ਰੈਟ੍ਰੋਐਕਟਿਵਲੀ ਲਾਗੂ ਹੋਏਗਾ 24 ਜੂਨ 2020 ਤੋਂ,
2020 ਤੋਂ ਲਾਗੂ ਹੋ ਜਾਣਾ ਇਹ।
ਅੱਛਾ, ਪਰ ਜਿਹੜੀਆਂ ਐਗਜ਼ਿਸਟਿੰਗ ਅਰਜ਼ੀਆਂ ਨੇ ਕਹਿੰਦੇ ਉਹ ਪ੍ਰਭਾਵਿਤ ਨਹੀਂ ਹੋਣੀਆਂ, ਸੋ ਟੈਕਨੀਕਲ ਗੱਲ ਆ ਥੋੜ੍ਹੀ ਜਿਹੀ। ਉਸ ਤੋਂ ਬਾਅਦ ਜਿਹੜਾ ਸੇਫ ਥਰਡ ਕੰਟਰੀ ਐਗਰੀਮੈਂਟ ਹੈ US ਦੇ ਨਾਲ ਸਾਡਾ, ਉਹਦੇ ਵਿੱਚ ਇੱਕ ਬਹੁਤ ਮੋਟੀ ਲੂਪ ਹੋਲ ਹੈ। ਸੋ ਸੇਫ ਥਰਡ ਕੰਟਰੀ ਐਗਰੀਮੈਂਟ ਹੈ ਕੀ, ਕਿ ਜੇਕਰ ਕੋਈ ਵੀ ਇਮੀਗ੍ਰੈਂਟ ਜਾਂ ਕੋਈ ਵੀ ਵਿਅਕਤੀ ਅਮਰੀਕਾ ਦੇ ਬਾਰਡਰ ਤੋਂ, ਸੋ ਅਮਰੀਕਾ ਕੈਨੇਡਾ ਦਾ ਜਿਹੜਾ ਬਾਰਡਰ ਹੈ, ਇੱਥੇ ਆਫਿਸ਼ੀਅਲ ਪੋਰਟ ਆਫ ਐਂਟਰੀ 'ਤੇ ਆ ਕੇ ਕੈਨੇਡਾ ਦੇ ਵਿੱਚ ਆ ਕੇ ਏਜੰਟ ਨੂੰ ਕਹਿੰਦਾ ਵੀ ਮੈਨੂੰ ਅਸਾਈਲਮ ਦੇ ਦਿਓ, ਕੈਨੇਡੀਅਨ ਬਾਰਡਰ ਏਜੰਟ ਉਹਨੂੰ ਇਹ ਕਹਿ ਕੇ ਵਾਪਸ ਮੋੜ ਸਕਦਾ ਕਿ ਭਾਈ ਤੂੰ ਅਮਰੀਕਾ ਤੋਂ ਆ ਰਿਹਾ, ਅਮਰੀਕਾ ਇੱਕ ਸੇਫ ਕੰਟਰੀ ਆ, ਅਤੇ ਤੁਸੀਂ ਵਾਪਸ ਜੇ ਤੁਸੀਂ ਕਲੇਮ ਲਗਾਉਣਾ ਅਸਾਈਲਮ ਦਾ, ਅਮਰੀਕਾ 'ਚ ਲਗਾਓ,
ਸੇਫ ਥਰਡ ਕੰਟਰੀ ਜਿਹੜਾ।
ਸੋ ਫਰਜ਼ ਕਰੋ ਵੀ ਉਹ ਵਿਅਕਤੀ ਕੋਲੰਬੀਆ ਦਾ ਰਹਿਣ ਵਾਲਾ, ਉਹ ਕਹਿੰਦਾ ਵੀ ਕੋਲੰਬੀਆ ਤੋਂ ਮੈਨੂੰ ਖਤਰਾ, ਵੀ ਕੋਲੰਬੀਆ ਦੇ ਵਿੱਚ ਮੇਰੀ ਜਾਨ ਨੂੰ ਖਤਰਾ, ਅਤੇ ਤੁਸੀਂ ਮੈਨੂੰ ਅਸਾਈਲਮ ਦੇ ਦਿਓ, ਪਰ ਉਹ ਅਸਾਈਲਮ ਕਲੇਮ ਕਰ ਰਿਹਾ ਇੱਥੇ ਬਾਰਡਰ 'ਤੇ ਆ ਕੇ, ਤੇ
ਅਮਰੀਕਾ ਦੇ ਵਿੱਚ ਖੜਾ,
ਹਾਂ US ਦੇ ਵਿੱਚ ਖੜਾ,
ਤੇ ਕੈਨੇਡਾ ਨੂੰ ਕਹਿ ਰਿਹਾ ਵੀ ਮੈਨੂੰ ਅਸਾਈਲਮ ਦੇ ਦਿਓ।
ਸੋ ਕੈਨੇਡਾ ਵਾਲੇ ਉਹਨੂੰ ਕਹਿਣਗੇ ਕਿ US ਇਜ਼ ਅ ਸੇਫ ਥਰਡ ਕੰਟਰੀ ਫਾਰ ਯੂ, ਕਿ ਤੁਸੀਂ US ਦੇ ਵਿੱਚ ਤੁਸੀਂ ਆਪਣੀ ਅਰਜ਼ੀ ਲਗਾਓ। ਹੁਣ ਇਹ ਤਾਂ ਹੈ ਸੇਫ ਥਰਡ ਕੰਟਰੀ ਐਗਰੀਮੈਂਟ, ਪਰ ਚੱਕਰ ਇਹ ਹੈ ਕਿ ਇਟ ਓਨਲੀ ਅਪਲਾਈਜ਼ ਟੂ ਦਾ ਆਫੀਸ਼ੀਅਲ ਪੋਰਟਸ ਆਫ ਐਂਟਰੀ। ਹੁਣ ਜੇਕਰ ਸਾਡਾ ਬਾਰਡਰ ਤਾਂ ਬਹੁਤ ਲੰਬਾ, 1000 ਕਿਲੋਮੀਟਰ ਆ, ਹੁਣ ਜੇ ਕਿਸੇ ਵੀ ਬਾਰਡਰ ਦੇ ਕਿਸੇ ਵੀ ਕਹਿ ਲਓ ਵੀ ਹਿੱਸੇ ਤੋਂ ਇਲੀਗਲੀ ਉਹ ਬੰਦਾ ਇੱਥੇ ਕ੍ਰੋਸ ਓਵਰ ਕਰ ਜਾਂਦਾ, ਅਮਰੀਕਾ ਹੈ ਕੋਲੰਬੀਆ ਦਾ, ਅਮਰੀਕਾ ਤੋਂ ਬਾਰਡਰ ਟੱਪ ਕੇ
ਕੈਨੇਡਾ ਆ ਜਾਂਦਾ,
ਕੈਨੇਡਾ ਆ ਗਿਆ ਇਲੀਗਲੀ, ਇੱਥੇ 14 ਦਿਨ ਰਹਿਣ ਤੋਂ ਬਾਅਦ ਉਹ ਫਿਰ ਅਸਾਈਲਮ ਦੀ ਅਰਜ਼ੀ ਲਗਾ ਸਕਦਾ। ਇਹ ਕਾਨੂੰਨ ਦੇ ਵਿੱਚ ਇੱਕ ਲੂਪ ਹੋਲ ਹੈਗਾ। ਸੋ ਇਸ ਲੂਪ ਹੋਲ ਨੂੰ ਵੀ ਪਲੱਗ ਕੀਤਾ ਜਾ ਰਿਹਾ ਕਿ ਭਾਵੇਂ ਉਹ ਅਨਅਫੀਸ਼ੀਅਲ ਪੋਰਟ ਆਫ ਐਂਟਰੀ ਤੋਂ ਦਾਖਲ ਹੋਵੇ ਅਤੇ ਭਾਵੇਂ ਉਹ ਆਫੀਸ਼ੀਅਲ ਪੋਰਟ ਆਫ ਐਂਟਰੀ ਤੋਂ ਆਵੇ, ਸੇਫ ਥਰਡ ਕੰਟਰੀ ਐਗਰੀਮੈਂਟ ਦੇ ਤਹਿਤ ਉਹਨੂੰ ਕਿਹਾ ਜਾ ਸਕਦਾ ਵੀ ਭਾਈ ਤੂੰ ਅਮਰੀਕਾ ਤੋਂ ਆਇਆ ਸੀ ਨਾ, ਪਹਿਲਾਂ ਅਮਰੀਕਾ ਜਾ ਕੇ ਤੂੰ ਆਪਣੀ ਅਸਾਈਲਮ ਦੀ ਅਰਜ਼ੀ ਲਗਾ, ਕਿ ਇਹ ਲੂਪ ਹੋਲ ਪਲੱਗ ਕੀਤੀ ਜਾ ਰਹੀ ਹੈ, ਇੱਕ ਮੇਜਰ ਇੱਕ ਚੇਂਜ ਹੈ। ਇਸੇ ਤਰ੍ਹਾਂ ਬਹੁਤ ਸਾਰੇ ਹੋਰ ਚੇਂਜਸ ਨੇ, ਜਿਵੇਂ ਕਿ ਕੈਨੇਡਾ ਪੋਸਟ ਨੂੰ ਇਹ ਪਾਵਰ ਦਿੱਤੀ ਜਾ ਰਹੀ ਹੈ ਕਿ ਜੇਕਰ ਕਿਸੇ ਕ੍ਰਿਮੀਨਲ ਇਨਵੈਸਟੀਗੇਸ਼ਨ ਦੀ ਤਫਤੀਸ਼ ਨੂੰ ਅਗਾਂਹ ਵਧਾਉਣ ਵਾਸਤੇ ਲੋੜ ਪੈਂਦੀ ਹੈ, ਤਾਂ ਕੈਨੇਡਾ ਪੋਸਟ ਨੂੰ RCMP ਵਾਲੇ ਜਾਂ ਇੰਟੈਲੀਜੈਂਸ ਵਾਲੇ ਕਹਿ ਸਕਦੇ ਆ ਕਿ ਜਿਹੜੀ ਡਾਕ ਤੁਸੀਂ ਡਿਲੀਵਰ ਕਰ ਰਹੇ ਹੋ ਉਹ ਅਸੀਂ ਖੋਲ੍ਹ ਕੇ ਪੜ੍ਹਨੀ ਹੈ। ਸੋ ਕੈਨੇਡਾ ਪੋਸਟ ਵਾਲੇ ਤੁਹਾਡੀਆਂ ਚਿੱਠੀਆਂ ਖੋਲ੍ਹ ਕੇ ਵੇਖ ਸਕਦੇ ਨੇ ਜੇਕਰ ਤੁਹਾਡੇ 'ਤੇ ਕੋਈ ਕੇਸ ਚੱਲਦਾ ਜਾਂ ਕੋਈ ਕ੍ਰਿਮੀਨਲ ਇਨਵੈਸਟੀਗੇਸ਼ਨ ਆ ਜਾਂ ਉਹਦੇ ਨਾਲ ਕੋਈ ਸੰਬੰਧਿਤ ਮਾਮਲਾ ਹੈ। ਸੋ ਕੈਨੇਡਾ ਪੋਸਟ ਚਿੱਠੀਆਂ ਖੋਲ੍ਹ ਕੇ ਪੜ੍ਹ ਵੀ ਸਕਦੇ ਨੇ, ਸੋ ਇਹ ਪਾਵਰ ਦਿੱਤੀ ਜਾ ਰਹੀ ਹੈ। ਫਿਰ ਕੋਸਟ ਗਾਰਡ ਜਿਹੜੀ ਸਾਡੀ ਅਜੇ ਇੱਕ ਸਿਵਿਲੀਅਨ ਏਜੰਸੀ ਹੈ, ਕੋਸਟ ਗਾਰਡ ਨੂੰ ਇਹ ਕਿਹਾ, ਅਜੇ ਬੜੀ ਹੈਰਾਨੀ ਹੁੰਦੀ ਕੈਰੀ ਦੇਖ ਕੇ ਕਿ ਕੋਸਟ ਗਾਰਡ ਵਾਲਿਆਂ ਨੂੰ ਜੇਕਰ ਲੱਗਦਾ ਵੀ ਇੱਥੇ ਪਾਣੀ ਦੇ ਵਿੱਚ ਕੋਈ ਜਹਾਜ਼ ਜਿਹੜਾ ਹੈ, ਕੋਈ ਕਿਸ਼ਤੀ ਹੈ, ਕੋਈ ਜੋ ਵੀ ਕੋਈ ਵੈਸਲ ਹੈ, ਵੀ ਉਹ ਕੋਈ ਸ਼ੱਕੀ ਹੈ, ਉਹਦੇ ਵਿੱਚ ਕੋਈ ਗਲਤ ਐਕਟੀਵਿਟੀ ਹੋ ਰਹੀ ਹੈ, ਜੇ ਉਹ ਸਾਰਾ ਡੇਟਾ ਵਗੈਰਾ ਕਲੈਕਟ ਕਰ ਰਹੇ ਨੇ, ਉਹਨਾਂ ਕੋਲ ਡੇਟਾ ਹੈ, ਜਾਣਕਾਰੀ ਹੈ, ਹਾਲ ਦੀ ਘੜੀ ਉਹ ਸਾਡੀ ਇੰਟੈਲੀਜੈਂਸ ਦੇ ਨਾਲ, ਮਿਲਟਰੀ ਦੇ ਨਾਲ ਉਹ ਡੇਟਾ ਸ਼ੇਅਰ ਹੀ ਨਹੀਂ ਕਰ ਸਕਦੇ।
ਸਿਵਿਲੀਅਨ ਏਜੰਸੀ ਹੈ ਬਟ ਉਹ ਆਪਣੀ ਮਿਲਟਰੀ ਨਾਲ ਡੇਟਾ ਸ਼ੇਅਰ ਨਹੀਂ ਕਰ ਸਕਦੇ।
ਸੋ ਇਹਨਾਂ ਨੂੰ ਉਹ ਪਾਵਰ ਦਿੱਤੀ ਜਾ ਰਹੀ ਹੈ ਕਿ ਜਿਹੜੇ ਤੁਹਾਡੇ ਕੋਲ ਡੇਟਾ ਹੋਵੇ, ਕੋਈ ਤੁਹਾਡੇ ਕੋਲ ਜਾਣਕਾਰੀ ਹੋਵੇ, ਤੁਸੀਂ ਮਿਲਟਰੀ ਨਾਲ, ਇੰਟੈਲੀਜੈਂਸ ਨਾਲ ਉਹ ਜਾਣਕਾਰੀ ਸਾਂਝੀ ਕਰ ਸਕੋ, ਸ਼ੇਅਰਿੰਗ। ਉਸ ਤੋਂ ਬਾਅਦ ਇੰਪੋਰਟੈਂਟ ਜਿਹੜਾ ਚੇਂਜ ਆ, ਮਨੀ ਲਾਂਡਰਿੰਗ ਨਾਲ ਸੰਬੰਧਿਤ ਹੈ। ਸੋ $10,000 ਤੋਂ ਵੱਧ ਵਾਲੀਆਂ ਜਿਹੜੀਆਂ ਕੋਈ ਕੈਸ਼ ਟ੍ਰਾਂਜੈਕਸ਼ਨਸ ਨੇ, ਕੋਈ ਮੈਂ ਤੁਹਾਡੇ ਕੋਲੋਂ ਕੋਈ ਚੀਜ਼ ਖਰੀਦੀ ਤੇ ਮੈਂ ਤੁਹਾਨੂੰ ਕਿਹਾ ਕਿ ਮੈਂ $10,000 ਤੁਹਾਨੂੰ ਕੈਸ਼ ਦੇ ਦਿੰਦਾ ਜਸਪ੍ਰੀਤ ਜੀ, ਤੁਸੀਂ ਮੇਰੇ ਕੋਲ ਕੈਸ਼ ਲੈ ਲਓ, ਉਹਦੇ ਉੱਤੇ ਹੁਣ ਰਿਸਟ੍ਰਿਕਸ਼ਨ ਲਗਾਈ ਜਾਏਗੀ, ਇਹ ਜਿਹੜੀਆਂ ਟ੍ਰਾਂਜੈਕਸ਼ਨਸ ਨੇ ਸ਼ਾਇਦ ਇਲੀਗਲ ਹੋ ਜਾਣ ਜਾਂ ਉੱਤੇ ਕੋਈ ਜੁਰਮਾਨਾ ਹੋਵੇ। ਸੋ ਕੈਸ਼ ਟ੍ਰਾਂਜੈਕਸ਼ਨ $10,000 ਤੋਂ ਜ਼ਿਆਦਾ ਵਾਲੀ ਆਪਸ ਦੇ ਵਿੱਚ ਅਸੀਂ ਨਹੀਂ ਕਰ ਸਕਦੇ।
ਸੋ ਕੈਸ਼ ਟ੍ਰਾਂਜੈਕਸ਼ਨ ਹੈ, ਇਹ ਬਹੁਤ ਕਲੀਅਰ ਕਰਦੀ ਹੈ, ਜਿਹੜੀ ਇਲੈਕਟ੍ਰੋਨਿਕ ਪੇਮੈਂਟ ਪਲੈਟਫਾਰਮਸ ਆ ਜਾਂ ਕ੍ਰੈਡਿਟ ਕਾਰਡ ਜ਼ਰੀਏ ਜਾਂ ਚੈੱਕ ਜ਼ਰੀਏ ਜਾਂ ਹੋਰ ਜਿਹੜੀਆਂ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਜ਼ਰੀਏ ਜਿਹੜੇ ਇਹ ਟ੍ਰਾਂਜੈਕਸ਼ਨ ਹੋ ਰਹੀ ਆ ਉਹਦੇ 'ਤੇ ਕੋਈ ਰੋਕ ਨਹੀਂ ਹੈਗੀ, ਪਰ ਇਹ ਕੈਸ਼ ਟ੍ਰਾਂਜੈਕਸ਼ਨ।
ਤੇ ਇੰਪੋਰਟੈਂਟ ਗੱਲ ਇਹਦੇ 'ਚ ਇਹ ਆ ਵੀ ਜੇ ਕੈਸ਼ ਤੁਸੀਂ ਬੈਂਕ ਜਾ ਕੇ ਜਮ੍ਹਾਂ ਕਰਾਉਣਾ ਚਾਹੁੰਦੇ ਹੋ, ਜਮ੍ਹਾਂ ਕਰਾ ਸਕਦੇ ਹੋ ਤੁਸੀਂ ਬੈਂਕ ਜਾ ਕੇ ਕੈਸ਼ ਜਮ੍ਹਾਂ ਕਰਾ ਸਕਦੇ ਹੋ, ਅਤੇ ਆਪਸ ਦੇ ਵਿੱਚ ਵੀ ਜਿਹੜਾ ਲੈਣ ਦੇਣ ਹੈ ਉਹ ਤੁਸੀਂ ਕੈਸ਼ ਦਾ $10,000 ਤੋਂ ਜ਼ਿਆਦਾ ਦਾ ਨਹੀਂ ਕਰ ਸਕਦੇ, ਉਹਦੇ ਉੱਤੇ ਰਿਸਟ੍ਰਿਕਸ਼ਨ ਲਗਾਉਣਾ ਚਾਹੁੰਦੀ ਹੈ ਸਰਕਾਰ, ਇਹਦੇ ਨਾਲ ਕਹਿੰਦੇ ਮਨੀ ਲਾਂਡਰਿੰਗ ਰੁਕ ਸਕੇਗੀ। ਪਲੱਸ ਵੀ ਜੇ ਮੈਂ ਤੁਹਾਡੇ ਖਾਤੇ ਦੇ ਵਿੱਚ ਜਾ ਕੇ ਬੈਂਕ 'ਚ ਜਾ ਕੇ $10,000 ਜਮ੍ਹਾਂ ਕਰਾਉਣਾ ਹੋਵੇ, ਮੈਂ ਹਾਲ ਦੀ ਘੜੀ ਕਰਾ ਸਕਦਾ, ਉਹਦੇ ਉੱਤੇ ਵੀ ਕਹਿੰਦੇ ਰੋਕ ਲਗਾਈ ਜਾਏਗੀ ਵੀ ਤਾਂ ਕਿ ਮਨੀ ਲਾਂਡਰਿੰਗ ਜਿਹੜੀ ਆ ਕੰਟਰੋਲ ਕੀਤੀ ਜਾ ਸਕੇ। ਸੋ ਇਸ ਤਰ੍ਹਾਂ ਦੇ ਚੇਂਜਸ ਨੇ, ਪਲੱਸ ਇੱਕ ਹੋਰ ਬਹੁਤ ਵੱਡਾ ਚੇਂਜ ਕੀਤਾ ਜਾ ਰਿਹਾ
ਵਿਦਆਊਟ ਵਾਰੰਟ ਜਿਹੜੀ ਇਨਫੋਰਸ ਕਰਨਾ, ਜਿਹੜਾ ਲਾਅ ਨੂੰ ਇਨਫੋਰਸ ਕਰਨਾ ਵਿਦਆਊਟ ਵਾਰੰਟ, ਉਹਦਾ ਨਾ ਉਹਨਾਂ ਨੇ ਐਗਜ਼ਾਮਪਲ ਦਿੱਤਾ, ਉਹ ਕਹਿੰਦੇ ਉਹਦਾ ਲਾਈਵ ਉਹਦਾ ਐਗਜ਼ਾਮਪਲ ਇਹ ਹੈ ਵੀ ਜੇ ਕਿਸੇ ਬੱਚੇ ਨਾਲ ਕਿਸੇ ਕਿਸਮ ਦਾ ਅਬਿਊਜ਼ ਹੋ ਰਿਹਾ ਤਾਂ ਅਥਾਰਟੀਜ਼ ਕੋਲ ਇਹ ਪਾਵਰ ਹੋਊਗੀ ਕਿ ਜੇ ਉਹਨਾਂ ਕੋਲ ਵਾਰੰਟ ਨਹੀਂ ਵੀ ਹੈਗਾ ਤਾਂ ਵੀ ਉਹ ਜਾ ਕੇ ਲਾਅ ਨੂੰ ਜਿਹੜਾ ਹੈਗਾ ਉਹ ਇਨਫੋਰਸ ਕਰ ਸਕਦੇ ਨੇ।
ਤੇ ਇੱਕ ਚੀਜ਼ ਜਿਹੜੀ ਚੇਂਜ ਕੀਤੀ ਜਾ ਰਹੀ ਹੈ ਕਿ ਜਿਹੜੇ ਵੇਅਰ ਹਾਊਸਿਸ ਨੇ ਜਿਹੜੀਆਂ ਟਰੱਕਿੰਗ ਕੰਪਨੀਆਂ ਨੇ ਉਹਨਾਂ ਵਾਸਤੇ ਲਾਜ਼ਮੀ ਕੀਤਾ ਜਾਏਗਾ ਕਿ ਜੇਕਰ CBSA ਵਾਲੇ ਕਹਿੰਦੇ ਆ ਵੀ ਸਾਨੂੰ ਕੋਈ ਸ਼ੱਕ ਹੈ ਵੀ ਅਸੀਂ ਤੁਹਾਡੇ ਵੇਅਰ ਹਾਊਸ ਦੀ ਤੁਹਾਡੇ ਯਾਰਡ ਦੀ ਤਲਾਸ਼ੀ ਲੈਣਾ ਚਾਹੁੰਦੇ ਹਾਂ, ਤੇ ਉਹਨਾਂ ਕੰਪਨੀਆਂ ਨੂੰ ਕੰਪਲਾਈ ਕਰਨਾ ਪਏਗਾ, CBSA ਨੂੰ ਅਲਾਓ ਕਰਨਾ ਪਏਗਾ ਕਿ ਹਾਂਜੀ ਤੁਸੀਂ ਤਲਾਸ਼ੀ ਲੈ ਲਓ ਕਿ ਸੋ ਇਹ ਵੀ ਕਾਨੂੰਨ ਦੇ ਵਿੱਚ ਚੇਂਜ ਕੀਤਾ ਜਾ ਰਿਹਾ। ਨਾਲ ਜਿਹੜੇ ਸੈੱਲ ਫੋਨ ਪ੍ਰੋਵਾਈਡਰਸ ਨੇ ਉਹਨਾਂ ਨੂੰ ਵੀ ਕਿਹਾ ਜਾ ਰਿਹਾ ਵੀ ਤੁਹਾਡੇ ਲਈ ਲਾਜ਼ਮੀ ਹੋਏਗਾ ਕਿ ਜੇ ਕਿਸੇ RCMP ਨੂੰ ਜਾਂ CSIS ਨੂੰ ਕੋਈ ਪਰਸਨਲ ਇਨਫੋਰਮੇਸ਼ਨ ਚਾਹੀਦੀ ਤੁਹਾਡੇ ਕਸਟਮਰਸ ਦੀ ਤੁਹਾਨੂੰ ਸਾਂਝੀ ਕਰਨੀ ਪਏਗੀ, ਯੂ ਵਿਲ ਹੈਵ ਟੂ ਕੰਪਲਾਈ। ਹੁਣ ਇਹਨੂੰ ਲੈ ਕੇ ਪ੍ਰਾਈਵੇਸੀ ਕੰਸਰਨਸ ਨੇ ਕੁਐਸਚਨੇਬਲ ਆ, ਆਈ ਐਮ ਸ਼ੋਰ ਕਿ ਜਿਹੜਾ ਇੱਕ ਕਾਨੂੰਨ ਜਦੋਂ ਹੁਣ ਦੇਖੋ ਸਮਾਂ ਤਾਂ ਥੋੜ੍ਹਾ ਸਰਕਾਰ ਦੇ ਕੋਲ, ਇਹ ਸੈਸ਼ਨ 20 ਜੂਨ ਤੱਕ ਦਾ ਹੀ ਆ, ਅਤੇ ਮਾਰਕ ਕਾਰਨੀ ਪਹਿਲਾਂ ਕਹਿ ਚੁੱਕੇ ਨੇ ਕਿ ਉਹਨਾਂ ਦੀ ਕੋਸ਼ਿਸ਼ ਹੈ ਵੀ ਇਹ ਸਾਰੇ ਜਿਹੜੇ ਕੰਮ ਇਹਨਾਂ ਨੇ ਕਰਨੇ, ਬਿੱਲ ਜਿਹੜੇ ਪੇਸ਼ ਕਰਨੇ ਆ, ਇਹ ਕੈਨੇਡਾ ਡੇ ਤੋਂ ਪਹਿਲਾਂ ਉਹ ਲਾਗੂ ਕਰਵਾ ਦੇਣ। ਸੋ ਸੈਸ਼ਨ ਤਾਂ 20 ਜੂਨ ਤੱਕ ਹੀ ਆ, ਮਤਲਬ ਇਹ ਹੋਇਆ ਕਿ 20 ਜੂਨ ਤੱਕ ਸਾਰੇ ਬਿੱਲ ਪਾਸ ਕਰਾਉਣਾ ਚਾਹੁੰਦੇ ਨੇ ਉਹ। ਪਰ ਇਹਨੂੰ ਲੈ ਕੇ ਜਿਹੜੇ ਕੋਈ ਪ੍ਰਾਈਵੇਸੀ ਦੇ ਐਡਵੋਕੇਟਸ ਹੋਣਗੇ, ਹਿਊਮਨ ਰਾਈਟਸ ਦੇ ਐਡਵੋਕੇਟਸ ਹੋਣਗੇ, ਉਹਨਾਂ ਵੱਲੋਂ ਆਫਕੋਰਸ ਇਹਦੇ ਖਿਲਾਫ ਗੱਲ ਕੀਤੀ ਜਾਏਗੀ ਕਿ ਜੀ ਤੁਸੀਂ ਤਾਂ ਏਜੰਸੀਆਂ ਨੂੰ ਬਹੁਤ ਜ਼ਿਆਦਾ ਤਾਕਤਾਂ ਦੇ ਰਹੇ ਹੋ, ਪਰ ਹਕੀਕਤ ਇਹ ਵੀ ਹੈ ਕਿ ਸਾਡੇ ਇੱਥੇ ਇਟਸ ਦ ਨੀਡ ਆਫ ਦ ਆਵਰ ਰਾਈਟ ਨਾਓ, ਕਿ ਹਮੇਸ਼ਾ ਇਹੀ ਗੱਲ ਹੁੰਦੀ ਹੈ ਕਿ ਜੀ ਏਜੰਸੀਆਂ ਵਾਲੇ ਪੁਲਿਸ ਵਾਲੇ ਬੜੀ ਮੁਸ਼ਕਤ ਕਰਕੇ ਪੂਰੇ ਕੇਸ ਨੂੰ ਸੁਲਝਾਉਂਦੇ ਨੇ ਅਤੇ ਉਹ ਸ਼ੱਕੀ ਵਿਅਕਤੀ ਤੱਕ ਪਹੁੰਚਦੇ ਨੇ, ਪਰ ਮੁੜ ਕੇ ਕਿਉਂਕਿ ਸਾਡੇ ਕਾਨੂੰਨ ਇੰਨੇ ਕਮਜ਼ੋਰ ਨੇ ਉਹਨਾਂ ਨੂੰ ਅਸੀਂ ਵੀ ਲੈਟ ਦਮ ਗੋ ਸਕਾਟ ਫਰੀ, ਕਿਉਂਕਿ ਉਹਨਾਂ ਦੇ ਖਿਲਾਫ਼ ਕੇਸ ਬਿਲਡ ਕਰਨਾ ਔਖਾ ਹੋ ਜਾਂਦਾ। ਫਿਰ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਨੇ ਕਿ ਐਵੀਡੈਂਸ ਸ਼ੇਅਰਿੰਗ ਨੂੰ ਲੈ ਕੇ, ਇੰਟੈਲੀਜੈਂਸ ਸ਼ੇਅਰਿੰਗ ਨੂੰ ਲੈ ਕੇ ਜਿਹੜੇ ਅੜਿੱਕੇ ਨੇ ਅਤੇ ਏਜੰਸੀਆਂ ਦੀਆਂ ਤਾਕਤਾਂ ਹੀ ਘੱਟ ਨੇ, ਤਫਤੀਸ਼ ਦੇ ਵਿੱਚ ਵੀ ਉਹਨਾਂ ਨੂੰ ਪ੍ਰੋਪਰਲੀ ਉਹਨਾਂ ਨੂੰ ਫਰੀ ਹੈਂਡ ਨਹੀਂ ਮਿਲਦਾ। ਸੋ ਹਮੇਸ਼ਾ ਇਹ ਗੱਲਾਂ ਹੁੰਦੀਆਂ ਵੀ ਸਾਨੂੰ ਵੀ ਨੀਡ ਟੂ ਬੀ ਮੋਰ ਸਟ੍ਰਿੰਜੈਂਟ ਅਬਾਊਟ ਇਟ, ਅਤੇ ਹੁਣ ਉਹ ਜੇ ਚੇਂਜਸ ਕੀਤੇ ਜਾ ਰਹੇ ਨੇ ਇਹਨਾਂ ਦਾ ਸਵਾਗਤ ਹੋਣਾ ਚਾਹੀਦਾ। ਬਾਕੀ ਇੱਕ ਗੱਲ ਆ ਕਿ ਗੈਰੀ ਆਨੰਦ ਸਾਂਗਰੀ ਜਿਹੜੇ ਪਬਲਿਕ ਸੇਫਟੀ ਮਿਨਿਸਟਰ ਨੇ, ਭਾਵੇਂ ਉਹਨਾਂ ਨੇ ਕਿਹਾ ਵੀ ਅਸੀਂ ਅਮਰੀਕਾ ਨੂੰ ਰਿਝਾਉਣ ਵਾਸਤੇ ਸਾਰਾ ਕੁਝ ਨਹੀਂ ਕਰ ਰਹੇ, ਪਰ ਕੱਲ੍ਹ ਉਹਨਾਂ ਨੇ ਨਾਲੇ ਵੀ ਕਿਹਾ ਕਹਿੰਦੇ ਵੀ ਹੁਣ ਆਹ ਬਿੱਲ ਪੇਸ਼ ਕਰ ਰਹੇ ਹਾਂ, ਅਤੇ ਇਸ ਤੋਂ ਬਾਅਦ ਕਹਿੰਦੇ ਜਿਹੜੇ ਡੋਨਲਡ ਟਰੰਪ ਵੱਲੋਂ ਨਿਯੁਕਤ ਕੀਤੇ ਗਏ ਅਮਰੀਕਾ ਦੇ ਬਾਰਡਰ ਜ਼ਾਰ ਨੇ ਟੌਮ ਹੋਮੈਨ, ਕਹਿੰਦੇ ਉਹਨਾਂ ਨੂੰ ਮੈਂ ਕਹਿੰਦੇ ਲਾਈਨ ਬਾਏ ਲਾਈਨ ਸਾਰੀ ਗੱਲ ਜਿਹੜੀ ਆ ਜਿਹੜਾ ਸਾਡਾ ਬਿੱਲ ਹੈ ਉਹਨਾਂ ਨੂੰ ਮੈਂ ਸਾਰੀਆਂ ਮਦਾਂ ਇਹਨਾਂ ਦੀਆਂ ਸਮਝਾਵਾਂਗਾ ਵੀ ਦੇਖੋ ਅਸੀਂ ਕਿੰਨੇ ਸੋਹਣੇ ਕੰਮ ਕਰ ਰਹੇ ਹਾਂ।
ਸੋ ਮੰਨਣ ਨਾ ਮੰਨਣ ਗਿਫਟ ਤਾਂ US ਨੂੰ ਹੀ ਦਿੱਤਾ ਜਾ ਰਿਹਾ।
ਹਾਂ, ਸੋ ਟੌਮ ਹੋਮੈਨ ਨੂੰ। ਪਰ ਇੰਟਰਸਟਿੰਗ ਗੱਲ ਇਹ ਹੈ ਜਸਪ੍ਰੀਤ ਜੀ ਕਿ ਬਾਰਡਰ ਜ਼ਾਰ ਅਮਰੀਕਾ ਦੇ ਟੌਮ ਹੋਮੈਨ ਨੇ, ਪਰ ਡੋਨਲਡ ਟਰੰਪ ਨੂੰ ਰਿਝਾਉਣ ਵਾਸਤੇ ਅਸੀਂ ਵੀ ਤਾਂ ਆਪਣੇ ਫੈਂਟਨਲ ਜ਼ਾਰ ਲਗਾਏ ਸੀ ਕੈਵਿਨ ਗ੍ਰੋਸੋ, ਉਹਨਾਂ ਦਾ ਨਾਮ ਹੀ ਨਹੀਂ ਆਇਆ ਮੁੜ ਕੇ ਕਦੇ।
ਸੋ ਕਦੇ ਸੁਣਿਆ ਉਸ ਤੋਂ ਬਾਅਦ
ਨਹੀਂ ਸੁਣਿਆ,
ਜਿਸ ਦਿਨ ਉਹਨਾਂ ਦੀ ਨਿਯੁਕਤੀ ਹੋਈ ਸੀ ਉਸ ਦਿਨ ਤਾਂ ਉਹ ਖਬਰਾਂ ਛਾਏ ਰਹੇ ਸੀ।
ਹਾਂ, ਉਸ ਤੋਂ ਬਾਅਦ ਇੱਕ ਦੋ ਦਿਨ ਬਾਅਦ ਵੀ ਕਹਿੰਦੇ ਬਾਰਡਰ ਤੇ ਜਾ ਕੇ ਆਏ ਆ ਜੀ, ਡੋਮਿਨਿਕ ਲੈਬਲਾਂਕ ਵੀ ਨਾਲ ਗਏ ਨੇ, ਨਹੀਂ ਉਦੋਂ ਡੇਵਿਡ ਮੈਗਿੰਟੀ ਸੀਗੇ ਪਬਲਿਕ ਸੇਫਟੀ ਮਿਨਿਸਟਰ, ਉਹ ਵੀ ਗਏ ਨੇ ਨਾਲ, ਤੇ ਉਹ ਬਾਰਡਰ ਚੈੱਕ ਕਰਕੇ ਆਏ ਆ, ਹੁਣ ਡਰੋਨ ਨਵੇਂ ਉਡਾਤੇ, ਹੁਣ ਹੈਲੀਕਾਪਟਰ ਨਵੇਂ ਉਡਾਤੇ, ਫੋਟੋ ਖਿਚਾ ਲਈ। ਸੋ ਇਦਾਂ ਦੇ ਕੰਮ ਉਹਨਾਂ ਨੇ ਸ਼ੁਰੂ ਸ਼ੁਰੂ ਚ ਕੀਤੇ ਹਫਤਾ ਦੋ ਹਫਤਾ, ਮੁੜ ਕੇ ਨਾਮ ਹੀ ਨਹੀਂ ਸੁਣਿਆ ਕੈਵਿਨ ਗ੍ਰ੾ੋਸੋ ਦਾ, ਕੈਵਿਨ ਗ੍ਰੋਸੋ ਕਿੱਥੇ ਗਏ? ਸੋ ਕੱਲ੍ਹ ਵੀ ਕੋਈ ਜ਼ਿਕਰ ਨਹੀਂ ਹੋਇਆ, ਟੌਮ ਹੋਮੈਨ ਦਾ ਜ਼ਿਕਰ ਹੋ ਗਿਆ। ਅੱਛਾ, ਵੱਡੀ ਗੱਲ ਇਹ, ਅਮਰੀਕਾ ਵਾਲੇ ਜਿਹੜੇ ਨੇ ਉਹ ਬਾਰਡਰ ਜ਼ਾਰ, ਸਾਡੇ ਵਾਲੇ ਫੈਂਟਨਲ ਜ਼ਾਰ, ਸਾਡੇ ਬੰਦੇ ਦਾ ਨਾਮ ਹੀ ਨੈਗੇਟਿਵ ਰੱਖਿਆ ਤੁਸੀਂ ਫੈਂਟਨਲ ਡਰੱਗ ਦੇ ਨਾਂ ਤੇ, ਉਹਨਾਂ ਦੇ ਬਾਰਡਰ ਜ਼ਾਰ ਸਾਡੇ ਫੈਂਟਨਲ ਜ਼ਾਰ, ਤੇ ਫੈਂਟਨਲ ਜ਼ਾਰ ਵੀ ਮੁੜ ਕੇ ਨਜ਼ਰ ਨਹੀਂ ਆਏ ਕੈਵਿਨ ਗ੍ਰੋਸੋ ਕਿੱਥੇ ਗਏ, ਪਤਾ ਨਹੀਂ।
ਬਿਲਕੁਲ। ਅੱਛਾ, ਇੱਕ ਨਾ ਆਪਾਂ ਨੂੰ ਸਵਾਲ ਆਇਆ ਆਪਣੇ ਇੱਕ ਲਿਸਨਰ ਹੈਗੇ ਨੇ ਕਵਰ ਜੀ, ਉਹਨਾਂ ਨੇ ਪੁੱਛਿਆ, ਉਹ ਕਹਿੰਦੇ ਜੇ ਤੁਸੀਂ ਵਿਜ਼ਟਰ ਵੀਜ਼ਾ ਤੇ ਆ ਰਹੇ ਹੋ ਫਿਰ ਤੁਸੀਂ ਅਸਾਈਲਮ ਕਲੇਮ ਕਰ ਅਸਾਈਲਮ ਵਾਸਤੇ ਅਪਲਾਈ ਕਰ ਸਕਦੇ ਹੋ, ਜੇ 1 ਸਾਲ ਦਾ ਸਮਾਂ ਹੋ ਗਿਆ ਜੀ ਤੁਹਾਨੂੰ ਕੈਨੇਡਾ ਦੇ ਵਿੱਚ ਰਹਿੰਦੇ ਹੋਏ ਫਿਰ ਤੁਸੀਂ ਅਸਾਈਲਮ ਨਹੀਂ ਕਲੇਮ ਕਰ ਸਕਦੇ, ਸਿੰਪਲ ਐਜ਼ ਦੈਟ। ਸੋ ਇਹ ਗੱਲ ਧਿਆਨ ਦੇ ਵਿੱਚ ਰੱਖਣ ਵਾਲੀ।
ਤੇ ਇੱਥੇ ਵੋਟਿੰਗ ਹੋਣੀ ਹੈ। ਜੇ ਇਹ ਪਾਸ ਹੋਏਗਾ ਪਹਿਲਾਂ ਹਾਊਸ ਆਫ ਕਾਮਨਸ ਵਿੱਚ, ਫਿਰ ਸੈਨੇਟ 'ਚ ਜਾਏਗਾ, ਫਿਰ ਰਾਇਲ ਅਸੈਂਟ ਮਿਲੇਗੀ, ਫਿਰ ਉਹ ਐਕਟ ਬਣੇਗਾ, ਕਾਨੂੰਨ ਬਣੇਗਾ, ਤੇ ਫਿਰ ਰੈਟਰੋਐਕਟਿਵਲੀ ਲਾਗੂ ਹੋਏਗਾ 24 June 2020 ਤੋਂ, ਜਿਹੜਾ ਚੇਂਜ ਹੈ, ਜਿਹੜੀ ਤਬਦੀਲੀ ਹੈ। ਤੇ ਜਿਹੜੀਆਂ ਅਰਜ਼ੀਆਂ, ਇੰਟਰੋਡਕਸ਼ਨ ਦਾ ਦਿਨ ਸੀਗਾ ਲੰਘਿਆ ਕੱਲ੍ਹ, ਯੈਸਟਰਡੇ ਮੰਗਲਵਾਰ, ਸੋ ਉਸ ਤੋਂ ਬਾਅਦ ਤੋਂ ਜਿਹੜੀਆਂ ਅਰਜ਼ੀਆਂ ਲੱਗਣਗੀਆਂ ਉਹ ਇਹਦੇ ਕਰਕੇ ਪ੍ਰਭਾਵਿਤ ਹੋਣਗੀਆਂ, ਪਹਿਲਾਂ ਵਾਲੀਆਂ ਨਹੀਂ।
ਵੋਟਿੰਗ ਅੱਜ ਥਰੋਨ ਸਪੀਚ ਵਾਲੀ ਜਿਹੜੀ ਵੋਟਿੰਗ ਹੈਗੀ ਆ ਉਹ ਵੀ ਅੱਜ ਹੋਣੀ ਹੈ, ਅੱਜ ਹੀ ਹੋਣੀ ਹੈ,
ਅੱਜ ਹੋਣੀ ਹੈ,
ਅੱਜ ਹੀ ਹੋਣੀ ਹੈ। ਆਪਾਂ ਉਹਦੇ ਬਾਰੇ ਗੱਲ ਕਰਦੇ ਹਾਂ, ਇੱਕ ਛੋਟੀ ਜਿਹੀ ਬ੍ਰੇਕ ਲੈ ਲਈ। ਬਸ ਉਹ ਅੱਜ ਜਿਹੜਾ ਕੱਲ੍ਹ ਐਕਚੁਅਲੀ ਸਬ ਅਮੈਂਡਮੈਂਟ ਜਿਹੜੀ ਟੇਬਲ ਕੀਤੀ ਗਈ ਇੰਟਰਮ ਆਪੋਜੀਸ਼ਨ ਲੀਡਰ ਐਂਡਰਿਊ ਸ਼ੀਅਰ ਵੱਲੋਂ। ਇੰਟਰਮ ਆਪੋਜੀਸ਼ਨ ਲੀਡਰ ਉਹ ਇਸ ਕਰਕੇ ਨੇ ਕਿਉਂਕਿ ਆਪੋਜੀਸ਼ਨ ਦੇ ਜਿਹੜੇ ਲੀਡਰ ਨੇ ਪੀਅਰ ਪੋਲੀਏਵ, ਉਹ ਆਪਣੀ ਵੀ ਸੀਟ ਹਾਰ ਗਏ ਸੀ। ਪੀਅਰ ਪੋਲੀਏਵ ਨੂੰ ਲੀਡਰ ਉਹ ਰੱਖਣਾ ਚਾਹੁੰਦੇ ਆ ਪਾਰਟੀ ਦਾ, ਪਰ ਉਹਨਾਂ ਨੂੰ ਬਾਏ ਇਲੈਕਸ਼ਨ ਲੜਨੀ ਪੈਣੀ ਆ, ਫਿਰ ਮੁੜ ਕੇ ਹਾਊਸ ਆਫ ਕਾਮਨਸ ਦੇ ਵਿੱਚ ਆਉਣਗੇ, ਫਿਰ ਉਹ ਆ ਕੇ ਆਪੋਜੀਸ਼ਨ ਲੀਡਰ ਵਾਲਾ ਜਿਹੜਾ ਅਹੁਦਾ ਹੈਗਾ ਉਹ ਸਾਂਭਣਗੇ। ਇਨ ਦ ਮੀਨ ਟਾਈਮ ਜਿਹੜੇ ਸਾਬਕਾ ਕੰਜ਼ਰਵੇਟਿਵ ਲੀਡਰ ਹੋਇਆ ਕਰਦੇ ਸੀ ਐਂਡਰਿਊ ਸ਼ੀਅਰ, ਉਹਨਾਂ ਨੂੰ ਹੀ ਇੰਟਰਮ ਆਪੋਜੀਸ਼ਨ ਲੀਡਰ ਬਣਾ ਦਿੱਤਾ ਗਿਆ। ਉਹਨਾਂ ਨੇ ਜਿਹੜਾ ਇੱਕ ਟੇਬਲ ਕੀਤਾ ਸਬ ਅਮੈਂਡਮੈਂਟ, ਉਹਦੇ ਵਿੱਚ ਉਹਨਾਂ ਨੇ ਐਡ ਕੀਤਾ ਇੱਕ ਪੈਸੇਜ ਕਿ ਥਰੋਨ ਸਪੀਚ ਵਾਲਾ ਜਿਹੜਾ ਬਿੱਲ ਹੈ ਇਹਨੂੰ ਤਾਂ ਪਾਸ ਕੀਤਾ ਜਾਊਗਾ ਜੇ ਇਹਦੇ ਵਿੱਚ ਸਰਕਾਰ ਕੋਈ ਸਪਰਿੰਗ ਇਕਨੋਮਿਕ ਅਪਡੇਟ ਸ਼ਾਮਿਲ ਕਰਦੀ ਹੈ। ਉਹੀ ਗੱਲ, ਉਹੀ ਰੇੜਕਾ ਕਿ ਸਰਕਾਰ ਵੱਲੋਂ ਬਜਟ ਨਹੀਂ ਪੇਸ਼ ਕੀਤਾ ਜਾਣਾ, ਸਰਕਾਰ ਵੱਲੋਂ ਜਿਹੜੀ ਇਕਨੋਮਿਕ ਅਪਡੇਟ ਦਿੱਤੀ ਜਾਣੀ ਹੈ ਉਹ ਫਾਲ ਦੇ ਵਿੱਚ ਦਿੱਤੀ ਜਾਣੀ ਹੈ, ਸਪਰਿੰਗ ਦੇ ਵਿੱਚ ਕਿਉਂ ਨਹੀਂ ਦਿੱਤੀ ਜਾ ਰਹੀ, ਇੰਨਾ ਹੀ ਦੇਰੀ ਕਿਉਂ ਹੋ ਰਹੀ ਹੈ। ਸੋ ਆਹ ਗੱਲ ਉਹਨਾਂ ਨੇ ਕਹੀ ਹੈ ਜੀ, ਅੱਜ ਇੱਥੇ ਵੋਟਿੰਗ ਹੋਣੀ ਹੈ।
ਸੋ ਇਹ ਪਰਸੋਂ ਜੀ ਇਹਨਾਂ ਨੇ ਇਹ ਅਮੈਂਡਮੈਂਟ ਜਿਹੜੀ ਆ ਇਹਨਾਂ ਨੇ ਪੇਸ਼ ਕੀਤੀ ਸੀ, ਇੱਥੇ ਪਰਸੋਂ ਵੋਟਿੰਗ ਹੋਈ, ਪਰਸੋਂ ਰਾਤ ਇੱਥੇ ਵੋਟਿੰਗ ਹੋਈ। ਅਤੇ ਇਹ ਜਿਹੜਾ ਬਿੱਲ ਹੈ ਅਮੈਂਡਮੈਂਟ ਬਿੱਲ, ਇਹ ਪਾਸ ਹੋ ਗਿਆ 166-164 ਦੇ ਫਰਕ ਨਾਲ। ਫਰਕ ਨਾਲ ਪਾਸ ਹੋਇਆ ਇਹਨੂੰ ਆਪਾਂ ਸਮਝੀਏ ਹੈ ਕਿ ਸੋ ਥਰੋਨ ਸਪੀਚ ਜਿਹੜੀ ਕਿੰਗ ਚਾਰਲਸ ਨੇ ਡਿਲੀਵਰ ਕੀਤੀ ਉਹਦੇ ਉੱਤੇ ਡਿਬੇਟ ਚੱਲ ਰਹੀ ਆ, ਡਿਬੇਟ ਔਨ ਦਾ ਐਡਰੈਸ ਜਿਹੜੀ ਆ ਉਹ ਚੱਲ ਰਹੀ ਆ ਪਿਛਲੇ ਕਈ ਦਿਨਾਂ ਤੋਂ ਹਾਊਸ ਦੇ ਵਿੱਚ, 4-5 ਦਿਨ ਉਹਦੇ ਵਾਸਤੇ ਰੱਖੇ ਗਏ ਸਨ। ਉਹ ਥਰੋਨ ਸਪੀਚ ਦੇ ਉੱਤੇ ਅੱਜ ਵੋਟਿੰਗ ਹੋਣੀ ਹੈ, ਉਹ ਵੋਟ ਅਜੇ ਹੋਈ ਨਹੀਂ, ਜਿਹੜੀ ਮੇਨ ਵੋਟ ਆ ਉਹ ਅੱਜ ਹੋਣੀ ਹੈ। ਜੇ ਇਹ ਵੋਟ ਡਿਫੀਟ ਹੋ ਜਾਂਦੀ ਹੈ, ਥਰੋਨ ਸਪੀਚ ਪਾਸ ਨਹੀਂ ਕਰਾ ਪਾਉਂਦੀ ਸਰਕਾਰ, ਸਰਕਾਰ ਡਿੱਗ ਜਾਏਗੀ। ਇਹ ਕੌਨਫੀਡੈਂਸ ਦਾ ਮੋਸ਼ਨ ਆ, ਇਟਸ ਵੈਰੀ ਇੰਪੋਰਟੈਂਟ ਕਿ ਅੱਜ ਦਾ ਬਿੱਲ ਉਹ ਪਾਸ ਹੋਵੇ ਜੇ ਸਰਕਾਰ ਚੱਲਦੀ ਰੱਖਣੀ ਹੈ। ਉਸ ਤੋਂ ਪਹਿਲਾਂ ਸੋਮਵਾਰ ਵੋਟ ਇੱਕ ਵੱਖਰੀ ਹੋਈ, ਐਂਡਰੂ ਸ਼ੀਅਰ ਨੇ ਇੱਕ ਅਮੈਂਡਮੈਂਟ ਪ੍ਰਪੋਜ਼ ਕੀਤੀ, ਕਹਿੰਦੇ ਜਿਹੜਾ ਥਰੋਨ ਸਪੀਚ ਵਾਲਾ ਜਿਹੜਾ ਇਹ ਸਾਰਾ ਬਿੱਲ ਆ ਇਹਦੇ ਵਿੱਚ ਇੱਕ ਹੋਰ ਚੀਜ਼ ਐਡ ਕਰੋ, ਇੱਕ ਅਮੈਂਡਮੈਂਟ ਐਡ ਕਰੋ ਕਿ ਸਰਕਾਰ ਇੱਕ ਫਰਮ ਕਮਿਟਮੈਂਟ ਕਰੇ ਕਿ ਇਸ ਸਾਲ ਸਪਰਿੰਗ ਦੇ ਵਿੱਚ ਬਜਟ ਜਾਂ ਫਿਰ ਇਕਨੋਮਿਕ ਅਪਡੇਟ ਸਰਕਾਰ ਪੇਸ਼ ਕਰੇਗੀ। ਇਹਦੇ 'ਚ ਲਿਖੋ ਨਾਲ ਕਿ ਥਰੋਨ ਸਪੀਚ ਦੇ ਵਿੱਚ ਇਹ ਗੱਲ ਜੋੜੀ ਜਾਏ ਨਾਲ ਕਿ ਸਰਕਾਰ ਫਰਮ ਕਮਿਟਮੈਂਟ ਕਰ ਰਹੀ ਹੈ ਕਿ ਅਸੀਂ ਸਪਰਿੰਗ ਦੇ ਵਿੱਚ ਇਕਨੋਮਿਕ ਅਪਡੇਟ ਜਾਂ ਬਜਟ ਪੇਸ਼ ਕਰਾਂਗੇ। ਇਹ ਜਿਹੜੀ ਅਮੈਂਡਮੈਂਟ ਹੈ, ਇਹ ਅਮੈਂਡਮੈਂਟ ਥਰੋਨ ਸਪੀਚ ਦੇ ਵਿੱਚ ਸ਼ਾਮਲ ਕਰਨੀ ਹੈ, ਇਹ ਅਮੈਂਡਮੈਂਟ ਪਾਸ ਹੋ ਗਈ। ਲਿਬਰਲਸ ਜਿੰਨੇ ਵੀ ਮੌਜੂਦ ਸਨ ਜਿਹੜੇ ਵੋਟ ਕਰ ਸਕਦੇ ਸਨ ਸਾਰਿਆਂ ਨੇ ਰਲ ਕੇ ਇਹਦੇ ਖਿਲਾਫ਼ ਵੋਟ ਕੀਤੀ, ਮਤਲਬ ਲਿਬਰਲ ਐਮ ਪੀ ਸਾਰਿਆਂ ਨੇ ਇਹਦੇ ਖਿਲਾਫ਼ ਵੋਟ ਕੀਤੀ, ਉਹਦੇ ਬਾਵਜੂਦ ਇਹ ਬਿੱਲ ਪਾਸ ਹੋ ਗਿਆ, ਸਰਕਾਰ ਦਾ ਵਸ ਚੱਲਿਆ ਨਹੀਂ। ਸੋ 166 ਵੋਟਾਂ ਇਸ ਬਿੱਲ ਦੇ ਹੱਕ ਵਿੱਚ ਵੋਟ ਪਈਆਂ,
164
ਖਿਲਾਫ਼, ਤੇ 164 ਦੇ 164 ਸਾਰੇ ਲਿਬਰਲ ਐਮ ਪੀ ਸਨ। ਹੁਣ ਸਵਾਲ ਇਹ ਬਣਦਾ ਕਿ ਲਿਬਰਲ ਐਮ ਪੀਜ਼ ਤਾਂ 169 ਨੇ, ਤੇ ਫਿਰ 164 ਕਿਵੇਂ ਰਹਿ ਗਈਆਂ? ਸੋ 169 ਦੇ ਵਿੱਚੋਂ ਇੱਕ ਤਾਂ ਸਪੀਕਰ ਹੋ ਗਏ, ਸੋ ਰਹਿ ਗਈਆਂ 168 ਸੀਟਾਂ। ਇਹਦੇ ਦੱਸਿਆ ਜਾਂਦਾ ਕਹਿੰਦੇ ਕਿ 4 ਐਮ ਪੀਜ਼ ਟੋਟਲ, 2 ਲਿਬਰਲ ਤੇ 2 ਆਪੋਜੀਸ਼ਨ ਦੇ ਕੋਈ, ਉਹ ਪੇਅਰਡ ਐਬਸਟੈਂਸ਼ਨ ਦੇ ਤਹਿਤ ਉਹਨਾਂ ਨੇ ਵੋਟ ਨਹੀਂ ਪਾਈ। ਸੋ ਇਹ ਇੱਕ ਵੋਲੰਟਰੀ ਇਨਫੋਰਮਲ ਅਰੇਂਜਮੈਂਟ ਹੁੰਦਾ ਹਾਊਸ ਦੇ ਵਿੱਚ ਆਮ ਤੌਰ 'ਤੇ, ਵੀ ਆਪੋਜੀਸ਼ਨ ਅਤੇ ਸਰਕਾਰ ਵਾਲੇ ਆਪਸ ਦੇ ਵਿੱਚ ਇੱਕ ਸਹਿਮਤੀ ਜੀ ਕਰ ਲੈਂਦੇ ਆ ਵੀ ਸਾਡੇ 2 ਬੰਦੇ ਜਾਂ ਕਿਸੇ ਕੰਮ ਕਰਕੇ ਜ਼ਰੂਰੀ ਵੀ ਉਹ ਹਾਊਸ ਦੇ ਵਿੱਚ ਆ ਨਹੀਂ ਸਕਣਗੇ, ਵੀ ਜਦੋਂ ਵੋਟ ਹੋਣੀ ਆ ਸਾਡੇ 2 ਬੰਦੇ ਵੋਟ ਨਹੀਂ ਪਾ ਸਕਦੇ, ਤੁਹਾਡੇ ਵੀ ਜਿਹੜੇ 2 ਬੰਦੇ ਨੇ ਉਹਨਾਂ ਦੀ ਵੋਟ ਨਾ ਪਵਾਇਓ। ਇਹ ਪੇਅਰਡ ਐਬਸਟੈਂਸ਼ਨ ਇਹਨੂੰ ਕਿਹਾ ਜਾਂਦਾ, ਇੱਕ ਆਪਸ ਦੇ ਵਿੱਚ ਸਮਝੋ ਵੀ ਗੁੱਡ ਵਿਲ ਜੈਸਚਰ ਜਾਂ ਹੁੰਦਾ ਹੈ ਕਿ ਜ਼ਰੂਰੀ ਇਹ ਲੀਗਲੀ ਬਾਉਂਡ ਨਹੀਂ ਹੁੰਦੀਆਂ ਪਾਰਟੀਆਂ ਨੂੰ ਅਬਜ਼ਰਵ ਕਰਨ ਵਾਸਤੇ,
ਇਨਫਾਰਮਲ ਜੀ ਇੱਕ ਰਸਮ ਹੈਗੀ ਹੈ,
ਰਸਮ ਆ ਇੱਕ ਅੰਡਰਸਟੈਂਡਿੰਗ ਆ ਸਮਝ ਲਓ, ਇੱਕ ਰਵਾਇਤ ਹੈਗੀ ਆ, ਇਨਫਾਰਮਲ ਕਨਵੈਨਸ਼ਨ ਕਹਿ ਲਓ। ਸੋ ਉਹਦੇ ਤਹਿਤ 2 ਐਮ ਪੀਜ਼ ਨੇ ਲਿਬਰਲ ਵਾਲੇ ਪਾਸਿਓਂ ਅਤੇ 2 ਨੇ ਆਪੋਜੀਸ਼ਨ ਵਾਲੇ ਪਾਸਿਓਂ ਵੋਟ ਨਹੀਂ ਕੀਤੀ, 4 ਐਮ ਪੀ ਤਾਂ ਇੱਧਰ ਨੂੰ ਕੁਰਬਾਨ ਹੋ ਗਏ। ਸੋ ਜਿਹੜੀਆਂ 4 ਵੋਟਾਂ ਪੇਅਰਡ ਐਬਸਟੈਂਸ਼ਨ ਦੇ ਤਹਿਤ ਨਹੀਂ ਪਈਆਂ, ਬਾਕੀ ਜਿਹੜੇ 2 ਲਿਬਰਲ ਐਮ ਪੀ ਫਿਰ ਸਵਾਲ ਉੱਠਦਾ ਵੀ ਉਹ ਕਿੱਥੇ ਸਨ, ਉਹ ਸ਼ਾਇਦ ਵੋਟ ਪਾ ਨਹੀਂ ਸਕੇ ਕਿਉਂਕਿ ਕਈ ਵਰਚੁਅਲੀ ਵੋਟ ਪਾ ਰਹੇ ਸੀ। ਇੱਕ ਐਮ ਪੀ ਦੱਸਿਆ ਗਿਆ ਕਿ ਪਹਿਲਾਂ ਇੱਕ ਮੌਕਾ ਜਦੋਂ ਵੋਟ ਹੋਈ ਹੈ ਨਾ ਉਦੋਂ ਕਹਿੰਦੇ ਟਾਈ ਹੋ ਗਿਆ ਸੀ ਮਾਮਲਾ 164-164 'ਤੇ। ਸੋ ਇਹ ਬੜੀ ਇੰਟਰਸਟਿੰਗ ਸਟੋਰੀ ਆਪਣੇ ਆਪ ਦੇ ਵਿੱਚ, ਪਹਿਲਾਂ ਜਦੋਂ ਇਨੀਸ਼ੀਅਲ ਵੋਟ ਹੋਈ, ਕਿਉਂਕਿ ਹਾਈਬ੍ਰਿਡ ਸੈਸ਼ਨ ਹੁੰਦੀ ਹਾਊਸ ਆਫ ਕਾਮਨਸ ਦੇ, ਸੋ ਕਈ ਜਿਹੜੇ ਐਮ ਪੀਜ਼ ਨੇ ਉਹ ਵਰਚੁਅਲ ਬੈਠੇ ਹੋਏ ਆਪਣੇ ਘਰਾਂ ਦੇ ਵਿੱਚੋਂ ਸੈਸ਼ਨ ਸ਼ਾਮਿਲ ਹੁੰਦੇ ਨੇ। ਸੋ 164 ਤੇ ਟਾਈ ਹੋ ਗਈ ਪਹਿਲਾਂ ਜਦੋਂ ਇਨੀਸ਼ੀਅਲ ਵੋਟ ਹੋਈ। ਉਸ ਤੋਂ ਬਾਅਦ ਸਪੀਕਰ ਨੇ ਕਿਹਾ ਵੀ ਭਾਈ ਦੇਖ ਲਓ ਵੀ ਟਾਈ ਹੋਈ ਹੈ, ਅਤੇ ਵੀ ਜੇ ਕੋਈ ਐਮ ਪੀ ਵਰਚੁਅਲੀ ਵੋਟ ਨਹੀਂ ਪਾ ਸਕਿਆ ਜਾਂ ਪਾਉਣਾ ਚਾਹੁੰਦਾ, ਮੈਂ ਇੱਕ ਹੋਰ ਮੌਕਾ ਦੇ ਰਿਹਾ ਵੋਟ ਪਾਉਣ ਵਾਸਤੇ। ਇੱਕ ਕੰਜ਼ਰਵੇਟਿਵ ਐਮ ਪੀ ਨੇ ਕਹਿੰਦੇ ਦੱਸਿਆ ਜਾਂਦਾ ਉਹਨਾਂ ਨੇ ਵੋਟ ਪਾਉਣੀ ਚਾਹੀ, ਪਰ ਉਹ ਕਿਉਂਕਿ ਵਰਚੁਅਲੀ ਆਪਣੇ ਘਰ ਬੈਠੇ ਸੀ, ਉਹਨਾਂ ਨੇ ਜੈਕਟ ਨਹੀਂ ਸੀ ਪਾਈ ਹੋਈ, ਫਾਰਮਲ ਜੈਕਟ, ਕੋਟ ਨਹੀਂ ਸੀ ਪਾਇਆ ਹੋਇਆ, ਇਸ ਕਰਕੇ ਉਹਨਾਂ ਦੀ ਵੋਟ ਕਾਊਂਟ ਨਹੀਂ ਕੀਤੀ ਗਈ। ਕਿਉਂਕਿ ਕਨਵੈਨਸ਼ਨ ਇਹ ਹੈ ਜੇ ਤੁਸੀਂ ਵੋਟਿੰਗ ਕਰਨੀ ਹੈ ਭਾਵੇਂ ਆਪਣੇ ਘਰ ਬੈਠੇ ਹੋ, ਤੁਹਾਨੂੰ ਜੈਕਟ ਪਾਉਣੀ ਪੈਣੀ, ਕੋਟ ਪਾ ਕੇ ਬਹਿਣਾ, ਤਾਂ ਤੁਹਾਡੀ ਵੋਟ ਕਾਊਂਟ ਹੋਏਗੀ। ਤੇ ਉਹਨਾਂ ਦੀ ਵੋਟ ਕਾਊਂਟ ਨਹੀਂ ਹੋਈ, ਪਰ ਫਿਰ ਵੀ ਕਹਿੰਦੇ ਦੋ ਕੰਜ਼ਰਵੇਟਿਵ ਐਮ ਪੀ ਹੋਰ ਕੋਈ ਜੁਗਾੜ ਕਰ ਲਏ ਤੇ ਉਹਨਾਂ ਨੇ ਵੋਟ ਪਾਈ ਤੇ 166-164 ਦੇ ਫਰਕ ਨਾਲ। ਪਰ ਮੈਨੂੰ ਅਜੇ ਵੀ ਅਜੇ ਤੱਕ ਇਹ ਮੈਨੂੰ ਪਤਾ ਨਹੀਂ, ਮੈਂ ਆਈਲ ਰੀਡ ਮੋਰ ਇਨ ਟੂ ਇਟ ਕਿ ਦੋ ਲਿਬਰਲ ਐਮ ਪੀਜ਼ ਕਿਹੜੇ ਕਿੱਥੇ ਨੇ, ਵੀ ਉਹ ਕਿਉਂ ਨਹੀਂ ਆ ਸਕੇ, ਵੀ ਦੋ ਤਾਂ ਪੇਅਡ ਐਬਸਟੈਂਸ਼ਨ ਦੇ ਤਹਿਤ ਨਹੀਂ ਹੋਏ, ਪਰ ਦੋ ਹੋਰ ਕਿਹੜੇ ਸਨ, ਉਹਨਾਂ ਨੇ ਕਿਉਂ ਵੋਟ ਨਹੀਂ ਪਾਈ। ਆਈ ਲੁੱਕ ਈਵਨ ਫਰਦਰ ਇਨ ਟੂ ਇਟ, ਮੇਰੇ ਕੋਲ ਸਮਾਂ ਘੱਟ ਸੀ, ਮੈਂ ਪੂਰੇ ਡਿਟੇਲ 'ਚ ਨਹੀਂ ਜਾ ਸਕਿਆ, ਪਰ ਇੰਟਰਸਟਿੰਗ ਸਟੋਰੀ ਆਪਣੇ ਆਪ ਦੇ ਵਿੱਚ। ਹੁਣ ਮੁੱਖ ਦੀ ਗੱਲ ਇਹ ਹੈ ਕਿ ਸਰਕਾਰ ਨਹੀਂ ਸੀ ਚਾਹੁੰਦੀ ਕਿ ਇਹ ਜਿਹੜੀ ਅਮੈਂਡਮੈਂਟ ਹੈ ਪਾਸ ਹੋਵੇ, ਸਰਕਾਰ ਦੇ ਵਿਰੋਧ ਦੇ ਬਾਵਜੂਦ ਇਹ ਬਿੱਲ ਪਾਸ ਹੋ ਗਿਆ। ਸਰਕਾਰ ਦੀ ਜਿਹੜੀ ਬੇਵਸੀ ਹੈ ਉਹ ਜਗ ਜ਼ਾਹਰ ਹੋ ਗਈ, ਤੇ ਜੇ ਦੇਖਿਆ ਜਾਵੇ ਮਾਰ ਕਾਰਨੀ ਦੀ ਸਰਕਾਰ ਦੀ ਇਹ ਪਹਿਲੀ ਵੋਟ ਸੀ, ਪਹਿਲੀ ਵੋਟਿੰਗ ਸੀ ਜਿਹੜੀ ਮੇਜਰ ਇੱਦਾਂ ਇਸ ਤਰ੍ਹਾਂ ਦੀ, ਤੇ ਉਹਦੇ ਵਿੱਚ ਮਾਰ ਕਾਰਨੀ ਦੀ ਸਰਕਾਰ ਆਪਣਾ ਬਿੱਲ ਜਿਹੜਾ ਉਹ ਹਾਰ ਗਈ, ਜਿੱਦਾਂ ਸਮਝ ਲਓ ਵੋਟਿੰਗ ਦੇ ਵਿੱਚ ਉਹਨਾਂ ਦੀ ਹਾਰ ਹੋਈ ਹੈ। ਫਿਰ ਅੱਜ ਜਿਹੜੀ ਮੇਨ ਵੋਟ ਹੋਣੀ ਆ ਇਹ ਤਾਂ ਮੈਟਰ ਆਫ ਕੌਨਫੀਡੈਂਸ ਆ, ਜੋ ਮੇਨ ਥਰੋਨ ਸਪੀਚ ਦੇ ਉੱਤੇ ਵੋਟ ਹੋਣੀ ਆ। ਇਹ ਜਿਹੜੀ ਵੋਟਿੰਗ ਹੋਈ ਅਮੈਂਡਮੈਂਟ 'ਤੇ ਪਰਸੋਂ ਰਾਤ ਹੋਈ, ਜਿਹੜੀ ਅੱਜ ਵੋਟ ਹੋਣੀ ਹੈ ਉਹ ਜੇ ਸਰਕਾਰ ਇਸ ਤਰ੍ਹਾਂ ਹਾਰ ਗਈ ਤਾਂ ਸਰਕਾਰ ਡਿੱਗ ਜਾਣੀ ਹੈ। ਪਰ ਸਾਨੂੰ ਇਹ ਪਤਾ ਇਸ ਵੇਲੇ 169 ਸੀਟਾਂ ਨੇ ਲਿਬਰਲਸ ਦੇ ਕੋਲ ਤੇ ਕੰਜ਼ਰਵੇਟਿਵਸ ਦੇ ਕੋਲ 143-144 ਹਾਂ, ਉਹਨਾਂ ਦੀ 144 ਹੋ ਗਈ, ਇੱਕ ਵੱਧ ਗਈ ਸੀ ਬਾਅਦ ਵਿੱਚ। ਸੋ 144 ਉਹਨਾਂ ਦੀਆਂ ਨੇ, 169 ਲਿਬਰਲਸ ਦੀਆਂ ਨੇ। ਸੋ ਇਹਦੇ ਵਿੱਚ ਹੁਣ ਦੇਖਣਾ, ਇਹ ਸਰਕਾਰ ਨੂੰ 3 ਸੀਟਾਂ ਦਾ ਘੱਟ ਹੈਗੀਆਂ ਹੀ ਨੇ, ਸਾਨੂੰ ਪਤਾ ਮਿਨੋਰਿਟੀ ਸਰਕਾਰ ਹੈ। ਸਰਕਾਰ ਨੇ ਜੇ ਇਹ ਥਰੋਨ ਸਪੀਚ ਪਾਸ ਕਰਾਉਣੀ ਹੈ ਤਾਂ ਜ਼ਾਹਰ ਗੱਲ ਹੈ ਕਿਸੇ ਇੱਕ ਹੋਰ ਪਾਰਟੀ ਦੇ ਸਮਰਥਨ ਦੀ ਲੋੜ ਪੈਣੀ ਹੈ। ਦੇਖੋ ਕੰਜ਼ਰਵੇਟਿਵ ਤਾਂ ਸਪਸ਼ਟ ਕਰ ਚੁੱਕੇ ਨੇ ਕਿ ਜੀ ਇਹ ਜਿਹੜੀ ਥਰੋਨ ਸਪੀਚ ਹੈ ਇਹਦੇ ਵਿੱਚ ਕੋਈ ਪਲਾਨ ਨਹੀਂ ਸੀ, ਉਹਨਾਂ ਨੇ ਬੜੇ ਖੁੱਲ੍ਹ ਕੇ ਬਿਆਨ ਦਿੱਤੇ ਸੀ, ਸੋ ਕਲੀਅਰਲੀ ਦੇ ਆਰ ਨੋਟ ਸਪੋਰਟਿੰਗ ਦ ਥਰੋਨ ਸਪੀਚ। ਫਿਰ ਬਲਾਕ ਵਾਲਿਆਂ ਨੇ ਤਾਂ ਥਰੋਨ ਸਪੀਚ ਨੂੰ ਬਾਈਕਾਟ ਕੀਤਾ ਸੀ, ਉਹ ਕਹਿੰਦੇ ਸੀ ਅਸੀਂ ਰਾਜੇ ਨੂੰ ਮੰਨਦੇ ਹੀ ਨਹੀਂ, ਤੇ ਉਹ ਤਾਂ ਥਰੋਨ ਸਪੀਚ ਸੁਣਨ ਵੀ ਨਹੀਂ ਆਏ ਸੀ, ਤੇ ਸੋ ਉਹ ਇਸ ਥਰੋਨ ਸਪੀਚ ਨੂੰ ਸਪੋਰਟ ਕਰਨ ਨੂੰ ਗੱਲ ਜੱਚਦੀ ਨਹੀਂ। ਫਿਰ ਰਹਿ ਗਿਆ ਕੌਣ? ਐਨ ਡੀ ਪੀ ਵਾਲੇ, ਤੇ ਐਨ ਡੀ ਪੀ ਦੇ ਜਿਹੜੇ 7 ਐਮ ਪੀ ਨੇ, ਸਾਨੂੰ ਪਤਾ ਕਿ ਉਹ
ਆਫੀਸ਼ੀਅਲ ਪਾਰਟੀ ਸਟੇਟਸ ਆਪਣਾ ਗਵਾ ਚੁੱਕੇ ਨੇ।
ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਸਰਕਾਰ ਦੇ ਨਾਲ ਕੋਈ ਰਾਜ਼ੀਨਾਮਾ ਜਾਂ ਹੋ ਜਾਏ, ਕੌਨਫੀਡੈਂਸ ਐਂਡ ਸਪਲਾਈ ਅਗਰੀਮੈਂਟ, ਮਾਰ ਕਾਰਨੀ ਕਹਿੰਦੇ ਅਗਰੀਮੈਂਟ ਕੋਈ ਕਰਨਾ ਹੀ ਨਹੀਂ, ਪਰ ਅਲਟੀਮੇਟਲੀ ਫਿਰ ਵੀ ਲਿਬਰਲਸ ਨੂੰ ਐਨ ਡੀ ਪੀ ਦੀ ਹੀ ਲੋੜ ਪੈਣੀ ਆ, ਤੇ ਐਨ ਡੀ ਪੀ ਨੂੰ ਵੀ ਆਪਣੇ ਵਜੂਦ ਨੂੰ ਕਾਇਮ ਰੱਖਣ ਲਈ ਲਿਬਰਲਸ ਦੇ ਨਾਲ ਮਾੜਾ ਮਾੜਾ ਡਾਂਸ ਜਿਹਾ ਕਰਨਾ ਪੈਣਾ, ਉਹਨਾਂ ਡਾਂਸਿੰਗ ਪਾਰਟਨਰ ਬਣ ਕੇ ਰਹਿਣਾ ਪੈਣਾ। ਸੋ ਮੋਸਟ ਲਾਈਕਲੀ ਥਰੋਨ ਸਪੀਚ ਨੂੰ ਐਨ ਡੀ ਪੀ ਵਾਲੇ ਸਪੋਰਟ ਕਰਨਗੇ, ਤੇ ਲਿਬਰਲਸ ਤੇ ਐਨ ਡੀ ਪੀ ਰਲ ਕੇ, ਹੋ ਸਕਦਾ ਐਲਿਜ਼ਾਬੈਥ ਮੇ ਵੀ ਹੱਕ ਵਿੱਚ ਵੋਟ ਪਾ ਦੇਣ, ਤੇ ਇਹਨਾਂ ਨੇ ਰਲ ਕੇ ਇਹਨੂੰ ਪਾਸ ਕਰਾ ਲੈਣਾ। ਜੇ ਐਨ ਡੀ ਪੀ ਨੇ ਲਿਬਰਲਸ ਨੂੰ ਥਰੋਨ ਸਪੀਚ 'ਤੇ ਸਪੋਰਟ ਨਾ ਕੀਤਾ, ਟੈਕਨੀਕਲੀ ਦੈਟ ਵੁੱਡ ਮੀਨ ਗਵਰਨਮੈਂਟ ਵਿਲ ਫਾਲ। ਅੱਜ ਦੀ ਜਿਹੜੀ ਵੋਟ ਆ ਬੜੀ ਇੰਪੋਰਟੈਂਟ ਹੈ, ਇਹ ਮੈਟਰ ਆਫ ਕੌਨਫੀਡੈਂਸ ਆ।
ਜਿਹੜੇ ਗਵਰਨਮੈਂਟ ਹਾਊਸ ਲੀਡਰ ਆ ਸਟੀਵਨ ਮੈਕੇਨਨ, ਉਹਨਾਂ ਨੇ ਇਹ ਦੱਸਿਆ, ਜਿਹੜਾ ਉਹ ਸਬ ਅਮੈਂਡਮੈਂਟ ਦੀ ਆਪਾਂ ਗੱਲ ਕਰ ਰਹੇ ਸੀ ਨਾ ਵਾਸੂ ਪਹਿਲਾਂ, ਦੈਟ ਇਜ਼ ਨੋਨ ਬਾਈਂਡਿੰਗ ਮੋਸ਼ਨ, ਸੋ ਉਹ ਬਾਈਂਡਿੰਗ ਨਹੀਂ ਹੈ। ਹਾਂ, ਸੋ ਸਪਰਿੰਗ ਦੀ ਜੇ ਉਹ ਪਾਸ ਹੋ ਵੀ ਗਿਆ, ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਬਾਈਂਡਿੰਗ, ਇਹਦਾ ਮਤਲਬ ਇਹ ਨਹੀਂ ਹੈ ਕਿ ਸਰਕਾਰ ਨੂੰ ਸਪਰਿੰਗ ਦੇ ਵਿੱਚ ਇਕਨੋਮਿਕ ਅਪਡੇਟ ਦੇਣੀ ਹੀ ਪੈਣੀ ਹੈ। ਅੱਜ ਵਾਲੀ ਜਿਹੜੀ ਵੋਟ ਹੈ ਇਹ ਜ਼ਿਆਦਾ ਇੰਪੋਰਟੈਂਟ ਹੈ, ਉਹ ਭਾਵੇਂ ਪਾਸ ਹੋ ਗਿਆ ਬਟ ਦੈਟ ਇਜ਼ ਨੋਟ ਬਾਈਂਡਿੰਗ।
ਕੱਲ ਕੰਜ਼ਰਵੇਟਿਵ ਨੇ ਕੁਐਸਚਨ ਪੀਰੀਅਡ ਦੌਰਾਨ ਸਰਕਾਰ ਨੂੰ ਬਾਰ ਬਾਰ ਇਹੀ ਸਵਾਲ ਪੁੱਛਿਆ ਕਿ ਜੀ ਕੱਲ੍ਹ ਸ਼ਾਮ, ਮਤਲਬ ਸੋਮਵਾਰ ਸ਼ਾਮ ਅਸੀਂ ਆ ਬਿੱਲ ਪਾਸ ਕਰਾ ਲਿਆ, ਤੇ ਵਿਲ ਆਫ ਦਾ ਪਾਰਲੀਮੈਂਟ ਇਹ ਹੈ, ਮੈਜੋਰਿਟੀ ਪਾਰਲੀਮੈਂਟੇਰੀਅਨਸ ਐਮ ਪੀਜ਼ ਹੁਣ ਇਹ ਕਹਿ ਰਹੇ ਨੇ ਕਿ ਤੁਸੀਂ ਸਪਰਿੰਗ ਬਜਟ ਜਾਂ ਇਕਨੋਮਿਕ ਅਪਡੇਟ ਪੇਸ਼ ਕਰੋ, ਵਿਲ ਯੂ ਰਿਸਪੈਕਟ ਦ ਵਿਲ ਆਫ ਦ ਪਾਰਲੀਮੈਂਟ। ਤੇ ਉਹਦੇ ਜਵਾਬ ਦੇ ਵਿੱਚ ਮਾਰਕ ਕਾਰਨੀ ਨੇ ਵੀ, ਫਰਾਂਸਾ ਫਿਲਿਪ ਸ਼ੈਂਪੇਨ ਨੇ ਵੀ, ਮਲਟੀਪਲ ਮਿਨਿਸਟਰਸ ਨੇ ਬਾਰ ਬਾਰ ਇਹੀ ਕਿਹਾ, ਵੀ ਐਕਨੋਲੇਜ ਦ ਵੋਟ, ਕਿ ਵੀ ਟੁੱਕ ਨੋਟ ਆਫ ਦ ਵੋਟ, ਬਸ ਇੰਨੀ ਗੱਲ ਉਹਨਾਂ ਨੇ ਕਹੀ, ਹਾਂ ਜਾਂ ਨਾ ਨਹੀਂ ਕਰ ਰਹੇ। ਬੇਸਿਕਲੀ ਉਹ ਇਹ ਕਹਿ ਰਹੇ ਨੇ ਕਿ ਵੀ ਤੁਸੀਂ ਭਾਵੇਂ ਜਿੰਨੇ ਮਰਜ਼ੀ ਮਤੇ ਪਾਸ ਕਰਾ ਲਓ, ਵੀ ਸਾਡੇ ਤੇ ਲਾਜ਼ਮੀ ਥੋੜੀ ਹੈ ਕਿ ਅਸੀਂ ਜਿਹੜਾ ਤੁਸੀਂ ਕੋਈ ਆਪੋਜੀਸ਼ਨ ਨੇ ਮਤਾ ਪਾਸ ਕੀਤਾ ਤੇ ਉਹ ਅਸੀਂ ਲਾਗੂ ਕਰਨਾ ਹੀ ਕਰਨਾ, ਸਰਕਾਰ ਤਾਂ ਸਾਡੀ ਹੈ,
ਸਾਡੇ ਵਾਸਤੇ ਬਾਈਂਡਿੰਗ ਨਹੀਂ ਹੈ,
ਬਾਈਂਡਿੰਗ ਨਹੀਂ ਹੈਗਾ, ਸੋ ਇਸ ਤਰ੍ਹਾਂ ਦਾ ਕੋਈ ਵੀ ਮੋਸ਼ਨ।
ਵਾਸੂ, ਜਿਹੜੀ ਫਰਸਟ ਮਿਨਿਸਟਰਸ ਦੀ ਮੀਟਿੰਗ ਹੋਈ ਸੀ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨਾਲ, ਜਿਹੜੀ ਮੀਟਿੰਗ ਦੇ ਵਿੱਚ ਉਹ ਬਾਹਰ ਨਿਕਲ ਕੇ ਉਹ ਬੜੇ ਖੁਸ਼ ਲੱਗ ਰਹੇ ਸੀ, ਉਹਨਾਂ ਨੇ ਕਿਹਾ ਵੀ ਅੱਜ ਦਸਾਂ ਸਾਲਾਂ ਦੇ ਵਿੱਚ ਅੱਜ ਇਹੋ ਜਿਹੀ ਮੀਟਿੰਗ ਹੋਈ, ਬੜੀ ਵਧੀਆ ਮੀਟਿੰਗ ਹੋਈ। ਉਹਦੇ ਵਿੱਚ ਆਪਣੇ ਜਿਹੜੇ ਬੀ ਸੀ ਦੇ ਰੈਪ੍ਰਜੈਂਟੇਟਿਵ ਸੀਗੇ, ਕਿਉਂਕਿ ਆਪਣੇ ਬੀ ਸੀ ਦੇ ਪ੍ਰੀਮੀਅਰ ਡੇਵਿਡ ਡੀ ਬੀ ਏਸ਼ੀਆ ਦੇ 10 ਦਿਨਾਂ ਦੇ ਟ੍ਰਿਪ 'ਤੇ ਗਏ ਹੋਏ ਆ, ਜਿਹੜੇ ਆਪਣੇ ਡੈਪਟੀ ਪ੍ਰੀਮੀਅਰ ਨੇ ਨਿੱਕੀ ਸ਼ਰਮਾ ਉੱਥੇ ਪਹੁੰਚੇ ਹੋਏ ਸੀ। ਗੱਲਬਾਤ ਉੱਥੇ ਪਾਈਪਲਾਈਨ ਦੀ ਹੋ ਰਹੀ ਸੀ। ਐਲਬਰਟਾ ਦੇ ਪ੍ਰੀਮੀਅਰ ਜਿਹੜੇ ਡੈਨੀਅਲ ਸਮਿਥ ਹੈਗੇ ਨੇ, ਉਹਨਾਂ ਨੇ ਕਿਹਾ ਵੀ ਇੱਕ ਪਾਈਪਲਾਈਨ ਬਣਾਈ ਜਾਵੇ, ਜਿਵੇਂ ਟਰਾਂਸ ਮਾਊਂਟਨ ਪਾਈਪਲਾਈਨ ਦਾ ਜ਼ਿਕਰ ਵੀ ਉਹਨਾਂ ਨੇ ਕੀਤਾ। ਉਹ ਕਹਿੰਦੇ ਐਲਬਰਟਾ ਤੋਂ ਬੀ ਸੀ ਤੱਕ ਇੱਕ ਪਾਈਪਲਾਈਨ ਹੋਰ ਜੇ ਆ ਜਾਵੇ, ਇੱਕ ਉਹ ਜਿਹੜਾ ਮੇਜਰ ਇਨਫਰਾਸਟਰਕਚਰ ਪ੍ਰੋਜੈਕਟ ਹੈਗਾ ਨੈਸ਼ਨਲ ਇੰਟਰਸਟ ਦਾ, ਉਹਨੂੰ ਮੈਂ ਸਮਰਥਨ ਦਿੰਦੀ ਹਾਂ। ਆਪਾਂ ਨੂੰ ਪਤਾ ਕਿ ਬੀ ਸੀ ਵਾਲੇ ਕੋਈ ਬਹੁਤੇ ਖੁਸ਼ ਹੈ ਨਹੀਂਗੇ ਉਸ ਚੀਜ਼ ਨਾਲ। ਸੋ ਬੀ ਸੀ ਦੇ ਪ੍ਰੀਮੀਅਰ ਡੇਵਿਡ ਈ ਬੀ ਜਪਾਨ ਤੋਂ ਉਹਨਾਂ ਨੇ ਇਹ ਸਟੇਟਮੈਂਟ ਭੇਜੀ ਆ ਜਾਂ ਇਹ ਗੱਲਬਾਤ ਉਹਨਾਂ ਨੇ ਕੀਤੀ ਆ, ਉਹ ਕਹਿੰਦੇ ਵੀ ਮੈਂ ਇਹ ਜਿਹੜੀ ਨਵੀਂ ਆਇਲ ਪਾਈਪਲਾਈਨ ਦੀ ਗੱਲ ਹੋ ਰਹੀ ਹੈ, ਮੈਂ ਇਹਦਾ ਸਮਰਥਨ ਨਹੀਂ ਕਰਦਾ।
ਯਾ ਸੋ ਨਿੱਕੀ ਸ਼ਰਮਾ ਜਿਹੜੀ ਸਾਡੀ ਨੁਮਾਇੰਦਗੀ ਕਰਨ ਗਏ ਸਨ ਇਸ ਮੀਟਿੰਗ ਦੇ ਵਿੱਚ, ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਸੀ ਵੀ ਡੈਨੀਅਲ ਸਮਿਥਾ ਚਾਹੁੰਦੇ ਆ ਕਿ ਇੱਕ ਹੋਰ ਪਾਈਪਲਾਈਨ ਵਿਛਾ ਦਿੱਤੀ ਜਾਵੇ ਐਲਬਰਟਾ ਤੋਂ ਬੀ ਸੀ ਤੱਕ, ਅਤੇ ਵਿਟਾਮਿਨ ਦੀ ਪਾਈਪਲਾਈਨ ਹੋਵੇ, ਤੁਸੀਂ ਇਹਨੂੰ ਸਪੋਰਟ ਕਰਦੇ ਹੋ? ਉਹਨਾਂ ਨੇ ਕਿਹਾ, ਕਹਿੰਦੇ ਵੀ ਪਹਿਲੀ ਗੱਲ ਤਾਂ ਇਸ ਤਰ੍ਹਾਂ ਦੇ ਪ੍ਰੋਜੈਕਟ ਦਾ ਕੋਈ ਪ੍ਰੋਪੋਨੈਂਟ ਹੀ ਨਹੀਂ ਹੈ ਵੀ ਪਾਈਪਲਾਈਨ ਕਿਸੇ ਪ੍ਰਾਈਵੇਟ ਕੰਪਨੀ ਨੇ ਵਿਛਾਉਣੀ ਆ। ਕੋਈ ਅਰਜ਼ੀ ਤਾਂ ਕਹਿੰਦੇ ਅਜੇ ਤੱਕ ਇੱਦਾਂ ਦੀ ਆਈ ਨਹੀਂ, ਕਿਸੇ ਵੀ ਪ੍ਰਾਈਵੇਟ ਕੰਪਨੀ ਨੇ ਕੋਈ ਦਿਲਚਸਪੀ ਨਹੀਂ ਦਿਖਾਈ, ਕੋਈ ਬਣਾਉਣਾ ਹੀ ਨਹੀਂ ਚਾਹੁੰਦਾ ਇਹ ਪਾਈਪਲਾਈਨ, ਪ੍ਰੋਪੋਨੈਂਟ ਨਹੀਂ ਹੈ ਇਸ ਪ੍ਰੋਜੈਕਟ ਦਾ। ਅਤੇ ਕਹਿੰਦੇ ਅਸੀਂ ਫੋਕਸ ਕਰਨਾ ਇਸ ਮੀਟਿੰਗ ਦੌਰਾਨ ਉਹਨਾਂ ਪ੍ਰੋਜੈਕਟਸ 'ਤੇ ਜਿਹੜੇ ਸ਼ਵਲ ਰੈਡੀ ਨੇ, ਵੀ ਜਿਹੜੇ ਅਸੀਂ ਜੇ ਸਰਕਾਰ ਉਹਨਾਂ ਨੂੰ ਫਾਸਟ ਟਰੈਕ ਕਰਦੀ ਹੈ ਅਤੇ ਉਹਨਾਂ 'ਤੇ ਕੰਮ ਤੁਰੰਤ ਸ਼ੁਰੂ ਹੋ ਸਕੇ, ਜਿਹੜੇ ਸ਼ਵਲ ਰੈਡੀ ਨੇ, ਜਿਹਨਾਂ ਦੀਆਂ ਅਰਜ਼ੀਆਂ ਆਈਆਂ ਪਈਆਂ ਨੇ, ਬਸ ਕੰਮ ਪਰਮਿਟ ਕਰਕੇ ਰੁਕਿਆ ਹੋਇਆ, ਵੀ ਉਹਨਾਂ ਨੂੰ ਆਪਾਂ ਕਹਿੰਦੇ ਫਾਸਟ ਟਰੈਕ ਕਰਾਉਣਾ, ਨਾ ਕਿ ਖਿਆਲੀ ਜਿਹੜੇ ਹਵਾ ਦੇ ਵਿੱਚ ਤੁਸੀਂ ਪ੍ਰੋਜੈਕਟ ਜਿਹਨਾਂ ਦੀਆਂ ਗੱਲਾਂ ਕਰ ਰਹੇ ਹੋ ਜਿਹਨਾਂ ਦਾ ਕੋਈ ਪ੍ਰੋਪੋਨੈਂਟ ਹੀ ਨਹੀਂ ਹੈ। ਪਰ ਚੱਕਰ ਇਹ ਹੈ ਕਿ ਡੈਨੀਅਲ ਸਮਿਥ ਹੀ ਇਕੱਲੇ ਇਸ ਪਾਈਪਲਾਈਨ ਨੂੰ ਸਪੋਰਟ ਨਹੀਂ ਕਰ ਰਹੇ, ਸਾਰੇ ਜਿਹੜੇ ਸੂਬੇ ਨੇ ਉਹ ਹੁਣ ਪਾਈਪਲਾਈਨਸ ਦੇ ਸਮਰਥਨ ਦੇ ਵਿੱਚ ਨੇ। ਡੱਗ ਫੋਰਡ ਨੂੰ ਇਹਦੇ ਬਾਰੇ ਪੁੱਛਿਆ ਗਿਆ ਸੀ ਸੋਮਵਾਰ ਹੀ ਕਿ ਡੈਨੀਅਲ ਸਮਿਥ ਕਹਿੰਦੇ ਆ ਵੀ ਪਾਈਪਲਾਈਨ ਵਿਛਾਉਣੀ ਹੈ ਬੀ ਸੀ ਦੇ ਵਿੱਚ, ਉਹ ਪਾਈਪਲਾਈਨ ਪਹੁੰਚਾਉਣੀ ਉਹਨਾਂ ਨੇ ਉੱਥੋਂ ਅੱਗੋਂ ਉਹਨੂੰ ਫਿਰ ਐਕਸਪੋਰਟ ਕਰਨਾ ਆਇਲ ਟੈਂਕਰਸ ਰਾਹੀਂ, ਅਤੇ ਬੀ ਸੀ ਵਾਲੇ ਇਹਦੇ ਹੱਕ ਵਿੱਚ ਨਹੀਂ। ਤੁਸੀਂ ਇਹਦੇ ਬਾਰੇ ਕੀ ਕਹੋਗੇ? ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੂੰ ਇਹ ਸਵਾਲ ਪੁੱਛਿਆ ਗਿਆ ਸੀ। ਡੱਗ ਫੋਰਡ ਨੇ ਕਿਹਾ, ਕਹਿੰਦੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮਾਰਕ ਕਾਰਨੀ ਅਤੇ ਡੇਵਿਡ ਈ ਬੀ ਆਪਸ ਦੇ ਵਿੱਚ ਕਹਿੰਦੇ ਵੀ ਦੇ ਵਿਲ ਸੋਰਟ ਇਟ ਆਊਟ, ਵੀ ਆਪਸ ਦੇ ਵਿੱਚ ਉਹਨਾਂ ਦੀ ਕੋਈ ਅੰਡਰਸਟੈਂਡਿੰਗ ਬਣ ਜਾਏਗੀ, ਆਈ ਐਮ ਵੈਰੀ ਕੌਨਫੀਡੈਂਟ ਦੇ ਵੁੱਡ ਵਰਕ ਥਿੰਗਸ ਆਊਟ, ਉਹਨਾਂ ਨੇ ਇਹ ਗੱਲ ਕਹੀ ਸੀ। ਕੱਲ ਡੇਵਿਡ ਈ ਬੀ ਨੂੰ ਜਿਹੜੇ ਕਿ ਜਪਾਨ 'ਚ ਹੈਗੇ ਨੇ ਇਸ ਵੇਲੇ, ਉਹ ਸਾਕਾ ਦੇ ਵਿੱਚੋਂ ਉਹ ਮੀਡੀਆ ਨਾਲ ਗੱਲ ਕਰ ਰਹੇ ਸੀ ਰਿਪੋਰਟਰਸ ਨਾਲ, ਉਹਨਾਂ ਨੂੰ ਇਹ ਕਿਹਾ ਗਿਆ ਵੀ ਡੱਗ ਫੋਰਡ ਤਾਂ ਕਹਿੰਦੇ ਆ ਵੀ ਯੂ ਵਿਲ ਸੋਰਟ ਇਟ ਆਊਟ, ਯੂ ਵਿਲ ਯੂ ਨੋ ਵਰਕ ਥਿੰਗਸ ਆਊਟ ਵਿਦ ਮਾਰਕ ਕਾਰਨੀ, ਵੀ ਮਤਲਬ ਇਨਸਿਨੂਏਟ ਇਹ ਕਰ ਰਹੇ ਤੁਸੀਂ ਮੰਨ ਹੀ ਜਾਣਾ, ਅਤੇ ਟਰਾਂਸ ਮਾਊਂਟਨ ਪਾਈਪਲਾਈਨ ਵਾਲੇ ਵੀ ਮੰਨ ਹੀ ਗਏ ਸੀ, ਅਤੇ ਵੀ ਤੁਸੀਂ ਇਹ ਮੰਨ ਹੀ ਜਾਣਾ ਵੀ ਇਹ ਵੀ ਡੱਗ ਫੋਰਡ ਇੱਦਾਂ ਕਹਿ ਰਹੇ ਨੇ, ਤੁਹਾਡਾ ਕੀ ਵਿਚਾਰ ਹੈ? ਅਤੇ ਫਿਰ ਡੇਵਿਡ ਈ ਬੀ ਨੇ ਬਿਲਕੁਲ ਯੂ ਨੋ ਹੀ ਡਬਲ ਡਾਊਨ, ਅਤੇ ਉਹਨਾਂ ਨੇ ਬਿਲਕੁਲ ਸਪਸ਼ਟ ਕਰਤਾ, ਕਹਿੰਦੇ ਵੀ ਮੈਂ ਕਦੇ ਵੀ ਕਹਿੰਦੇ ਇਸ ਪਾਈਪਲਾਈਨ ਨੂੰ ਸਪੋਰਟ ਨਹੀਂ ਕਰਾਂਗਾ, ਆਈ ਐਮ ਨੋਟ ਗੋਇੰਗ ਟੂ ਸਪੋਰਟ ਸੈਕਿੰਡ ਪਾਈਪਲਾਈਨ। ਅਤੇ ਦੂਜੀ ਗੱਲ ਉਹਨਾਂ ਨੇ ਕਹੀ ਕਿ ਜਿਹੜਾ ਆਇਲ ਟੈਂਕਰ ਮੋਰੇਟੋਰੀਅਮ ਹੈ, ਜਿਹੜਾ ਬੈਨ ਹੈਗਾ ਨੌਰਥ ਕੋਸਟ ਬੀ ਸੀ ਦੇ ਵਿੱਚ, ਕਹਿੰਦੇ ਉਹ ਵੀ ਜੇ ਸਰਕਾਰ ਹਟਾਉਣ ਦੀ ਗੱਲ ਕਰਦੀ ਹੈ ਮੈਂ ਉਹਨੂੰ ਵੀ ਸਪੋਰਟ ਨਹੀਂ ਕਰਾਂਗਾ, ਕਿ ਉਹ ਬੈਨ ਲੱਗਾ ਰਹੇਗਾ ਬੀ ਸੀ ਦੀ ਨੌਰਥ ਕੋਸਟ ਦੇ ਵਿੱਚ ਆਇਲ ਟੈਂਕਰਸ ਦੇ ਉੱਤੇ।
ਉਹਨਾਂ ਨੇ ਇਹ ਵੀ ਕਿਹਾ, ਉਹ ਕਹਿੰਦੇ ਫੋਰਡ ਦੀ ਪੋਜੀਸ਼ਨ ਨਹੀਂ ਹੈ, ਡੱਗ ਫੋਰਡ ਕਹਿੰਦੇ ਉਹ ਇਸ ਪੋਜੀਸ਼ਨ ਦੇ ਵਿੱਚ ਨਹੀਂ ਹੈ ਕਿ ਉਹ ਇਹ ਗੱਲ ਕਹਿਣ, ਕਹਿੰਦੇ ਇਟਸ ਐਕਸਟ੍ਰੀਮਲੀ ਅਨਲਾਈਕਲੀ, ਕਹਿੰਦੇ ਇਹ ਤਾਂ ਐਂ ਗੱਲ ਹੋ ਗਈ ਨਾ ਵੀ ਮੈਂ ਉਹਨਾਂ ਨੂੰ ਕਹਾਂ ਵੀ ਤੁਸੀਂ ਜਿਹੜਾ ਟੋਰਾਂਟੋ ਦਾ ਹਾਈਵੇ 401 ਆ ਉਹਦੇ ਨੀਚੇ ਇੱਕ ਟਨਲ ਬਣਾ ਦਿਓ, ਮੈਂ ਕਹਿੰਦੇ ਇਹ ਗੱਲ ਨੂੰ ਕਹਾਂ।
ਦੇਖੋ ਉਹਨਾਂ ਨੇ ਕਿਹਾ, ਕਹਿੰਦੇ ਕਿ ਡੱਗ ਫੋਰਡ ਨਾ ਉਹ ਵਾਰ ਵਾਰ ਡੱਗ ਫੋਰਡ ਚਾਹੁੰਦੇ, ਜਿਹੜੇ ਪ੍ਰੋਜੈਕਟਸ ਨੇ ਫਾਸਟ ਟਰੈਕ ਕਰਾਉਣ ਦੀ ਜਿਹੜੀ ਲਿਸਟ ਆ, ਡੱਗ ਫੋਰਡ ਚਾਹੁੰਦੇ ਨੇ ਕਿ 401 ਜਿਹੜਾ ਹਾਈਵੇ ਆ ਉਹਦੇ ਥੱਲੇ ਇੱਕ ਟਨਲ ਬਣਾਈ
ਜਾਵੇ।
ਸਾਰੇ ਉਹਨਾਂ ਨੂੰ ਕਹਿ ਰਹੇ ਨੇ ਡੱਗ ਫੋਰਡ ਨੂੰ ਵੀ ਇਹ ਬਹੁਤਾ ਪ੍ਰੈਕਟੀਕਲ ਨਹੀਂ ਲੱਗਦਾ ਤੁਹਾਡਾ ਪ੍ਰੋਜੈਕਟ, ਬਟ ਡੱਗ ਫੋਰਡ ਇਹਨੂੰ ਲੈ ਕੇ ਬੜੇ ਸੀਰੀਅਸ ਨੇ। ਡੇਵਿਡ ਈ ਬੀ ਨੇ ਕੱਲ੍ਹ ਇਹ ਕਿਹਾ, ਕਹਿੰਦੇ ਇਟਸ ਨੋਟ ਮਾਈ ਪਲੇਸ ਕਿ ਮੈਂ ਡੱਗ ਫੋਰਡ ਨੂੰ ਕਹਾਂ ਵੀ ਇਟਸ ਵੈਰੀ ਅਨਲਾਈਕਲੀ ਕਿ 401 ਦੇ ਥੱਲੇ ਇਹਦਾ ਟਨਲ ਬਣ ਜਾਏਗੀ। ਕਹਿੰਦੇ ਉਹ ਬਣਾਉਣਾ ਚਾਹੁੰਦੇ ਆਪਣੇ ਸੂਬੇ ਦੀ ਗੱਲ ਕਰ ਰਹੇ ਨੂੰ ਕਰਨ, ਉਹਦਾ ਇਖਤਿਆਰ
ਮੇਰੇ ਸੂਬੇ ਦੀ ਗੱਲ ਮੈਂ
ਕਰਾਂਗਾ,
ਕਹਿੰਦੇ ਮੇਰੇ ਸੂਬੇ ਦੀ ਗੱਲ ਡੱਗ ਫੋਰਡ ਨਾ ਕਰਨ।
ਕਹਿੰਦੇ ਇਸੇ ਤਰ੍ਹਾਂ ਕਹਿੰਦੇ ਮੈਂ ਡੈਨੀਅਲ ਸਮਿਥ ਨੂੰ ਵੀ ਨਹੀਂ ਕਹਿਣਾ ਕਿ ਜਿਹੜੀ ਪਾਈਪਲਾਈਨ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਉਹ ਤਾਂ ਕਿੰਨੇ ਸਾਲਾਂ ਪੁਰਾਣਾ ਆਈਡੀਆ, ਵਿਟਾਮਿਨ ਪਾਈਪਲਾਈਨ ਦੀ ਅੱਜ ਕੱਲ੍ਹ ਕੌਣ ਗੱਲ ਕਰਦਾ? ਤੇ ਕਹਿੰਦੇ ਪਰ ਕਿਉਂਕਿ ਉਹ ਆਪਣੇ ਸੂਬੇ ਦੀ ਐਡਵੋਕੇਸੀ ਕਰ ਰਹੇ ਨੇ ਕਰਨ, ਕਹਿੰਦੇ ਮੈਂ ਆਪਣੇ ਸੂਬੇ ਦੀ ਗੱਲ ਕਰਾਂਗਾ, ਤੇ ਡੱਗ ਫੋਰਡ ਮੈਨੂੰ ਨਾ ਦੱਸਣ ਵੀ ਓਨਟੈਰੀਓ ਵਿੱਚ ਸੋਰੀ ਬੀ ਸੀ ਵਿੱਚ ਕੀ ਕਰਨਾ, ਤੇ ਮੈਂ ਉਹਨਾਂ ਨੂੰ ਨਹੀਂ ਦੱਸਾਂਗਾ
ਕਿ ਓਨਟੈਰੀਓ
ਵਾਸਤੇ ਕਿਹੜਾ ਪ੍ਰੋਜੈਕਟ ਵਧੀਆ ਕਿਹੜਾ ਮਾੜਾ।
ਸੋ ਉਹੀ ਸ਼ਵਲ ਰੈਡੀ ਪ੍ਰੋਜੈਕਟਸ ਦਾ ਉਹਨਾਂ ਨੇ ਜ਼ਿਕਰ ਕੀਤਾ, ਉਹ ਕਹਿੰਦੇ ਸ਼ਵਲ ਰੈਡੀ ਪ੍ਰੋਜੈਕਟਸ ਵਾਸਤੇ ਅਸੀਂ ਰੈਡੀ ਹਾਂ, ਪਰ ਜਿਹੜੀ ਚੀਜ਼ ਦਾ ਪ੍ਰੋਪੋਨੈਂਟ ਹੀ ਹੈ ਨਹੀਂ, ਜਿਵੇਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ, ਉਹਦਾ ਤਾਂ ਕਹਿੰਦੇ ਕੋਈ ਮਤਲਬ ਹੀ ਨਹੀਂ ਬਣਦਾ। 10 ਦਿਨਾਂ ਦੇ ਟ੍ਰੇਡ ਮਿਸ਼ਨ ਤੇ ਗਏ ਹੋਏ ਆ ਜਪਾਨ ਦੇ ਓਸਾਕਾ ਦੇ ਵਿੱਚ, ਕੱਲ੍ਹ ਉਹ ਸੀਗੇ ਜਦੋਂ ਉਹਨਾਂ ਨੇ ਇਹ ਗੱਲਬਾਤ ਕੀਤੀ ਜਿਵੇਂ ਤੁਸੀਂ ਜ਼ਿਕਰ ਕੀਤਾ ਵਾਸੂ, ਕਿਸੇ ਸੁਪਰ ਮਾਰਕੀਟ ਦੇ ਵਿੱਚ ਉਹ ਮੌਜੂਦ ਨੇ ਉੱਥੇ ਫਿਰ ਉਹ ਚੱਕ ਕੇ ਦਿਖਾਉਂਦੇ ਆ ਇੱਕ ਚਿਪਸ ਦਾ ਪੈਕਟ ਉਹ ਕਹਿੰਦੇ ਆਹ ਦੇਖੋ ਆਹ ਚਿਪਸ ਦਾ ਪੈਕਟ ਇਹ ਕਹਿੰਦੇ ਬੀਸੀ ਤੋਂ ਬਣ ਕੇ ਆਇਆ ਅੱਛਾ ਫਿਰ ਉਹ ਦਿਖਾਉਂਦੇ ਨੇ ਇੱਕ ਚੋਕਲੇਟ ਵਾਲਾ ਪੈਕਟ ਚੱਕਦੇ ਨੇ ਫਿਰ ਉਹ ਕਹਿੰਦੇ ਇਹ ਆਹ ਚੋਕਲੇਟ ਕਹਿੰਦੇ ਤੁਸੀਂ ਯਕੀਨ ਕਰੋਗੇ ਪੋਰਟ ਮੂਡੀ ਕਿ ਪਿਟਮੈਡੋਜ਼ ਮੈਂ ਦੇਖੀ ਸੀਗੀ ਮੇਰੇ ਖਿਆਲ ਪੋਰਟ ਮੂਡੀ ਜਾਂ ਪਿਟਮੈਡੋਜ਼ ਦਾ ਜ਼ਿਕਰ ਕਰਦੇ ਉਹ ਕਹਿੰਦੇ ਇਹ ਉੱਥੇ ਬਣੀ ਹੋਈ ਆ ਚੋਕਲੇਟ ਸੋ ਕਹਿੰਦੇ ਹਾਂ ਡਾਇਵਰਸੀਫਾਈ ਜਿਹੜੀ ਕਰ ਰਹੇ ਆ ਨਾ ਟ੍ਰੇਡ ਜਿਹੜਾ ਆਪਣਾ ਆਪਣੇ ਐਗਰੀਕਲਚਰ ਮਿਨਿਸਟਰ ਗਏ ਨੇ ਨਾਲ ਸੋ ਫੂਡ ਪ੍ਰੋਡਕਟਸ ਜਿਹੜੇ ਬੀਸੀ ਦੇ ਜਪਾਨ ਜਾਂ ਸਾਊਥ ਕੋਰੀਆ ਜਾਂ ਹੁਣ ਉਹਨਾਂ ਨੇ ਮਲੇਸ਼ੀਆ ਨੂੰ ਰਝਾਉਣ ਦੀ ਲੁਭਾਉਣ ਦੀਆਂ ਕੋਸ਼ਿਸ਼ਾਂ ਐਦ ਕੀ ਬਹੁਤ ਕੀਤੀਆਂ ਜਾਣੀਆਂ ਨੇ ਉਹਦੇ ਅਧੀਨ ਸੋ ਆਪਣੇ ਫੂਡ ਪ੍ਰੋਡਕਟਸ ਨੂੰ ਹਾਈਲਾਈਟ ਕਰ ਰਹੇ ਸੀ ਦੇਖੋ ਸੁਪਰ ਮਾਰਕੀਟ ਜਪਾਨ 'ਚ ਸਾਡੇ ਪ੍ਰੋਡਕਟ ਇੱਥੇ ਪਏ ਨੇ
ਹੁਣ ਦੇਖੋ ਜਿਹੜੀ ਪਾਈਪਲਾਈਨ ਦੀ ਮੁਖਾਲਫਤ ਕਰ ਰਿਹਾ ਬ੍ਰਿਟਿਸ਼ ਕੋਲੰਬੀਆ ਉਹ ਸਾਨੂੰ ਸਮਝ ਆਉਂਦੀ ਹੈ ਵੀ ਬੀ ਸੀ ਐਨ ਡੀ ਪੀ ਦੀ ਜੋ ਪੋਲੀਟਿਕਸ ਹੈ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਜਿਹੜਾ ਇੱਕ ਪਬਲਿਕ ਸੈਂਟੀਮੈਂਟ ਹੈ ਉਹ ਜ਼ਿਆਦਾਤਰ ਐਂਟੀ ਪਾਈਪਲਾਈਨ ਆਪਾਂ ਕਹਿ ਸਕਦੇ ਰਿਹਾ ਹੈ ਕਿ ਅਸੀਂ ਇਨਵਾਇਰਮੈਂਟ ਦਾ ਬਹੁਤ ਖਿਆਲ ਰੱਖਦੇ ਹਾਂ ਰੱਖਣਾ ਵੀ ਚਾਹੀਦਾ ਪਰ ਇਸ ਵੇਲੇ ਜੋ ਨੈਸ਼ਨਲ ਮਾਹੌਲ ਬਦਲ ਰਿਹਾ ਸਾਰੇ ਕਿਬੈਕ ਵਾਲੇ ਵੀ ਹੁਣ ਕਹਿਣ ਲੱਗ ਪਏ ਕਿ ਜੇ ਪਾਈਪਲਾਈਨਸ ਦੀ ਬਹੁਤੀ ਗੱਲ ਹੁੰਦੀ ਹੈ ਤਾਂ ਅਸੀਂ ਵਿਚਾਰ ਕਰਾਂਗੇ ਇੰਨਾ ਕਹਿ ਦੇਣਾ ਫਰਾਂਸ ਵਾਲੇ ਗੋਲ ਵੱਲੋਂ ਇਹ ਬਹੁਤ ਵੱਡੀ ਗੱਲ ਹੈ ਆਪਣੇ ਆਪ ਦੇ ਵਿੱਚ ਸੋ ਬੀ ਸੀ ਵਾਲੇ ਮੰਨ ਨਹੀਂ ਰਹੇ ਬੀ ਸੀ ਵਾਲਿਆਂ ਦਾ ਇਹ ਕਹਿਣਾ ਸਾਡੀ ਸਰਕਾਰ ਵੱਲੋਂ ਡੇਵੀ ਡੀਬੀ ਨੇ ਵੀ ਪਹਿਲਾਂ ਇਹ ਗੱਲ ਕਹੀ ਸੀ ਅਤੇ ਨਿੱਕੀ ਸ਼ਰਮਾ ਨੇ ਵੀ ਇਹ ਗੱਲ ਕਹੀ ਹੈ ਕਿ ਜੀ ਜਿਹੜੀ ਟਰਾਂਸ ਮਾਊਂਟਨ ਪਾਈਪਲਾਈਨ ਐਕਸਪੈਂਸ਼ਨ ਹੋਈ ਹੈ ਵੀ ਪਹਿਲਾਂ ਉਹ ਅਸੀਂ 100% ਕਪੈਸਿਟੀ 'ਤੇ ਸ਼ੁਰੂ ਕਰ ਲਈਏ ਵੀ ਅਜੇ ਤਾਂ ਜੀ ਉਹ ਹੀ ਵੀ ਉਹ 'ਚੋਂ ਹੀ ਬਹੁਤ ਕਪੈਸਿਟੀ ਐਡ ਕਰਨੀ ਉਹਦੇ 'ਚ ਗੁੰਜਾਇਸ਼ ਹੈਗੀ ਹੈ ਕਿ ਉਹਦੇ 'ਚੋਂ ਬਹੁਤ ਸਾਰਾ ਕੱਚਾ ਤੇਲ ਹੋਰ ਭੇਜਿਆ ਜਾ ਸਕਦਾ ਵੀ ਪਹਿਲਾਂ ਆਪਾਂ ਉਹਨੂੰ ਤਾਂ 100% ਕਪੈਸਿਟੀ 'ਤੇ ਇਸਤੇਮਾਲ ਕਰੀਏ
ਨਵੀਂ ਪਾਈਪਲਾਈਨ ਦੀ ਗੱਲ ਬਾਅਦ 'ਚੋਂ
ਉਹਨਾਂ ਨੇ ਗੱਲਾਂ ਗੱਲਾਂ 'ਚ ਕਿਹਾ ਵੀ ਕਿਤੇ 70-75% ਹੀ ਕਪੈਸਿਟੀ 'ਤੇ ਜੇ ਓਪਰੇਟ ਹੋ ਰਹੀ ਹੈ ਟਰਾਂਸ ਮਾਊਂਟਨ ਪਾਈਪਲਾਈਨ ਐਕਸਪੈਂਸ਼ਨ ਪਰ ਇਹ ਜਿਹੜਾ ਤਰਕ ਹੈ ਨਾ ਇਹ ਬੜਾ ਖੋਖਲਾ ਤਰਕ ਹੈ ਇਹ ਗਲਤ ਹੈ ਇਹ ਗੱਲ ਕਿਉਂਕਿ ਇਸ ਵੇਲੇ ਦੱਸਿਆ ਜਾਂਦਾ ਕਿ ਉਹ ਪਾਈਪਲਾਈਨ ਆਲਰੇਡੀ 90% ਕਪੈਸਿਟੀ 'ਤੇ ਕੰਮ ਕਰ ਰਹੀ ਹੈ 90-95% ਕਪੈਸਿਟੀ 'ਤੇ ਉਹਨੂੰ ਅਜੇ ਸ਼ੁਰੂ ਹੋਇਆ ਐਕਸਪੈਂਡ ਹੋਇਆ ਇੱਕ ਸਾਲ ਹੀ ਹੋਇਆ ਇੱਕ ਸਾਲ ਦੇ ਵਿੱਚ ਉਹਦੀ ਜੋ ਅਪਟੇਕ ਰਹੀ ਹੈ ਅਤੇ ਉਹਦੇ ਕਰਕੇ ਕੈਨੇਡੀਅਨ ਜੀ ਡੀ ਪੀ ਦੇ ਵਿੱਚ ਜੋ ਇਜ਼ਾਫਾ ਹੋਇਆ ਉਹ ਤਾਂ ਕਈ ਐਨਾਲਿਸਟ ਦੀਆਂ ਐਕਸਪੈਕਟੇਸ਼ਨਸ ਤੋਂ ਵੀ ਕਿਤੇ ਜ਼ਿਆਦਾ ਹੋਇਆ ਅਤੇ ਹੁਣ ਟਰਾਂਸ ਮਾਊਂਟਨ ਵਾਲੇ ਤਾਂ ਇਹ ਕਹਿ ਰਹੇ ਨੇ ਕਿ ਅਗਲੇ ਸਾਲਾਂ ਦੌਰਾਨ ਉਹ 10% ਕਪੈਸਿਟੀ ਹੋਰ ਐਡ ਕਰਨ ਬਾਰੇ ਵਿਚਾਰ ਕਰ ਰਹੇ ਨੇ ਕਿ ਅਸੀਂ ਇਹਦੀ ਕਪੈਸਿਟੀ ਹੋਰ ਕਿਵੇਂ ਵਧਾਈਏ ਅਗਲੇ ਸਾਲਾਂ ਦੇ ਵਿੱਚ 20-25% ਕਪੈਸਿਟੀ ਇਹਦੀ ਹੋਰ ਐਡ ਕਰਨਾ ਚਾਹੁੰਦੇ ਨੇ ਉਹ ਸੋ ਇਹ ਕਹਿ ਦੇਣਾ ਕਿ ਜੀ ਅਜੇ ਉਹ ਘੱਟ ਕਪੈਸਿਟੀ 'ਤੇ ਹੈ ਅਤੇ ਅਸੀਂ ਪਹਿਲਾਂ ਇਹਨੂੰ 100% ਇਸਤੇਮਾਲ ਕਰ ਲਈਏ ਫਿਰ ਦੂਜੀ ਪਾਈਪਲਾਈਨ ਦੀ ਗੱਲ ਕਰਾਂਗੇ ਸਾਨੂੰ ਵੀ ਪਤਾ ਕਿ ਕੋਈ ਪਾਈਪਲਾਈਨ ਬਣਨ ਦੇ ਵਿੱਚ ਇਹ ਤਾਂ ਹੈ ਨਹੀਂ ਵੀ ਤੁਸੀਂ ਅੱਜ ਉਹਨੂੰ ਕਾਗਜ਼ ਦੇ ਉੱਤੇ ਹਸਤਾਖਰ ਕੀਤੇ ਅਤੇ ਪਰਸੋਂ ਉਹ ਪਾਈਪਲਾਈਨ ਬਣ ਕੇ ਤਿਆਰ ਹੋ ਜਾਣੀ ਹੈ ਇਟ ਟੇਕਸ ਈਅਰਸ 10-15-20 ਸਾਲ ਲੱਗ ਜਾਂਦੇ ਪਾਈਪਲਾਈਨ ਤਿਆਰ ਹੋਣ ਨੂੰ ਮਤਲਬ ਅਸੀਂ ਦੇਖਿਆ ਇੱਥੇ ਸਾਡੇ ਅਨਫੋਰਚੁਨੇਟਲੀ ਵੈਸੇ ਤਾਂ ਉਹ ਪਾਈਪਲਾਈਨ ਕੁਝ ਸਾਲਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਣੀ ਚਾਹੀਦੀ ਹੈ ਚਲੋ ਜੇ ਆਪਾਂ ਕਹਿੰਦੇ ਹਾਂ ਕਿ ਬਹੁਤ ਜਲਦੀ ਵੀ ਜੇ ਪ੍ਰੋਜੈਕਟ ਹੋ ਜਾਏ ਤਾਂ ਵੀ ਉਹਨੂੰ 4-5 ਸਾਲ ਤਾਂ ਲੱਗਣਗੇ ਹੀ ਮਿਨੀਮਮ ਅਤੇ ਫਿਰ ਜਿਹੜਾ ਪ੍ਰੋਜੈਕਟ ਹੈਗਾ ਅਸੀਂ ਵੇਟ ਕਿਉਂ ਕਰੀਏ ਕਿ ਪਹਿਲਾਂ ਟਰਾਂਸ ਮਾਊਂਟਨ ਪਾਈਪਲਾਈਨ ਦੀ ਇੱਕ ਪੂਰੀ ਕਪੈਸਿਟੀ ਪੂਰੀ ਹੋ ਜਾਏ ਜੋ ਕਿ 90% ਕਪੈਸਿਟੀ 'ਤੇ ਆਲਰੇਡੀ ਕੰਮ ਕਰ ਰਹੀ ਹੈ ਅਤੇ ਫਿਰ ਉਸ ਤੋਂ ਬਾਅਦ ਤੁਸੀਂ ਨਵੀਂ ਪਾਈਪਲਾਈਨ ਦੀ ਕਾਰਵਾਈ ਸ਼ੁਰੂ ਕਰੋ ਫਿਰ ਉੱਥੇ 4-5-10 ਸਾਲ ਹੋਰ ਲੱਗਣ ਉਸ ਤੋਂ ਬਿਹਤਰ ਹੈ ਤੁਹਾਨੂੰ ਨਜ਼ਰ ਆ ਰਹੀ ਹੈ ਚੀਜ਼ ਦੇਰ ਇਜ਼ ਅ ਲੋਟ ਆਫ ਅਪਟੇਕ ਕਿ ਬਹੁਤ ਡਿਮਾਂਡ ਹੈ ਐਲਬਰਟਨ ਕਰੂਡ ਆਇਲ ਦੀ ਬਿਟੂਮਿਨ ਦੀ ਓਵਰਸੀਜ਼ ਚਾਈਨਾ ਵਾਲੇ ਬਹੁਤ ਜ਼ਿਆਦਾ ਇੱਕ ਆਇਲ ਹੰਗਰੀ ਕੰਟਰੀ ਹੈ ਅਤੇ ਉਹ ਬਹੁਤ ਜ਼ਿਆਦਾ ਡਿਮਾਂਡ ਕਰ ਰਹੇ ਨੇ ਕਿ ਉਹਨਾਂ ਨੂੰ ਚਾਹੀਦਾ ਕੈਨੇਡੀਅਨ ਕਰੂਡ ਅਤੇ ਜਦੋਂ ਤੁਹਾਨੂੰ ਨਜ਼ਰ ਆ ਰਿਹਾ ਦੇ ਇਜ਼ ਅ ਬਿਜ਼ਨਸ ਕੇਸ ਫੋਰ ਇਟ ਫਿਰ ਤੁਸੀਂ ਵੇਟ ਕਿਹਦੀ ਕਰ ਰਹੇ ਹੋ ਸੋ ਇਹਦੇ ਵਿੱਚ ਥੋੜ੍ਹੀ ਜਿਹੀ ਪੋਲੀਟਿਕਸ ਵੀ ਹੈਗੀ ਹੈ ਇਹ ਵੀ ਜਿਹੜਾ ਇਹ ਤਰਕ ਦਿੱਤਾ ਜਾ ਰਿਹਾ ਨਾ ਜਿਹੜਾ ਉਹ ਤਰਕ ਖੋਖਲਾ ਹੈ ਬਾਕੀ ਉਹ ਕਿਉਂ ਕਰ ਰਹੇ ਨੇ ਕਿੱਦਾਂ ਕਰ ਰਹੇ ਨੇ ਸਾਨੂੰ ਸਮਝ ਆਉਂਦੀ ਸਾਡੀ ਹਿਸਟਰੀ ਹੈ ਬ੍ਰਿਟਿਸ਼ ਕੋਲੰਬੀਆ ਪਹਿਲਾਂ ਵੀ ਅਸੀਂ ਐਲਬਰਟਾ ਦੀਆਂ ਪਾਈਪਲਾਈਨਸ ਦਾ ਵਿਰੋਧ ਕਰਦੇ ਰਹੇ ਹਾਂ ਪਰ ਇਹ ਜਿਹੜਾ ਤਰਕ ਹੈ ਕਪੈਸਿਟੀ ਅਜੇ ਘੱਟ ਉਹ ਖੋਖਲਾ ਤਰਕ
ਵਾਸੂ ਥੈਂਕ ਯੂ ਤੁਹਾਡਾ ਬਹੁਤ ਬਹੁਤ ਨਿਊਜ਼ ਟੇਕ ਅਵੇ ਸੈਗਮੈਂਟ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਹੁਣ ਕੋਸਕੋ ਚੱਲੇ ਹੋ
ਨਹੀਂ ਘਰ ਹੀ ਚੱਲੇ
ਠੀਕ ਹੈ ਜੀ ਥੈਂਕ ਯੂ ਸੋ ਮਚ
ਥੈਂਕ ਯੂ